आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
निरा विश्वास ते अंध विश्वास खतरनाक है इस नाल दिमाग खुंडा हुंदा है ते आदमी पिछां किछू बन जांदा है विचार शहीद आजम भगत सिंह अजिहे विचारां नाल जुड़े रहो हरमन रेडियो दे नाल
ਮੇਰੇ ਸਿਰਕ ਦਾ ਪਲੜਾ ਬਹੁਤ ਹਲਕਾ ਜੀ ਤੇਰੀਆਂ ਬਖਸ਼ਿਸ਼ਾਂ ਨਾਲ ਇਹਨੂੰ ਤੋਲੀਏ ਨਾ ਦੇ ਦੇ ਹੌਸਲਾ ਮੇਰੇ ਜਜ਼ਬਿਆਂ ਨੂੰ ਹਰ ਹਾਲ ਚ ਰਾਜੀ ਰਹੀਏ ਡੋਲੀਏ ਨਾ ਸੋ ਦੋਸਤੋ ਲਓ ਫਿਰ ਇਹਨਾਂ ਹੀ ਦੁਆਵਾਂ ਦੇ ਨਾਲ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਨ ਤੋਂ ਹਾਜ਼ਰ ਹਾਂ ਜੀ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਅੱਜ ਦੀ ਸਵੇਰ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਤੁਹਾਡਾ ਸਾਰਿਆਂ ਦਾ ਮੇਰੇ ਵੱਲੋਂ ਬਹੁਤ ਹੀ ਨਿੱਘਾ ਜਿਹਾ ਸਵਾਗਤ ਆ ਅੱਜ ਦੀ ਇਸ ਸਵੇਰ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਰਮਾਤਮਾ ਅੱਗੇ ਅਸੀਂ ਦੁਆ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ ਤੇ ਜਿਸ ਕੰਮ ਲਈ ਵੀ ਘਰ ਤੋਂ ਚੱਲੇ ਹੋ ਖੁਸ਼ੀ ਖੁਸ਼ੀ ਆਪਣਾ ਕੰਮ ਨਿਬੇੜ ਕੇ ਆਪਣੇ ਪਰਿਵਾਰ ਦੇ ਵਿੱਚ ਹੱਸਦੇ ਖੇਡਦੇ ਆਪਣਾ ਵੀਕਐਂਡ ਇੰਜੋਏ ਕਰੋ ਤੇ ਆਪਣੀਆਂ ਮੰਜ਼ਿਲਾਂ ਵੱਲ ਨੂੰ ਹੋਰ ਪਲਾਂਗਾ ਪੁੱਟੋ ਆਪਣੇ ਆਪਣਿਆਂ ਦੇ ਨਾਲ ਤੇ ਲਓ ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਦਿਨ ਅਤੇ ਤਰੀਕ ਤੋਂ ਦਿਨ ਅਸੀਂ ਅੱਜ ਸ਼ੁੱਕਰਵਾਰ ਤੇ ਤਰੀਕ ਆ 5 ਅਗਸਤ ਦੇਖੋ ਕਿੰਨੀ ਛੇਤੀ ਸਾਲ ਲੰਘਦਾ ਜਾ ਰਿਹਾ ਵਾ ਨਾ 5 ਅਗਸਤ ਤੇ ਸਾਲ ਚੱਲ ਰਿਹਾ ਜੀ 2016 ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਤੇ ਟਾਈਮ ਹੋ ਚੁੱਕਾ ਵਾ ਟਾਈਮ ਹੋ ਚੁੱਕਾ ਜੀ ਸਿਡਨੀ ਸਮੇਂ ਮੁਤਾਬਕ 8:02 ਸਵੇਰ ਦੀ ਤੇ 5 ਅਗਸਤ ਜਾਣੀ ਕਿ ਸਾਲ ਦਾ ਇਹ 217ਵਾਂ ਦਿਨ ਤੇ ਜੇ ਲੀਪ ਸਾਲ ਚੱਲ ਰਿਹਾ ਵਾ ਤਾਂ 218ਵਾਂ ਦਿਨ ਤੇ ਦੇਖੋ ਫਿਰ ਸਾਲ ਦੇ ਜਿਹੜੇ 148 ਹੀ ਦਿਨ ਬਾਕੀ ਰਹਿ ਗਏ ਜਾਣੀ ਕਿ ਇਹ ਸਾਲ ਵੀ ਫਟਾਫਟ ਭੱਜ ਰਿਹਾ ਵਾ ਤੇ ਇਸ ਦੇ ਨਾਲ ਨਾਲ ਭੱਜ ਰਹੇ ਆ ਅਸੀਂ ਵੀ ਸਾਰੇ ਚਲੋ ਜੀ ਕੋਈ ਗੱਲ ਨੀ ਵਕਤ ਤਾਂ ਵਕਤ ਦੇ ਨਾਲ ਤਾਂ ਚੱਲਣਾ ਹੀ ਪੈਣਾ ਵਾ ਕਿਉਂਕਿ ਜੇ ਵਕਤ ਤੋਂ ਪਿੱਛੇ ਰਹਿ ਗਏ ਤਾਂ ਫਿਰ ਆਪਣੇ ਸੁਪਨਿਆਂ ਤੋਂ ਵੀ ਪਿੱਛੇ ਰਹਿ ਜਾਵਾਂਗੇ ਤੇ ਪਿੱਛੇ ਆਪਾਂ ਤੁਹਾਨੂੰ ਸਾਰਿਆਂ ਨੂੰ ਰਹਿਣ ਨਹੀਂ ਦੇਣਾ ਤੇ ਕੰਮਾਂ ਕਾਰਾਂ ਦੇ ਵਿੱਚ ਤਾਂ ਤੁਸੀਂ ਰੋਜ਼ ਹੀ ਗਏ ਹੋਵੋਗੇ ਕਿਉਂਕਿ ਕੰਮਾਂ ਕਾਰਾਂ ਦਾ ਟਾਈਮ ਵੀ ਹੋ ਚੁੱਕਾ ਟਾਈਮ ਵੀ ਇਹੀ ਹੁੰਦਾ ਵਾ ਜੀ ਮੋਸਟਲੀ ਸਾਰੇ ਕੰਮ ਸਟਾਰਟ ਕਰਦੇ ਆ 8-9 ਵਜੇ ਤੇ ਕਈ ਸਾਡੇ ਦੋਸਤ ਏਦਾਂ ਦੇ ਆ ਜੀ ਜਿਹੜੇ ਕਿ 3-4 ਵਜੇ ਵੀ ਆਪਣਾ ਕੰਮ ਸਟਾਰਟ ਕਰਦੇ ਆ ਚਲੋ ਕੋਈ ਗੱਲ ਨੀ ਡੇਲੀ ਰੂਟੀਨ ਆ ਆਪਾਂ ਤੁਹਾਨੂੰ ਥੱਕਣ ਨੀ ਦੇਣਾ ਸੋਹਣੇ ਸੋਹਣੇ ਗਾਣੇ ਵੀ ਸੁਣਾਵਾਂਗੇ ਤੇ ਵਧੀਆ ਵਧੀਆ ਗੱਲਾਂ ਵੀ ਕਰਾਂਗੇ ਤੁਹਾਡੇ ਸਾਰਿਆਂ ਦੇ ਨਾਲ ਤੇ ਬਾਕੀ ਅੱਜ ਆਪਣੀਆਂ ਫੋਟੋਜ਼ ਵੀ ਚੇਂਜ ਕਰ ਲਓ ਸੋਹਣੀਆਂ ਸੋਹਣੀਆਂ ਫੋਟੋ ਲਾ ਲਓ ਟੈਲੀਗ੍ਰਾਮ ਤੇ ਪਤਾ ਨਾ ਅੱਜ ਕੀ ਆ ਅੱਜ ਫਿਰ ਆਪਾਂ ਦੇਖਣਾ ਕਿ ਸਾਡੇ ਅਗਲੇ ਪ੍ਰੋਗਰਾਮ ਦੇ ਵਿੱਚ ਸਾਡੇ ਗੈਸਟ ਕੌਣ ਬਣ ਕੇ ਆ ਰਹੇ ਆ ਸੋ ਟੈਲੀਗ੍ਰਾਮ ਦੇ ਉੱਪਰ ਸੋਹਣੀ ਸੋਹਣੀ ਫੋਟੋ ਲਾ ਲਓ ਫਿਰ ਤੁਹਾਡੀ ਜਿਹੜੀ ਫੋਟੋ ਆ ਉਹ ਹਰਮਨ ਰੇਡੀਓ ਦੇ ਪੇਜ ਤੇ ਵੀ ਆਵੇਗੀ ਹੈ ਨਾ ਵਧੀਆ ਗੱਲ ਚਲੋ ਕੋਈ ਗੱਲ ਨੀ ਸੀ ਦੇਖਦੇ ਆ ਫਿਰ ਅੱਜ ਸਾਡੇ ਨਾਲ ਸਾਡੇ ਕਿਹੜੇ ਗੈਸਟ ਆਉਂਦੇ ਆ ਅਗਲੇ ਹਫਤੇ ਲਈ ਪਰ ਨਾ ਉਹਨਾਂ ਦਾ ਅਸੀਂ ਅੱਜ ਹੀ ਅਨਾਊਂਸ ਕਰਾਂਗੇ ਤੇ ਲਓ ਜੀ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਬਾਤਾਂ ਤਾਂ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਮੇਰੀਆਂ ਗੱਲਾਂ ਵੀ ਤੁਹਾਨੂੰ ਸੁਣਨੀਆਂ ਪੈਣੀਆਂ ਮੈਂ ਤੇ ਤੁਹਾਡੀਆਂ ਗੱਲਾਂ ਤਾਂ ਮੈਂ ਉਡੀਕ ਕਰਦੀ ਹੁੰਦੀ ਹਾਂ ਤੇ ਤੁਹਾਡੇ ਪਿਆਰੇ ਪਿਆਰੇ ਮੈਸੇਜ ਤੇ ਤੁਹਾਡੇ ਜੋ ਵੀ ਮਨ ਦੇ ਵਿੱਚ ਵਿਚਾਰ ਚੱਲ ਰਹੇ ਆ ਜੀ ਉਹਨਾਂ ਨੂੰ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ ਈਮੇਲ ਦੇ ਜ਼ਰੀਏ ਤੇ ਜਾਂ ਫਿਰ ਟੈਲੀਗ੍ਰਾਮ ਦਾ ਨੰਬਰ ਤੇ ਈਮੇਲ ਹੈ ਜੀ ਸਾਡੀ request@harmanradio.com ਤੇ ਤੇ ਟੈਲੀਗ੍ਰਾਮ ਦਾ ਨੰਬਰ +9175080144899 ਤੇ ਈਜ਼ੀ ਆ ਨਾ ਜੀ ਤੇ ਬਾਕੀ ਗਾਣਿਆਂ ਦੀ ਗੱਲ ਆ ਜਿਹੜੀ ਉਹ ਵੀ ਮੈਂ ਤੁਹਾਨੂੰ ਦੱਸੂਗੀ ਪਰ ਪਹਿਲਾਂ ਇੱਕ ਗਾਣਾ ਸੁਣ ਲਈਏ ਗਾਣੇ ਤੋਂ ਬਾਅਦ ਫਿਰ ਮੈਂ ਤੁਹਾਡੇ ਰੂਬਰੂ ਹੋਵਾਂਗੀ ਤੇ ਦੱਸਾਂਗੀ ਜੀ ਹੋਰ ਅੱਜ ਪ੍ਰੋਗਰਾਮ ਦੇ ਵਿੱਚ ਕੀ ਹੋ ਰਿਹਾ ਵਾ ਕਨਵਰ ਗਰੇਵਾਲ ਦਾ ਬੜਾ ਹੀ ਪਿਆਰਾ ਜਿਹਾ ਗਾਣਾ ਆਇਆ ਵਾ ਸੋ ਸੁਣਦੇ ਹਾਂ ਜੀ ਉਹ ਗਾਣਾ ਪਹਿਲਾਂ ਤੇ ਫਿਰ ਗਾਣੇ ਤੋਂ ਬਾਅਦ ਮਿਲਦੀ ਆ ਤੁਹਾਨੂੰ
ਕਾ ਚਿਮਟੇ ਤੇ ਸਿਰ ਕੀਤੇ ਕੌਣ ਪੀਰ ਨੂੰ ਮਿਲਾ ਦੇ ਬੈਠੇ ਉੱਚੀ ਉੱਚੀ ਰੋਣ ਅੱਖੀ ਫੜੇ ਚਿਮਟੇ ਤੇ ਸਿਰ ਕੀਤੇ ਕੌਣ ਪੀਰ ਨੂੰ ਮਿਲਾ ਦੇ ਬੈਠੇ ਉੱਚੀ ਉੱਚੀ ਰੋਣ ਟੁੱਟੇ ਹੋਏ ਘੁੰਗਰੂ ਨਿਸ਼ਾਨ ਦੱਸਦੇ ਟੁੱਟੇ ਹੋਏ ਘੁੰਗਰੂ ਨਿਸ਼ਾਨ ਦੱਸਦੇ ਕੋਈ ਅਲੀ ਦਾ ਮਲੰਗ ਗਿਆ ਪੱਲਾ ਝਾੜ ਕੇ
ਬਿਲਕੁਲ ਕਹਿੰਦੇ ਆ ਨਾ ਕਿ ਮੁੰਦਰਾਂ ਦਾ ਮੁੱਲ ਤਾਂ ਫਕੀਰ ਜਾਣਦੇ ਲੋਕਾਂ ਭਾਣੇ ਪੈਂਦੀਆਂ ਨੇ ਕੰਨ ਪੜ ਕੇ ਸੋ ਬੜਾ ਹੀ ਪਿਆਰਾ ਜਿਹਾ ਗਾਣਾ ਤੁਸੀਂ ਸੁਣਿਆ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਤੇ ਉਮੀਦ ਕਰਦੀ ਆ ਤੁਸੀਂ ਗਾਣਾ ਜ਼ਰੂਰ ਪਸੰਦ ਕੀਤਾ ਹੋਵੇਗਾ ਤੇ ਗੱਲ ਕਰੀਏ ਜੀ ਮੌਸਮ ਦੀ ਬ੍ਰਿਸਬੇਨ ਦੇ ਵਿੱਚ ਤਾਂ ਮੌਸਮ ਆ ਜਿਹੜਾ ਵੈਸੇ ਠੰਡ ਦਾ ਮੌਸਮ ਆ ਠੰਡ ਤਾਂ ਹਰ ਪਾਸੇ ਹੀ ਆ ਪਰ ਬ੍ਰਿਸਬੇਨ ਦੇ ਵਿੱਚ ਦੋ ਦਿਨ ਕਿਣ ਮਿਣ ਹੁੰਦੀ ਰਹੀ ਆ ਜੀ ਤੇ ਸੂਰਜ ਦੇਵਤਾ ਕਦੇ ਕਦੇ ਝਾਤੀ ਮਾਰ ਜਾਂਦੇ ਸੀ ਉਦਾਂ ਬਦਲਵਾਈ ਹੀ ਰਹੀ ਆ ਤੇ ਅੱਜ ਦੇ ਮੌਸਮ ਦੇ ਵਿੱਚ ਵੀ ਸਨੀ ਹੋਈ ਆ ਤੇ ਹੁਣ ਧੁੱਪ ਨਿਕਲੀ ਹੋਈ ਆ ਤੇ ਦਿਨ ਕੁੱਲ ਮਿਲਾ ਕੇ ਨਿੱਘਾ ਜਿਹਾ ਵਾ ਤੇ ਮੈਲਬੋਰਨ ਦੇ ਵਿੱਚ ਵੀ ਠੰਡ ਆ ਤੇ ਕੈਨਬਰਾ ਸਿਡਨੀ ਤੇ ਬੱਦਲਵਾਈ ਬਣੀ ਹੋਈ ਆ ਸੋ ਲੱਗਦਾ ਸੀ ਠੰਡ ਦਾ ਆਨੰਦ ਸਾਰੇ ਹੀ ਮਾਣ ਰਹੇ ਆ ਅਸੀਂ ਇਕੱਲੇ ਨੀ ਹੈਗੇ ਤੇ ਠੰਡ ਦੇ ਪ੍ਰਕੋਪ ਨੇ ਵੀ ਆਪਣਾ ਅਸਰ ਦਿਖਾਇਆ ਵਾ ਜੀ ਥੋੜੀ ਖੰਘ ਹੋਈ ਆ ਤੇ ਜੇ ਪ੍ਰੋਗਰਾਮ ਦੇ ਦੌਰਾਨ ਥੋੜੀ ਡਿਸਟਰਬੈਂਸ ਹੋਈ ਤਾਂ ਪਲੀਜ਼ ਮਾਇੰਡ ਨਾ ਕਰਿਓ ਮੇਰੀ ਮਜਬੂਰੀ ਨੂੰ ਸਮਝ ਲਿਓ ਕਿ ਹੁਣ ਮੇਰਾ ਵੀ ਇਹਦੇ ਤੇ ਵੱਸ ਨੀ ਚੱਲਦਾ ਪਰ ਉਹ ਕਹਿੰਦੇ ਹੁੰਦੇ ਆ ਨਾ ਕਿ ਜਿੱਦਾਂ ਉਹ ਮਸ਼ਹੂਰੀਆਂ ਨੀ ਦਿਖਾਉਂਦੇ ਹੁੰਦੇ ਸੀ ਟੀਵੀ ਦੇ ਵਿੱਚ ਕਿ ਜਦੋਂ ਖੰਘ ਵਾਲੇ ਕੀਟਾਣੂ ਜੇ ਆਉਂਦੇ ਹੁੰਦੇ ਆ ਉਹ ਜਾਨਵਰ ਜੇ ਬਣੇ ਬਣੇ ਤੇ ਉਹਦੇ ਸਿਰ ਦਵਾਈ ਲੈ ਕੇ ਦਵਾਈ ਪੀ ਲੈਂਦੇ ਆ ਤੇ ਉਹ ਸ਼ਾਂਤ ਹੋ ਜਾਂਦੇ ਆ ਸੋ ਮੈਂ ਵੀ ਜੀ ਉਹਨਾਂ ਨੂੰ ਸ਼ਾਂਤ ਕਰਕੇ ਹੀ ਬੈਠੀ ਹਾਂ ਦਵਾਈ ਲੈ ਕੇ ਬੈਠੀ ਹਾਂ ਪਰ ਫਿਰ ਵੀ ਅਗਰ ਏਦਾਂ ਦੀ ਕੋਈ ਡਿਸਟਰਬੈਂਸ ਹੁੰਦੀ ਆ ਤਾਂ ਉਹਦੇ ਲਈ ਮੈਂ ਸਾਰਿਆਂ ਤੋਂ ਪਹਿਲਾਂ ਹੀ ਮਾਫ਼ੀ ਮੰਗ ਲੈਂਦੀ ਹਾਂ ਤੇ ਸਾਡੇ ਬਹੁਤ ਸਾਰੇ ਦੋਸਤ ਆ ਜਿਹੜੇ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਹਰਮੀਤ ਸਿੰਘ ਚਾਨਾ ਤੇ ਯੂਵੀ ਗੁਮਾਨ ਤੇ ਰਾਜੀਵ ਭੰਗੂ ਸਿੰਘਾਪੁਰ ਤੋਂ ਸੋ ਉਹਨਾਂ ਨੂੰ ਅਸੀਂ ਨਿੱਘੀ ਜੀ ਜੀ ਆਇਆਂ ਕਹਿੰਦੇ ਹਾਂ ਜੀ ਤੁਹਾਡੇ ਮੈਸੇਜ ਆ ਜਿਹੜੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਪਰ ਪਹਿਲਾਂ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਵੀ ਕਰ ਲਈਏ ਤੇ ਦੱਸ ਦਈਏ ਜੀ ਪ੍ਰੋਗਰਾਮ ਦੇ ਵਿਚ ਅੱਜ ਹੋਰ ਕੀ ਹੋਵੇਗਾ। ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ, ਚੁਟਕਲੇ ਤੁਹਾਨੂੰ ਕੁਛ ਮੈਂ ਸੁਣਾਉਂਗੀ ਤੇ ਕੁਝ ਤੁਸੀਂ ਸਾਨੂੰ ਭੇਜ ਦਿਓ, ਤੇ ਬਾਕੀ ਰਹਿ ਗਈ ਜੀ ਗੀਤਾਂ ਦੀ ਫਰਮਾਇਸ਼। ਗੀਤਾਂ ਦੀ ਫਰਮਾਇਸ਼ ਲਾਸਟ ਟਾਈਮ ਤੁਹਾਡੀ ਰਹਿ ਗਈ ਸੀ, ਪਰ ਅੱਜ ਮੈਂ ਕੋਸ਼ਿਸ਼ ਕਰੂੰਗੀ ਕਿ ਤੁਹਾਡੀ ਹਰ ਫਰਮਾਇਸ਼ ਨੂੰ ਪੂਰੀ ਕਰਕੇ ਜਾਵਾਂ ਤੇ ਆਪਣੀਆਂ ਜਿਹੜੀਆਂ ਗੱਲਾਂ ਵਾ ਉਹ ਥੋੜੀਆਂ ਜਿਹੀਆਂ ਘੱਟ ਕਰਾਂ, ਹਨਾ। ਕੋਈ ਗੱਲ ਨਹੀਂ, ਤੁਸੀਂ ਮੈਨੂੰ ਗਾਣਿਆਂ ਦੀ ਫਰਮਾਇਸ਼ ਜ਼ਰੂਰ ਭੇਜਿਓ, ਪਰ ਮੈਂ ਤੁਹਾਨੂੰ ਜਿਸ ਤਰ੍ਹਾਂ ਕਿ ਲਾਸਟ ਟਾਈਮ ਆਪਾਂ ਇੱਕ ਟੋਪਿਕ ਚੁਣਿਆ ਸੀ, ਉਸ ਤਰ੍ਹਾਂ ਦਾ ਆਪਾਂ ਇੱਕ ਟੋਪਿਕ ਅੱਜ ਵੀ ਚੁਣਾਂਗੇ। ਉਹ ਟੋਪਿਕ ਕੀ ਆ ਜੀ, ਮੈਂ ਜ਼ਰੂਰ ਦੱਸਦੀ ਹਾਂ, ਪਰ ਇਸ ਦੇ ਨਾਲ ਹੀ ਆਪਾਂ ਖਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ, ਐਡੀਡੇਟ ਸਟੂਡੀਓ ਤੋਂ, ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਥੋੜੇ ਸਮੇਂ ਤੱਕ ਸਾਡੇ ਨਾਲ ਰਾਬਤਾ ਕਾਇਮ ਕਰਨਗੇ। ਤੇ ਸਪੈਸ਼ਲੀ ਧੰਨਵਾਦ ਕਰਦੇ ਹਾਂ ਜੀ ਸਰਬਜੀਤ ਸਿੰਘ ਦਾ, ਜਿਹੜੇ ਕਿ ਪਟਿਆਲਾ ਸਟੂਡੀਓ ਤੋਂ ਸਾਡਾ ਸਾਥ ਦੇ ਰਹੇ ਆ, ਟੈਕਨੀਕਲ ਸਪੋਰਟ ਦੇ ਰਹੇ ਆ, ਤੇ ਤੁਹਾਡੇ ਲਈ ਸੋਹਣੇ ਸੋਹਣੇ ਗਾਣੇ ਵੀ ਜੀ ਉਹੀ ਪਲੇ ਕਰਦੇ ਆ। ਸੋ ਸਾਰਿਆਂ ਤੋਂ ਪਹਿਲਾਂ ਇੰਨੀ ਸੁਬਹਾ ਸੁਬਹਾ ਉੱਠ ਕੇ ਦੇਖੋ ਤੁਹਾਡੇ ਸਾਰਿਆਂ ਦੀ ਖਾਤਰੋਂ ਕਿੰਨੇ ਸੋਹਣੇ ਸੋਹਣੇ ਗਾਣੇ ਵੀ ਕਿਉਂ ਕਰਕੇ ਰੱਖਦੇ ਆ। ਸੋ ਸਪੈਸ਼ਲੀ ਧੰਨਵਾਦ ਆ ਜੀ ਉਹਨਾਂ ਦਾ ਜੋ ਪ੍ਰੋਗਰਾਮ ਦੇ ਵਿੱਚ ਸਾਡਾ ਇੰਨਾ ਸਾਥ ਦਿੰਦੇ ਆ। ਤੇ ਬਾਕੀ ਗੱਲ ਕਰਦੇ ਆ ਜੀ ਅੱਜ ਦੇ ਵਿਚਾਰ ਦੀ। ਵਿਚਾਰ ਆ ਕਹਿੰਦੇ ਕਿ ਟੇਕ ਰਿਸਕ ਇਨ ਯੋਰ ਲਾਈਫ, ਇਫ ਯੂ ਵਿਨ ਯੂ ਕੈਨ ਲੀਡ ਐਂਡ ਇਫ ਯੂ ਲੂਜ਼ ਯੂ ਕੈਨ ਗਾਈਡ। ਸੋ ਵਿਚਾਰ ਆ ਜੀ ਸਵਾਮੀ ਵਿਵੇਕਾਨੰਦ ਜੀ ਦਾ। ਵਾਕਈ ਜਿਹੜੀ ਜ਼ਿੰਦਗੀ ਆ ਜੀ ਇਹਦੇ ਵਿੱਚ ਜਿਹੜੇ ਉਤਰਾਅ ਚੜਾਵਾ ਉਹ ਤਾਂ ਚੱਲਦੇ ਹੀ ਰਹਿਣੇ ਆ, ਪਰ ਜੇ ਤੁਸੀਂ ਰਿਸਕ ਨਹੀਂ ਉਠਾਓਗੇ ਤਾਂ ਜ਼ਿੰਦਗੀ ਦੇ ਵਿੱਚ ਕੁਛ ਲੈ ਵੀ ਨਹੀਂ ਪਾਓਗੇ। ਹੁਣ ਕਹਿੰਦੇ ਹੁੰਦੇ ਆ ਨਾ ਕਿ ਸਮੁੰਦਰ ਦੇ ਕਿਨਾਰੇ ਖੜ ਕੇ ਤਾਂ ਉਹਦੀ ਗਹਿਰਾਈ ਮਾਪੀ ਨਹੀਂ ਜਾ ਸਕਦੀ, ਤੇ ਜੇ ਫਿਰ ਦੇਖਣਾ ਕਿ ਸਮੁੰਦਰ ਦੇ ਵਿੱਚ ਕਿੱਦਾਂ ਕਿੱਦਾਂ ਕੀ ਆ, ਕਿੱਦਾਂ ਦੀ ਲਾਈਫ ਆ, ਕਿੱਦਾਂ ਦੀ, ਤੇ ਫਿਰ ਗੋਤੇ ਤਾਂ ਲਾਉਣੇ ਹੀ ਪੈਣੇ ਆ। ਗਹਿਰਾਈ ਮਾਪਣ ਲਈ ਉਹਦੇ ਵਿੱਚ ਤਾਂ ਜਾਣਾ ਹੀ ਪੈਣਾ, ਪਰ ਮੇਰੇ ਕਹਿੰਦਾ ਇਹ ਵੀ ਮਤਲਬ ਨਹੀਂ ਕਿ ਜਾ ਕੇ ਆਪਣੀ ਜਾਨ ਹੀ ਗੁਆ ਲਿਓ, ਮਤਲਬ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਕਿਨਾਰੇ ਤੇ ਖੜ ਕੇ ਉਸਦਾ ਅੰਦਾਜ਼ਾ ਨਹੀਂ ਲਾ ਸਕਦੇ। ਅਗਰ ਤੁਸੀਂ ਜ਼ਿੰਦਗੀ ਦਾ ਲੁਤਫ ਉਠਾਉਣਾ ਹੈ ਤਾਂ ਜਾਂ ਆਪਣੀ ਮੰਜ਼ਿਲ ਤੇ ਪਹੁੰਚਣਾ ਵਾ ਤਾਂ ਉਸਦੇ ਲਈ ਰਿਸਕ ਤਾਂ ਉਠਾਉਣਾ ਹੀ ਪੈਂਦਾ ਵਾ। ਪਰ ਹਾਂ, ਡਰਨਾ ਕੋਈ ਡਰਨ ਦੀ ਕੋਈ ਗੱਲ ਨਹੀਂ ਜੀ, ਅਗਰ ਤੁਸੀਂ ਉਸ ਦੇ ਵਿੱਚ ਜਿੱਤ ਜਾਂਦੇ ਹੋ ਤਾਂ ਤੁਸੀਂ ਲੀਡ ਕਰ ਸਕਦੇ ਹੋ, ਅਗਵਾਈ ਕਰ ਸਕਦੇ ਹੋ ਕਿਸੇ ਦੀ ਵੀ ਕਿਸੇ ਨੂੰ। ਤੇ ਜੇ ਫਿਰ ਕਿ ਨਾ ਰੱਬ ਨਾ ਕਰੇ ਅਗਰ ਤੁਸੀਂ ਅਸਫਲ ਹੁੰਦੇ ਹੋ ਤਾਂ ਘਬਰਾਓ ਨਾ ਜੀ, ਉਹਦੇ ਵਿੱਚੋਂ ਵੀ ਤੁਹਾਨੂੰ ਬਹੁਤ ਕੁਛ ਸਿੱਖਣ ਨੂੰ ਮਿਲੇਗਾ, ਤੁਹਾਡਾ ਜਿਹੜਾ ਟਾਈਮ ਆ ਉਹ ਵੇਸਟ ਨਹੀਂ ਜਾਊਗਾ। ਤੇ ਨਾਲ ਦੀ ਨਾਲ ਤੁਸੀਂ ਦੂਸਰਿਆਂ ਨੂੰ ਵੀ ਗਾਈਡ ਕਰ ਸਕਦੇ ਹੋ, ਕਿਉਂਕਿ ਕਹਿੰਦੇ ਹੁੰਦੇ ਨਾ ਕਿ ਜਦੋਂ ਬੰਦਾ ਕਿਸੇ ਹਾਲਾਤ ਦੇ ਵਿੱਚੋਂ ਲੰਘਿਆ ਹੋਵੇ ਤਾਂ ਉਹਨੂੰ ਉਸ ਚੀਜ਼ ਦਾ ਐਕਸਪੀਰੀਅੰਸ ਜ਼ਿਆਦਾ ਹੁੰਦਾ ਵਾ। ਇਸੇ ਲਈ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਬਾਪ ਬਾਪ ਆ ਤੇ ਬੇਟਾ ਬੇਟਾ ਵਾ, ਕਿਉਂਕਿ ਬਾਪ ਨੇ ਜ਼ਿੰਦਗੀ ਦਾ ਐਕਸਪੀਰੀਅੰਸ ਸਾਡੇ ਤੋਂ ਜ਼ਿਆਦਾ ਦੇਖਿਆ ਹੁੰਦਾ ਵਾ ਤੇ ਜ਼ਿਆਦਾ ਉਹਨਾਂ ਹਾਲਾਤਾਂ ਦੇ ਵਿੱਚੋਂ ਲੰਘੇ ਹੁੰਦੇ ਆ ਜਿਨ੍ਹਾਂ ਨੂੰ ਕਿ ਅਸੀਂ ਹਜੇ ਦੂਰ ਖੜੇ ਹੀ ਨਾਪਦੇ ਹਾਂ। ਸੋ ਜ਼ਿੰਦਗੀ ਆ ਜੀ ਉਹਦੇ ਵਿੱਚ ਰਿਸਕ ਤਾਂ ਲੈਣਾ ਹੀ ਪੈਣਾ ਵਾ, ਤੇ ਰਿਸਕ ਦੇ ਨਾਲ ਨਾਲ ਫਿਰ ਦੇਖਦੇ ਹਾਂ ਜੀ ਹੋਰ ਕਿੱਦਾਂ ਕਿੱਦਾਂ ਦੀਆਂ ਚੀਜ਼ਾਂ ਵਾ ਜਿਹੜੀਆਂ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ। ਤੇ ਗਾਣਾ ਤੁਸੀਂ ਸੁਣਿਆ ਵਾ ਜਿਹੜਾ ਉਹ ਵੀ ਕੁਝ ਇਸੇ ਤਰ੍ਹਾਂ ਦਾ ਹੀ ਸੀ, ਕਿਉਂਕਿ ਜੋਗੀਆਂ ਨੂੰ ਦੇਖ ਕੇ ਅਸੀਂ ਕਹਿ ਦਿੰਦੇ ਹਾਂ ਕਿ ਵਿਹਲੇ ਬੈਠੇ ਆ, ਕੰਨਾਂ ਦੇ ਵਿੱਚ ਮੁੰਦਰਾਂ ਪਾ ਲਈਆਂ, ਠੀਕ ਆ, ਤੇ ਵਿਹਲੇ ਬੈਠੇ ਖਾਂਦੇ ਆ, ਪਰ ਕਿਸੇ ਨੇ ਉਹਨਾਂ ਦੀ ਅੰਦਰਲੀ ਹਾਲਤ ਨਹੀਂ ਦੇਖੀ ਹੁੰਦੀ ਹੈਗੀ ਕਿ ਉਹ ਜੋਗੀ ਕਿਉਂ ਬਣੇ, ਕੇਸ ਮਨਾ ਕੇ ਵੀ ਜਾਣ ਦਾ ਦਰ ਦਰ ਆਪਣੇ ਉਹ ਜਦੋਂ ਠੂਠਾ ਲੈ ਕੇ ਫਿਰਨਾ, ਇਹ ਵੀ ਆਸਾਨ ਨਹੀਂ ਹੁੰਦਾ ਹੈਗਾ। ਕੋਈ ਕਿਸੇ ਤਰੀਕੇ ਦੇ ਨਾਲ ਕੋਈ ਕਿਸੇ ਤਰੀਕੇ ਦੇ ਨਾਲ ਜ਼ਿੰਦਗੀ ਤੋਂ ਹਾਰਿਆ ਜਾਂ ਜ਼ਿੰਦਗੀ ਦਾ ਠੁਕਰਾਇਆ ਤੇ ਜਾਂ ਫਿਰ ਜ਼ਿੰਦਗੀ ਤੇ ਮਾਯੂਸ ਹੋਇਆ ਹੀ ਜੋਗੀ ਬਣਦਾ ਵਾ। ਕਹਿੰਦੇ ਹੁੰਦੇ ਆ ਨਾ ਕਿ ਰਹਿ ਵੇ ਇਸ਼ਕਾ ਬਸ ਕਰ, ਹੁਣ ਛੱਡ ਦੇ ਮੁੰਨਣੇ ਚੇਲੇ, ਅੱਖਾਂ ਨੂੰ ਨਾ ਚੰਗਾ ਲੱਗੇ ਤੇਰਾ ਰਾਜ ਸਵੇਲੇ, ਨਾ ਉਹ ਹੀਰਾ ਨਾ ਉਹ ਰਾਂਝੇ ਨਾ ਉਹ ਚੰਗ ਨਾ ਵੇਲੇ, ਢਿੱਡੋਂ ਭੁੱਖੇ ਮਾਹੀਏ ਦੇ ਗਲ ਪੈ ਗਏ ਸੋਚ ਵੇਲੇ। ਸੋ ਇਸ਼ਕ ਤਾਂ ਹੁਣ ਬਹੁਤ ਪੁਰਾਣੀ ਜੀ ਗੱਲ ਹੋ ਕੇ ਰਹਿ ਗਿਆ ਵਾ ਜੀ, ਉਹ ਪਤਾ ਨੀ ਕਿਹੜੇ ਵੇਲੇ ਸੀ ਜਦੋਂ ਇਸ਼ਕ ਹਕੀਕੀ ਤੇ ਮਜ਼ਾਜੀ ਦੀ ਗੱਲ ਕਰਦੇ ਸੀ, ਪਰ ਅੱਜ ਕੱਲ ਤਾਂ ਰਾਂਝੇ ਜਾਣੀ ਕਿ ਮਾਹੀ ਨੂੰ ਹੋਰ ਹੀ ਗੱਲਾਂ ਨੇ ਘੇਰ ਲਿਆ ਵਾ, ਕਿਉਂਕਿ ਜ਼ਿੰਦਗੀ ਦੇ ਵਿੱਚ ਝਮੇਲੇ ਹੀ ਇੰਨੇ ਵੱਧ ਗਏ ਆ ਕਿ ਸਮਝ ਨੀ ਆਉਂਦੀ ਕਿ ਉਹ ਟਾਈਮ ਕੱਢੇ ਤਾਂ ਕੱਢੇ ਕਿੱਥੋਂ। ਇੱਕ ਗੱਲ ਪੂਰੀ ਨੀ ਹੁੰਦੀ ਤੇ 100 ਸਵਾਲ ਸਾਹਮਣੇ ਖੜੇ ਹੋ ਜਾਂਦੇ ਆ। ਤੇ ਚਲੋ ਫਿਰ ਕੋਈ ਗੱਲ ਨੀ ਜੀ, ਦੇਖਦੇ ਆ ਕਿ ਜ਼ਿੰਦਗੀ ਦੇ ਵਿੱਚ ਹੋਰ ਕਿਹੜੇ ਕਿਹੜੇ ਸਵਾਲ ਹੁੰਦੇ ਆ। ਤੇ ਮੈਂ ਗੱਲ ਕੀਤੀ ਸੀ ਜੀ ਗਾਣਿਆਂ ਦੀ ਕਿ ਗਾਣਾ ਕਿਸ ਤਰ੍ਹਾਂ ਦਾ ਤੁਸੀਂ ਅੱਜ ਸੁਣਨਾ ਚਾਹੋਗੇ। ਆਪਾਂ ਲਾਸਟ ਟਾਈਮ ਵੀ ਆਪਾਂ ਇੱਕ ਟੋਪਿਕ ਲਿਆ ਸੀ ਤੇ ਅੱਜ ਦਾ ਆਪਾਂ ਤੁਹਾਨੂੰ ਟੋਪਿਕ ਦਿੰਦੇ ਆ ਇਮੈਜੀਨੇਸ਼ਨ, ਜਾਣੀ ਕਿ ਕਲਪਨਾ। ਕਲਪਨਾ ਹੁਣ ਕਿਸੇ ਦਾ ਨਾਂ ਨਾ ਸਮਝ ਲਿਓ, ਹੋਰ ਮੈਨੂੰ ਕਲਪਨਾ ਤੇ ਗਾਣੇ ਭੇਜਣ ਲੱਗ ਜਾਓ। ਕਲਪਨਾ ਜੀ ਇਮੈਜੀਨੇਸ਼ਨ ਜੋ ਤੁਸੀਂ ਕਰਦੇ ਹੋ ਆਪਣੇ ਸਾਥੀ ਬਾਰੇ, ਆਪਣੇ ਆਉਣ ਵਾਲੇ ਟਾਈਮ ਬਾਰੇ, ਆਪਣੇ ਫਿਊਚਰ ਬਾਰੇ, ਜਾਂ ਜਿਹੜੇ ਤੁਸੀਂ ਸੁਪਨੇ ਸੋਚੇ ਆ ਉਸ ਸੁਪਨਿਆਂ ਨੂੰ ਪੂਰਾ ਕਰਨ ਦੀ ਕਲਪਨਾ। ਸੋ ਗਾਣਾ ਤੁਹਾਨੂੰ ਇਸ ਤਰ੍ਹਾਂ ਦਾ ਮੈਂ ਵੀ ਸੁਣਾ ਦਿੰਦੀ ਹਾਂ ਕਲਪਨਾ ਤੇ, ਪਰ ਬਾਕੀ ਦੇਖਿਓ ਜੀ ਜਿਨ੍ਹਾਂ ਦੀ ਕਲਪਨਾ ਹਜੇ ਪੂਰੀ ਹੋਣੀ ਆ ਉਹ ਵੀ ਮੈਨੂੰ ਉਸ ਹਿਸਾਬ ਨਾਲ ਗਾਣੇ ਭੇਜ ਦਿਓ, ਤੇ ਜਿਨ੍ਹਾਂ ਦੀ ਕਲਪਨਾ ਪੂਰੀ ਹੋ ਚੁੱਕੀ ਆ ਫਿਰ ਉਹ ਵੀ ਆਪਣੇ ਉਸ ਤਰੀਕੇ ਦੇ ਗਾਣੇ ਮੈਨੂੰ ਜ਼ਰੂਰ ਭੇਜਿਓ। ਸੋ ਸੁਣਦੇ ਹਾਂ ਜੀ ਗਾਣਾ, ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ, ਸਾਨੂੰ ਇੱਕ ਵਾਰੀ ਉਸਦਾ ਦੀਦਾਰ ਤਾਂ ਕਰਾ। ਤੇ ਜਿਨ੍ਹਾਂ ਨੇ ਦੀਦਾਰ ਕਰਨੇ ਆ ਉਹ ਫਿਰ ਉਸ ਹਿਸਾਬ ਨਾਲ ਭੇਜ ਦੇਣ, ਤੇ ਜਿਨ੍ਹਾਂ ਨੂੰ ਆਲਰੇਡੀ ਦੀਦਾਰ ਹੋ ਚੁੱਕੇ ਆ ਉਹ ਫਿਰ ਉਸ ਹਿਸਾਬ ਦੇ ਗਾਣੇ ਭੇਜ ਦੇਣਗੇ। ਲਓ ਫਿਰ ਸੁਣਦੇ ਹਾਂ ਜੀ ਜੱਸੀ ਬੈਂਸ ਦਾ ਗਾਣਾ ਤੇ ਮਿਲਦੇ ਹਾਂ ਇਸ ਗਾਣੇ ਤੋਂ ਬਾਅਦ।
ਰੱਬ ਵੱਲੋਂ ਦੱਸ ਕਿਹੋ ਜੀ ਬਣਾਈ ਹੈ, ਪਤਾ ਵੀ ਤਾਂ ਲੱਗੇ ਰੀਜ ਕਿੰਨੀ ਕੁ ਤੂੰ ਲਾਈ ਹੈ। ਮੇਰੇ ਦਿਲ ਚ ਉਬਾਲੇ ਖਾਂਦਾ ਰਹਿੰਦਾ ਸਦਾ ਚਾ, ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਇੱਕ ਵਾਰੀ ਉਸ ਦਾ ਦੀਦਾਰ ਦਾ ਕਰਾ, ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਇੱਕ ਵਾਰੀ ਉਸ ਦਾ ਦੀਦਾਰ ਦਾ ਕਰਾ। ਨਾ ਕੋ ਗੁਲਾਬੀ ਰੰਗ ਗੱਲਾਂ ਵਿੱਚ ਪਾਇਆ ਏ, ਗੁਲਾਬੀ ਰੰਗ ਗੱਲਾਂ ਵਿੱਚ ਪਾਇਆ ਏ, ਕਿਹੜੇ ਪਾਸ ਠੋਡੀ ਉੱਤੇ ਕਾਲਾ ਦਿਲ ਲਾਇਆ ਏ। ਮੇਰੀ ਸੁਨਾ ਦੀ ਰਾਣੀ ਰੱਖੀ ਕਿੰਨੀ ਕੁੱਤਾ, ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਇੱਕ ਵਾਰੀ ਉਸ ਦਾ ਦੀਦਾਰ ਦਾ ਕਰਾ, ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਇੱਕ ਵਾਰੀ ਉਸ ਦਾ ਦੀਦਾਰ ਦਾ ਕਰਾ। ਬਾਦੀ ਕੀਤੇ ਹੋਵੇ ਨਾ, ਅੱਖਾਂ ਕੱਢ ਕੱਢ ਮੇਰੇ ਮੂਹਰੇ ਉਹ ਖਲੋਵੇ ਨਾ, ਲੱਗੇ ਡਾਰੇ ਅੜ ਤੂੰ ਬਾਦੀ ਕੀਤੇ ਹੋਵੇ ਨਾ, ਅੱਖਾਂ ਕੱਢ ਕੱਢ ਮੇਰੇ ਮੂਹਰੇ ਉਹ ਖਲੋਵੇ ਨਾ, ਤੇ ਤੰਗ ਤਾਂ ਨੀ ਕਰੂ ਮੈਨੂੰ ਨਖਰੇ ਵਖਾ, ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਇੱਕ ਵਾਰੀ ਉਸ ਦਾ ਦੀਦਾਰ ਦਾ ਕਰਾ, ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਇੱਕ ਵਾਰ ਉਸ ਦਾ ਦੀਦਾਰ ਦਾ ਕਰਾ। ਅਮਰਜੀਤ ਕੋਲੀਏ ਦੀ ਜ਼ਿੰਦਗੀ ਸ਼ਹਿਰ ਵਿੱਚ ਰਹਿੰਦੀ ਏ ਜਾਂ ਮੌਜ ਮਾਣੇ ਪਿੰਡ ਦੀ, ਸਾਥੀ ਜੋ ਅਮਰਜੀਤ ਕੋਲੀਏ ਦੀ ਜ਼ਿੰਦਗੀ ਸ਼ਹਿਰ ਵਿੱਚ ਰਹਿੰਦੀ ਏ ਜਾਂ ਮੌਜ ਮਾਣੇ ਪਿੰਡ ਦੀ, ਮੋਰਾ ਵਾਂਗ ਪਹਿਲਾਂ ਤਾਂ ਤੱਕਦੇ ਰਹੀਏ ਪਾ, ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਇੱਕ ਵਾਰੀ ਉਸ ਦਾ ਦੀਦਾਰ ਦਾ ਕਰਾ, ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਇੱਕ ਵਾਰ ਉਸ ਦਾ ਦੀਦਾਰ ਦਾ ਕਰਾ।
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਜੱਸੀ ਬੈਸ ਦਾ ਗਾਇਆ ਹੋਇਆ ਦੀਦਾਰ। ਸੋ ਲਓ ਜੀ ਫਿਰ ਤੁਹਾਨੂੰ ਤੁਹਾਡੀ ਕਲਪਨਾ ਬਾਰੇ ਪਤਾ ਲੱਗ ਹੀ ਗਿਆ ਤੇ ਕਿੱਦਾਂ ਦੇ ਗਾਣੇ ਤੁਸੀਂ ਅੱਜ ਮੈਨੂੰ ਭੇਜ ਸਕਦੇ ਹੋ, ਕਿੱਦਾਂ ਦੇ ਗਾਣੇ ਤੁਸੀਂ ਸੁਣ ਸਕਦੇ ਹੋ। ਸੋ ਭੇਜ ਦੋ ਫਟਾਫਟ ਆਪਣੇ ਗਾਣੇ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ। ਉਹ ਕਹਿੰਦੇ ਹੁੰਦੇ ਆ ਨਾ ਕਿ ਮੇਰੀ ਜ਼ਿੰਦਗੀ ਮੈਂ ਆਨੇ ਵਾਲੇ ਤੇਰਾ ਇੰਤਜ਼ਾਰ ਹੈ, ਤੁਝੇ ਦੇਖਾ ਤੋ ਨਹੀਂ ਫਿਰ ਵੀ ਤੁਮਸੇ ਪਿਆਰ ਹੈ। ਸੋ ਇਹ ਜਿਹੜੀ ਕਲਪਨਾ ਜੋ ਇਮੈਜੀਨੇਸ਼ਨ ਆ ਜੀ, ਇਹ ਹੁੰਦੀ ਏਦਾਂ ਦੀ ਆ, ਚਾਹੇ ਬਾਅਦ ਦੀ ਜੋ ਵੀ ਸਿਚੁਏਸ਼ਨ ਮਰਜ਼ੀ ਹੋਵੇ। ਬਾਅਦ ਚੋਂ ਪਤਾ ਇੱਕ ਕੀ ਕਹਿੰਦੇ ਹੁੰਦੇ ਆ, ਚੁਟਕਲਾ ਹੀ ਸੁਣਾ ਦਿੰਦੀ ਆ। ਇੱਕ ਵਾਰੀ ਕੀ ਹੁੰਦਾ ਨਾ, ਜੱਜ ਦੇ ਸਾਹਮਣੇ ਇੱਕ ਕੇਸ ਹੁੰਦਾ, ਜੱਜ ਉਹਨੂੰ ਪੁੱਛਦਾ ਬੰਦੇ ਨੂੰ, ਕਹਿੰਦਾ ਵੀ ਤੂੰ 10 ਸਾਲ ਤੋਂ ਆਪਦੀ ਘਰ ਵਾਲੀ ਨੂੰ ਡਰਾ ਕੇ ਧਮਕਾ ਕੇ ਤੂੰ ਕੰਟਰੋਲ ਚ ਕਿਵੇਂ ਰੱਖਿਆ ਵਾ, ਕਿਉਂ ਰੱਖਿਆ ਹਨਾ, ਤਾਂ ਉਹ ਜਿਹੜਾ ਹੁੰਦਾ ਵਾ ਜਿਹੜਾ ਬੰਦਾ ਹੁੰਦਾ ਉਹ ਵਿਚਾਰਾ ਡਰ ਜਾਂਦਾ, ਉਹ ਕਹਿੰਦਾ ਜੱਜ ਸਾਹਿਬ ਐਸੇ ਏਦਾਂ ਕਰਦਾ ਵਾ ਉਹ, ਮਤਲਬ ਕਿ ਡਰ ਦੇ ਮਾਰੇ ਉਹ ਕੁਛ ਬੋਲ ਨਹੀਂ ਪਾਉਂਦਾ। ਤਾਂ ਅੱਗੋ ਜੱਜ ਕਹਿੰਦਾ ਯਾਰ ਕਹਿੰਦਾ ਸਫਾਈ ਨਾ ਦੇ ਤਰੀਕਾ ਦੱਸ ਤਰੀਕਾ। ਸੋ ਬਾਅਦ ਦੀ ਜਿਹੜੀ ਗੱਲ ਆ ਸੀ, ਬਾਅਦ ਦੀ ਵੀ ਗੱਲ ਦੀ ਜਿਹੜੀ ਕਲਪਨਾਮਾ ਉਹ ਵੱਖਰੀ ਹੀ ਹੋ ਜਾਂਦੀ ਆ। ਤੇ ਜਾਂ ਫਿਰ ਉਹ ਕੀ ਕਹਿੰਦਾ ਹੁੰਦਾ ਨਾ, ਜਦੋਂ ਘਰ ਵਾਲਾ ਥੱਕ ਹਾਰ ਕੇ ਘਰੇ ਆਉਂਦਾ ਵਾ ਹਨਾ, ਤਾਂ ਘਰ ਵਾਲੀ ਨੂੰ ਹੁੰਦਾ ਵੀ ਚੱਲ ਉਹਨੂੰ ਚਾਹ ਪਾਣੀ ਪੁੱਛੇ। ਇੱਕ ਵਾਰੀ ਏਦਾਂ ਹੀ ਹੁੰਦਾ ਵਾ ਤੇ ਜਦੋਂ ਘਰ ਵਾਲਾ ਘਰੇ ਆਉਂਦਾ ਵਾ ਤਾਂ ਘਰ ਵਾਲੀ ਕਹਿੰਦੀ ਚਾਹ ਬਣਾਵਾਂ ਜੀ, ਉਹ ਬੜਾ ਹੈਰਾਨ ਹੁੰਦਾ ਵੀ ਵਾਹ ਕਿਆ ਵਾਹ ਤਾਂ ਅੱਜ ਤਾਂ ਆਉਂਦੇ ਨੂੰ ਚਾਹ ਮਿਲ ਗਈ। ਤੇ ਉਹ ਕਹਿੰਦਾ ਹਾਂ ਬਣਾ ਦੇ। ਤਾਂ ਘਰ ਵਾਲੀ ਫੇਰ ਕਹਿੰਦੀ ਕਹਿੰਦੀ ਅਦਰਕ ਵਾਲੀ ਬਣਾ ਦਾ? ਕਹਿੰਦਾ ਹਾਂ ਬਣਾ ਦੇ। ਕਹਿੰਦੀ ਇਲਾਇਚੀ ਵੀ ਪਾ ਦਾ? ਉਹ ਕਹਿੰਦਾ ਪਾ ਦੇ। ਫੇਰ ਸੋਚਦੀ ਫੇਰ ਆ ਜਾਂਦੀ ਆ, ਕਹਿੰਦੀ ਥੋੜੇ ਜੇ ਲੌਂਗ ਵੀ ਪਾ ਦਾ? ਉਹ ਕਹਿੰਦਾ ਓਕੇ ਜੀ ਪਾ ਦਿਓ। ਉਹ ਬੜਾ ਖੁਸ਼ ਹੁੰਦਾ ਵੀ ਕਿਆ ਬਾਤ ਆ। ਫਿਰ ਉਹ ਜਦੋਂ ਇੰਨੀ ਵਾਰ ਪੁੱਛਣ ਆਉਂਦੀ ਉਹ ਖਿੱਝ ਜਾਂਦਾ, ਕਹਿੰਦੀ ਸੱਚ ਭਰਾ ਤੁਲਸੀ ਵੀ ਪਾਦਾ ਵੀ ਸਿਹਤ ਲਈ ਵਧੀਆ ਹੁੰਦੀ ਆ। ਤੇ ਉਹ ਖਿੱਝ ਜਾਂਦਾ ਗੁੱਸੇ ਚ ਆ ਗਿਆ, ਕਹਿੰਦਾ ਉਹ ਗੱਲ ਸੁਣ ਇੱਦਾਂ ਕਰ, ਜੀਰਾ ਪਿਆਜ ਲਸਣ ਹੈਗਾ ਨਾ? ਉਹ ਕਹਿੰਦੀ ਹਾਂ ਵੀ ਹੈਗਾ, ਕੀ ਹੋ ਗਿਆ? ਕਹਿੰਦਾ ਧੜੀ ਬੁੱਥੀ ਵਾਲੀ ਆ, ਲੱਗਦੇ ਹੱਥ ਹੁਣ ਚਾਹ ਨੂੰ ਤੜਕਾ ਵੀ ਲਾ ਦੇ। ਸੋ ਇੰਨਾ ਖਿੱਝ ਜਾਂਦਾ ਕਿ ਚਾਹ ਮਿਲਣ ਦੀ ਬਜਾਏ ਹੁਣ ਵਿਚਾਰਾ ਕੀ ਕਰਦਾ, ਕਿਉਂਕਿ ਕੋਈ ਚੀਜ਼ ਬਚੀ ਤਾਂ ਹੈਗੀ ਸੀ ਵੀ ਜਿਹੜੀ ਚਾਹ ਚ ਪਾਉਣ ਤੋਂ ਪੁੱਛਣ ਤੋਂ ਰਹਿ ਗਈ ਸੀ। ਫਿਰ ਹੁਣ ਬਚਿਆ ਕੀ ਸੀਗਾ ਜੀ? ਲਸਣ ਪਿਆਜ ਹੀ ਬਚਿਆ ਸੀ। ਤੋ ਇਦੋਂ ਪਹਿਲਾਂ ਕਿ ਉਹ ਖਿੱਝਦਾ, ਇੰਨਾ ਖਿੱਝਦਾ, ਕਹਿੰਦਾ ਹੁਣ ਤੂੰ ਚਾਹ ਨੂੰ ਤੜਕਾ ਵੀ ਲਾ ਦੇ। ਤੋ ਹੁਣ ਤੁਸੀਂ ਦੱਸੋ ਜੀ, ਤੜਕੇ ਵਾਲੀ ਚਾਹ ਪੀਂਦੇ ਹੋ ਜਾਂ ਕਿੱਦਾਂ, ਜੋ ਵੀ ਆ ਉਹ ਹੁਣ ਤੁਸੀਂ ਮੈਨੂੰ ਦੱਸ ਦਿਓ ਤੇ ਮੈਂ ਤੁਹਾਨੂੰ ਗਾਣੇ ਵੀ ਸੁਣਾਉਣੀ ਆ। ਤੇ ਬਾਕੀ ਜੀ ਇੱਕ ਨਾ ਆਪਾਂ ਬਾਤ ਪਾ ਦਈਏ, ਬਾਤ ਦਾ ਟਾਈਮ ਵੀ ਹੋ ਚੁੱਕਾ ਵਾ। ਬਾਤ ਆ ਜੀ, ਨਿੱਕਾ ਜਿਹਾ ਡੱਬਾ ਚੱਕਿਆ ਨਾ ਜਾਵੇ ਚਕਾਈ ਓਏ ਰੱਬਾ। ਬੜੀ ਸੌਖੀ ਜੀ ਬਾਤ ਪਾਈ ਅੱਜ ਮੈਂ ਤੁਹਾਨੂੰ, ਨਿੱਕਾ ਜਿਹਾ ਡੱਬਾ ਚੱਕਿਆ ਨਾ ਜਾਵੇ ਚਕਾਈ ਓਏ ਰੱਬਾ। ਤੇ ਲਓ ਜੀ ਫਿਰ ਦੱਸ ਦੋ ਇਸ ਬੁਝਾਰੇ ਦਾ ਜਵਾਬ ਕੀ ਆ, ਫਟਾਫਟ ਕਰ ਦੋ ਮੈਨੂੰ ਟੈਲੀਗ੍ਰਾਮ ਜਾਂ ਫਿਰ ਈਮੇਲ ਦੇ ਜ਼ਰੀਏ। ਤੇ ਬਾਕੀ ਗੱਲਾਂ ਵੀ ਆਪਾਂ ਕਰਦੇ ਹਾਂ, ਪਰ ਪਹਿਲਾਂ ਤੁਹਾਡੇ ਮੈਸੇਜ ਲੈ ਲਈਏ ਕਿਉਂਕਿ ਬਹੁਤ ਮੈਸੇਜ ਇੱਧਰ ਇਕੱਠੇ ਹੋ ਗਏ ਜੀ। ਹਰਮੀਤ ਸਿੰਘ ਤੰਨਾ ਸਤਿ ਸ੍ਰੀ ਅਕਾਲ ਬੁਲਾ ਰਿਹਾ, ਤੇ ਨਾਲ ਉਹਨਾਂ ਦੇ ਜਿਹੜੇ ਦੋਸਤ ਆ ਜੀ ਬੱਬੂ ਧੀਰਾ ਨਿੱਕਾ ਤੇ ਅਮਰੀਕ ਫੌਜੀ ਕੋਬਰਮ ਆਸਟ੍ਰੇਲੀਆ ਤੋਂ ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਬੋਬੀ ਜੀ। ਤੇ ਸਰਬਜੀਤ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਪਟਿਆਲਾ ਸਟੂਡੀਓ ਤੋਂ, ਕਹਿੰਦੇ ਕਿ ਤੁਹਾਡਾ ਪ੍ਰੋਗਰਾਮ ਸੁਣ ਰਹੇ ਆ। ਤੇ ਸਾਰੇ ਲਿਸਨਰ ਨੂੰ ਸਤਿ ਸ੍ਰੀ ਅਕਾਲ। ਤੇ ਮੌਸਮ ਦੱਸ ਰਹੇ ਆ ਜੀ, ਕਹਿੰਦੇ ਕਿ ਮੌਸਮ ਅੱਜ ਵਧੀਆ ਵਾ ਤੇ ਗਾਣਾ ਉਹਨਾਂ ਨੇ ਸੁਣਨਾ ਚਾਹਿਆ ਤੂੰ ਕਸਮ ਖਵਾ ਕੇ ਪੁੱਛਦੀ ਹੈ। ਲਓ ਜੀ ਗਾਣਾ ਵਧੀਆ ਵਾ ਤੇ ਸਲੀਨਾ ਸ਼ੈਲੀ ਤੇ ਮਾਸ਼ਾ ਅਲੀ ਦਾ, ਤੇ ਕਹਿੰਦੇ ਓਕੇ ਬਾਏ ਰੱਬ ਰਾਖਾ। ਤੇ ਨਾਲ ਹੀ ਜੀ ਉਹਨਾਂ ਨੇ ਸਾਨੂੰ ਇੱਕ ਹੋਰ ਵਿਚਾਰ ਭੇਜਿਆ, ਕਹਿੰਦੇ ਵਰਲਡ ਕਾ ਸਬਸੇ ਲੰਬਾ ਔਰ ਪਿਆਰਾ ਇੰਗਲਿਸ਼ ਵਰਡ ਹੈ ਸਮਾਈਲ, ਕਿਉਂਕਿ ਪਹਿਲੀ ਏਸ ਤੋਂ ਲੈ ਕੇ ਦੂਸਰੀ ਏਸ ਤੱਕ ਪਹੁੰਚਦੇ ਨੇ ਮਾਈਲ ਲੱਗ ਜਾਤਾ ਹੈ, ਸੋ ਕੀਪ ਸਮਾਈਲਿੰਗ। ਤੇ ਨਾਲ ਹੀ ਉਹਨਾਂ ਨੇ ਜੀ ਕਹਿੰਦੇ ਕਿ ਬੇਟੀਆਂ ਘਰ ਮੇ ਸੰਗੀਤ ਕੀ ਤਰ੍ਹਾਂ ਹੋਤੀ ਹੈ, ਜਬ ਬੋਲਤੀ ਬਿਨਾ ਰੁਕੇ ਔਰ ਸਭ ਕਹਤੇ ਹੈ, ਚੁੱਪ ਵੀ ਕਰ ਜਾਓ ਜਬ ਖਾਮੋਸ਼ ਰਹਤੀ ਹੈ ਤੋ ਮਾਂ ਕਹਤੀ ਹੈ, ਤਬੀਅਤ ਠੀਕ ਹੈ ਨਾ ਤੋ ਪਾਪਾ ਕਹਤੇ ਹੈ ਕਿ ਘਰ ਮੇ ਖਾਮੋਸ਼ੀ ਕਿਉਂ ਹੈ, ਬਾਈ ਕਹਤਾ ਹੈ ਤੂੰ ਨਾਰਾਜ਼ ਕਿਉਂ ਹੈ, ਤੇ ਜਬ ਸ਼ਾਦੀ ਕਰ ਦੀ ਜਾਤੀ ਹੈ ਤੋ ਸਭੀ ਕਹਤੇ ਹੈ ਕਿ ਘਰ ਕੀ ਰੌਣਕ ਚਲੇ ਗਈ। ਸੱਚ ਮੇ ਬੇਟੀਆਂ ਘਰ ਕੀ ਰੌਣਕ ਔਰ ਸੰਗੀਤ ਔਰ ਸਭ ਕੁਛ ਹੋਤੀ ਹੈ। ਸੋ ਵਾਕਈ ਜੀ ਕੁੜੀਆਂ ਦੇ ਨਾਲ ਘਰ ਦੀ ਰੌਣਕ ਹੁੰਦੀ ਆ, ਕਿਉਂਕਿ ਦੁੱਖ ਸੁੱਖ ਜਿੰਨਾ ਕੁੜੀਆਂ ਆਪਣੇ ਮਾਂ ਬਾਪ ਦੇ ਨਾਲ ਵਟਾਉਂਦੀਆਂ ਨੇ ਸੁਣਦੀਆਂ ਨੇ ਓਨਾ ਸ਼ਾਇਦ ਕੋਈ ਹੋਰ ਨਹੀਂ ਸੁਣ ਸਕਦਾ। ਤੇ ਲਓ ਫਿਰ ਅੱਗੇ ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਯੂਵੀ ਗੁਮਨ ਲਾਡੀ ਕਹਿੰਦੇ ਜੀ ਸਤਿ ਸ੍ਰੀ ਅਕਾਲ। ਹੈਲੋ ਜੀ, ਕਹਿੰਦੇ ਮੈਂ ਪੈਰਿਸ ਤੋਂ ਆ ਯੂਵੀ, ਸੌਂਗ ਪਲੇ ਕਰ ਦੋ ਬੱਬੂ ਮਾਨ ਦਾ। ਬਿਲਕੁਲ ਜੀ ਪੈਰਿਸ ਵਾਲਿਓ, ਤੁਸੀਂ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਆਏ ਹੋ ਯੂਵੀ ਜੀ, ਮੋਸਟ ਵੈਲਕਮ। ਬਹੁਤ ਹੀ ਨਿੱਘੀ ਜੀ ਜੀਆਂ ਆ ਅੱਜ ਦੀ ਇਸ ਸਵੇਰ ਦੇ ਵਿੱਚ, ਤੇ ਤੁਸੀਂ ਬੱਬੂ ਮਾਨ ਦਾ ਗਾਣਾ ਸੁਣਨਾ ਚਾਹਿਆ ਵਾ ਜੀ, ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੇ ਇਸੇ ਤਰ੍ਹਾਂ ਮੇਰੇ ਨਾਲ ਹਮੇਸ਼ਾ ਮੇਰਾ ਸਾਥ ਦਿੰਦੇ ਰਹੋ। ਤੇ ਅੱਗੇ ਸਾਡੇ ਨਾਲ ਜੀ ਪ੍ਰੋਗਰਾਮ ਦੇ ਵਿੱਚ ਰਾਜੀ ਪੰਗੂ ਸਿੰਗਾਪੁਰ ਤੋਂ, ਕਹਿੰਦੇ ਕਿ ਅੱਜ ਦਾ ਵਿਚਾਰ ਜੀ ਉਹਨਾਂ ਨੇ ਸਾਂਝਾ ਕੀਤਾ, ਕਹਿੰਦੇ ਅਸਫਲਤਾ ਸਮੇਂ ਹੰਝੂ ਪੂੰਝਣ ਵਾਲੀ ਇੱਕ ਉਂਗਲੀ ਸਫਲਤਾ ਸਮੇਂ ਤਾੜੀ ਵਜਾਉਣ ਵਾਲੀਆਂ 10 ਉਂਗਲਾਂ ਨਾਲੋਂ ਬਿਹਤਰ ਹੁੰਦੀ ਹੈ। ਤੇ ਵਿਚਾਰ ਹੈ ਜੀ ਬਲਜਿੰਦਰ ਸਿੰਘ ਪਰਵਾਨਾ ਦਾ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਉਹ ਸਾਰਿਆਂ ਨੂੰ। ਉਹ ਆ ਜੀ ਵਾ ਕਿਆ ਬਾਤ ਆ, ਵਾਕਈ ਜੀ ਅਸਫਲਤਾ ਵਿੱਚ ਹੰਝੂ ਪੂੰਝਣ ਵਾਲਾ ਕੋਈ ਕੋਈ ਹੀ ਮਿਲਦਾ ਵਾ, ਤੇ ਉਹ ਹੱਥ ਜੋ ਤੁਹਾਡੇ ਹੰਝੂ ਪੂੰਝਣ ਉਹ ਸਾਰੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਆ, ਕਦੇ ਵੀ ਉਹਨਾਂ ਹੱਥਾਂ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ, ਕਿਉਂਕਿ ਤਾੜੀਆਂ ਵਜਾਉਣ ਵਾਲੇ ਤਾਂ ਤਾੜੀ ਵਜਾ ਕੇ ਚਲੇ ਜਾਣਗੇ, ਪਰ ਇਨਸਾਨ ਉਹੀ ਆ ਆਪਣਾ ਤੁਹਾਡਾ ਉਹੀ ਆ ਜੋ ਬੁਰੇ ਟਾਈਮ ਤੇ ਤੁਹਾਡੇ ਨਾਲ ਖੜਾ ਹੋਵੇ। ਸੋ ਬਹੁਤ ਵਧੀਆ ਵਿਚਾਰ ਭੇਜਿਆ ਰਾਜੀ ਜੀ ਤੁਸੀਂ ਸਾਨੂੰ, ਬਹੁਤ ਬਹੁਤ ਸ਼ੁਕਰੀਆ। ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਅੱਗੇ ਸਾਡੇ ਨਾਲ ਸ਼ਿਰਕਤ ਕਰ ਰਹੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ। ਕਹਿੰਦੇ ਕਿ ਰਾਜ ਤਾਂ ਸਾਡਾ ਹਰ ਥਾਂ ਤੇ ਹੈ, प्यार करन वालियां दे दिला विच, नफरत करन वालियां दे दिमाग विच। ते इक बड़ी ही प्यारे जे बच्चे दी फोटो बनाई आ जी, सिर ते पग बन्नी आ उहदे। ते वाकई जी गल तां बिलकुल ठीक आ, राज तां हर थां ते हुंदा वा, जेहड़े प्यार करदे उहनां दे दिलां दे विच ते जेहड़े साडे तों नफरत करदे आ उहनां दे दिमाग दे विच। क्योंकि जो नफरत करदे आ उहनां ने तां इही सोचणा कि इस इंसान नूं नीवां किवें दिखाया जावे, ते प्यार करन वाले तां हमेशा प्यार दे नाल ही याद करनगे। कहिंदे कि कल्पना वाला सौंग, कल्पना वाला सौंग कहिंदे हुणे हुणे आए आ पंजाब तों। वाह जी वाह, क्या बात आ, वाकई जी हुणे हुणे आए आ पंजाब तों, हौली हौली करांगे तरक्कियां। ते वाकई जी साडे बहुत सारे दोस्त आ जिहड़े इन्हां तरक्कियां दे राहां ते पहुंच भी चुके आ। ते बाकी अगे जी जगरूप समरा मेलबोर्न तों शिरकत कर रहे आ, उहनां दे मैसेज भी प्रोग्राम विच लवांगे। मनी सलेम प्रति दलपिंदर संधु साडे नाल प्रोग्राम दे विच शामिल हो चुके आ, उहनां दे मैसेज जरूर लवांगे। ते पहला एक गाना भी सुन लैंदे आ, ते गाने तों बाद फिर देखदे आ जी प्रोग्राम दे विच होर की आ। ते बुझारत मैं तुहानूं पा दित्ती सीगी कि निक्का जिहा डब्बा चक्किआ ना जावे, चकाई होए रब्बा।
मैं तां भी प्यार करदा, तू तोड़ दिए वादे, मैं तां भी एतबार करदा। हां मैं कई बारी सोचा एतबार न करा, ए तां भी तेरे लारियां च खोई जांदा ए। दिल वार वार कहंदा तैनू प्यार न करा, ए कहंदे कहंदे प्यार मैनू होई जांदा ए। तेनू प्यार ना करा, ए कहंदे कहंदे प्यार मैनू होई जांदा ए। कोई लम्मी कार वाला होवे, सच्चे सुच्चे प्यार तां बथेरे कर दे। तेरी मिलियन बिलियन सोच कुड़िए, लखां लोखां वाले तां बथेरे मर दे। तेरे फैंस दी बिलो बड़ी लम्मी है कतार, तेरे फैंस दी बिलो बड़ी लम्मी है कतार। मैंड तों भी पिछे दिल रोई जांदा है, तेनू प्यार ना करा, ए कहंदे कहंदे प्यार मैनू होई जांदा ए। पागल तू कीता, तेरे सिवा कुछ भी दिखदा नहीं। नींदरा चैन वैन उठ गया मेरा, मैं हो रहा तबाह, कख गया भी नहीं तेरा। मैं क्या आ जा ना जा, तू दे दे मैनू जीण दी वजह। सारे सुपने ओ यादा, सब छड के न जा। हाँ, दिल विचों बेचैनी मुकदी नहीं, भुल गया नींदरा नू रखदा। मैनू पता है तू कदे भी नहीं आना मेरे कोल, तां भी तेरा रहा नहीं मैं रहा तकदा। हैप्पी राय कोटी नू तू शायर बनाया,
ਆਏ ਕੋਟੀ ਨੂੰ ਤੂੰ ਲਿਖਣਾ ਸਿਖਾਇਆ ਤੇਰੀ ਇਸੇ ਗੱਲ ਉੱਤੇ ਬਸ ਮੋਈ ਜਾਂਦਾ ਏ ਦਿਲ ਵਾਰ ਵਾਰ ਕਹਿੰਦੇ ਤੈਨੂੰ ਪਿਆਰ ਨਾ ਕਰਾਂ ਇਹ ਕਹਿੰਦੇ ਕਹਿੰਦੇ ਪਿਆਰ ਮੈਨੂੰ ਹੋਈ ਜਾਂਦਾ ਏ ਹੋਈ ਜਾਂਦਾ ਏ ਤੈਨੂੰ ਪਿਆਰ ਲੱਗਣਾ ਇਹ ਕਹਿੰਦੇ ਕਹਿੰਦੇ ਪਿਆਰ ਮੈਨੂੰ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਹੈਪੀ ਰਾਏਕੋਟੀ ਦਾ ਗਾਇਆ ਹੋਇਆ ਤੇ ਤੁਹਾਡੇ ਮੈਸੇਜ ਇੱਥੇ ਕਾਫੀ ਆ ਗਏ ਜੀ ਮੈਸੇਜ ਵੀ ਮੈਂ ਜ਼ਰੂਰ ਪੜੂੰਗੀ ਤੇ ਅੱਗੇ ਸਾਡੇ ਨਾਲ ਬਚਿੱਤਰ ਮੋੜ ਭੁੱਲਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਨੂੰ ਤੇ ਬੋਬੀ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਤੇ ਸੁਬਹ ਸਵੇਰੇ ਕੋਈ ਕਈ ਵਾਰ ਮਾਤਾ ਜੀ ਤੋਂ ਝਿੜਕਾਂ ਵੀ ਪੈ ਜਾਂਦੀਆਂ ਹਨ ਹਾਂਜੀ ਵਿਚਿੱਤਰ ਜੀ ਤੁਸੀਂ ਸਾਨੂੰ ਦੱਸਿਆ ਸੀ ਕਿ ਮਾਤਾ ਜੀ ਤੋਂ ਝਿੜਕਾਂ ਪੈ ਜਾਂਦੀਆਂ ਚਲੋ ਕੋਈ ਗੱਲ ਨੀ ਉਹ ਝਿੜਕਣ ਦਾ ਵੀ ਆਪਣਾ ਹੀ ਆਨੰਦ ਹੁੰਦਾ ਜਦੋਂ ਮਾਤਾ ਕਹਿੰਦੀ ਹੋਊਗੀ ਕਿ ਇਹਦੇ ਸਰਾਣੇ ਬੜਿਆ ਰਹਿਣਾ ਸਾਰਾ ਦਿਨ ਕੋਈ ਕੰਮ ਵੀ ਕਰ ਲਿਆ ਕਰ ਹੈਨਾ ਚਲੋ ਇਸੇ ਕਰਕੇ ਸ਼ਾਇਦ ਮਾਤਾ ਜੀ ਨੇ ਗਾਲਾਂ ਜ਼ਿਆਦਾ ਦੇਣੀਆਂ ਸ਼ੁਰੂ ਕਰਤੀਆਂ ਸੀ ਤੁਸੀਂ ਸਾਡੇ ਨਾਲ ਥੋੜਾ ਚਿਰ ਪ੍ਰੋਗਰਾਮ ਦੇ ਵਿੱਚੋਂ ਗੈਰ ਹਾਜ਼ਰ ਰਹੇ ਚਲੋ ਜੀ ਦੁਬਾਰਾ ਆਏ ਹੋ ਸੋ ਮੋਸਟ ਵੈਲਕਮ ਤੇ ਮਾਂ ਦੀਆਂ ਗਾਲਾਂ ਵੀ ਜੀ ਘਿਓ ਵਰਗੀਆਂ ਹੁੰਦੀਆਂ ਕੋਈ ਨਾ ਥੋੜੀਆਂ ਜਿਹੀਆਂ ਖਾ ਲਿਆ ਕਰੋ ਨਾ ਜੇ ਜ਼ਿਆਦਾ ਹੀ ਹੁੰਦੀਆਂ ਤਾਂ ਕੋਈ ਗੱਲ ਨੀ ਸਾਨੂੰ ਵੰਡ ਦਿਆ ਕਰੋ ਆਪਾਂ ਸਾਰੇ ਜਾਣੇ ਰਲ ਮਿਲ ਕੇ ਗਾਲਾਂ ਨੂੰ ਡਿਵਾਈਡ ਕਰ ਲਿਆ ਕਰਾਂਗੇ ਤੇ ਲਓ ਫਿਰ ਆਪਾਂ ਮੈਸੇਜ ਤੁਹਾਡੇ ਹੋਰ ਵੀ ਜੀ ਜ਼ਰੂਰ ਪੜਾਂਗੇ ਪਰ ਪਹਿਲਾਂ ਆਪਾਂ ਖਬਰਾਂ ਬਾਰੇ ਗੱਲ ਕਰ ਲਈਏ ਤੇ ਖਬਰਾਂ ਬਾਰੇ ਬਹੁਤ ਹੀ ਕਹਿੰਦੇ ਹਾਂ ਨਿੱਘੀ ਜੀ ਆਇਆ ਮਿੰਟੂ ਬਰਾੜ ਜੀ ਨੂੰ ਐਡੀਲੇਟ ਸਟੂਡੀਓ ਤੋਂ ਸੋ ਕਰਦੇ ਹਾਂ ਜੀ ਉਹਨਾਂ ਦਾ ਨਿੱਘਾ ਜਿਹਾ ਸਵਾਗਤ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਬੋਬੀ ਜੀ ਤੇ ਸਾਰੇ ਅਰਮਨ ਰੇਡੀਓ ਸੁਣਨ ਵਾਲੇ ਲਿਸਨਰਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਣੇ ਆ
ਜੀ ਸੋ ਹੋਰ ਬਰਾੜ ਸਾਹਿਬ ਕਿੱਦਾਂ ਦੀ ਸਵੇਰ ਹੈ ਜੀ ਅੱਜ ਐਡੀਲੇਟ ਦੇ ਵਿੱਚ
ਅੱਜ ਬੜੀ ਖਿੜੀ ਖਿੜੀ ਸਵੇਰ ਆ ਜੀ ਫਿਲਹਾਲ ਧੁੱਪ ਨਿਕਲੀ ਹੋਈ ਸੀ ਪਰ ਫੇਰ ਬੱਦਲ ਜੇ ਆਉਂਦੇ ਦਿਖਾਈ ਦੇ ਰਹੇ ਆ ਤੇ ਪਰ ਉਹ ਮੌਸਮ ਅੱਗੇ ਨਾਲ ਥੋੜਾ ਜਿਹਾ ਖੁੱਲਿਆ ਤੇ ਸੁੱਕੀ ਠੰਡ ਜਿਹਨੂੰ ਪੰਜਾਬੀ ਕਹਿੰਦੇ ਨੀ ਹੁੰਦੇ ਵੀ ਆਮ ਹੀ ਘਰੇ ਸਾਡੀਆਂ ਵੱਡ ਵਡੇਰੀਆਂ ਮਾਤਾਵਾਂ ਦਾਦੀਆਂ ਨਾਨੀਆਂ ਕਹਿੰਦੇ ਨੇ ਭਾਈ ਬਚ ਕੇ ਰਹੋ ਸੁੱਕੀ ਜੀ ਠੰਡ ਪੈਂਦੀ ਆ ਇਹ ਜਾਂਦੀ ਠੰਡ ਜਾਂਦੀ ਜਾਂਦੀ ਰਗੜ ਦਿੰਦੀ ਆ ਜਾਂ ਆਉਂਦੀ ਆਉਂਦੀ ਏ ਅਕਸਰ ਹੀ ਇਹੋ ਜਿਹੀਆਂ ਗੱਲਾਂ ਸਾਡੇ ਵੱਡ ਵਡੇਰੇ ਸਾਨੂੰ ਕਹਿੰਦੇ ਹੁੰਦੇ ਆ ਸੋ ਉਹੀ ਚੀਜ਼ ਆ ਜੀ ਸੁੱਕੀ ਠੰਡ ਪੈ ਰਹੀ ਹੈ ਇਸ ਟਾਈਮ ਜ਼ਿਆਦਾ ਤੇ ਜਿਹਦੇ ਚ ਤਕਰੀਬਨ ਅੱਜ ਦਾ ਜੇ ਟੈਂਪਰੇਚਰ ਗੱਲ ਕਰੀਏ ਤਾਂ 5 ਡਿਗਰੀ ਹੋਇਆ ਸੁਬਹਾ ਸੁਬਹਾ ਤੇ 5 ਤੋਂ 14 ਡਿਗਰੀ ਅੱਜ ਟੈਂਪਰੇਚਰ ਰਹਿਣਾ
ਜੀ ਚਲੋ ਜੀ ਇਹ ਤਾਂ ਹੋ ਗਈ ਤੁਹਾਡੇ ਮੌਸਮ ਦੀ ਗੱਲ ਹੁਣ ਦੇਖਦੇ ਆ ਕਿ ਖਬਰਾਂ ਦਾ ਮੌਸਮ ਕੀ ਕਹਿੰਦਾ ਵਾ ਤੇ ਖਬਰਾਂ ਵਿੱਚ ਪਹਿਲੀ ਖਬਰ ਹੈ ਜੀ ਜਿਹੜਾ ਆਪ ਨੇ ਆਪਣੇ ਉਮੀਦਵਾਰਾਂ ਦੀ ਐਲਾਨ ਕੀਤੀ ਹੈ ਸੋ ਉਸਦੇ ਬਾਰੇ ਤੁਸੀਂ ਦੱਸੋ ਜੀ ਕਿਹੜੇ ਕਿਹੜੇ ਉਮੀਦਵਾਰ ਜਿਹੜੇ ਉਹਨਾਂ ਦੇ ਆ ਰਹੇ ਆ ਤੇ ਇਸੇ ਉਮੀਦਵਾਰਾਂ ਦੀ ਚੋਣ ਤੋਂ ਬਾਅਦ ਕਈਆਂ ਦੇ ਫਿਰ ਜਿਹੜੇ ਮੂੰਹ ਆ ਥੋੜੇ ਜਿਹੇ ਡਿੰਗੇ ਵੀ ਹੋਏ ਆ ਨਾਰਾਜ਼ਗੀ ਵੀ ਹੋਈ ਆ ਉਸਦੇ ਬਾਰੇ ਸਾਡੇ ਲਿਸਨਰਸ ਨੂੰ ਕੁਝ ਦੱਸੋ
ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਸ਼ੇਰ ਆ ਗਿਆ ਵਾਲੀਆਂ ਗੱਲਾਂ ਕਰਨ ਵਾਲੀ ਜਿਹੜੀ ਕਹਾਣੀ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ ਵੀ ਇੱਕ ਦਿਨ ਸੱਚੀ ਸ਼ੇਰ ਆ ਗਿਆ ਸੀ ਤੇ ਉਦਨ ਕਿਸੇ ਨੇ ਯਕੀਨ ਨਹੀਂ ਮੰਨਿਆ ਉਹ ਗੱਲ ਚੇਤੇ ਆ ਰਹੀ ਆ ਮੈਨੂੰ ਆਪ ਦੀਆਂ ਨਾ ਲਿਸਟਾਂ ਦੇ ਉੱਤੇ ਕਿਉਂਕਿ ਪਿਛਲੇ 2-3 ਮਹੀਨੇ ਤੋਂ ਇਹ ਜਿਹੀਆਂ ਲਿਸਟਾਂ ਜਾਰੀ ਹੁੰਦੀਆਂ ਆ ਰਹੀਆਂ ਸਨ ਤੇ ਜਦੋਂ ਹੁਣ ਕੱਲ ਅਸਲੀ ਲਿਸਟ ਜਾਰੀ ਹੋਈ ਤਾਂ ਮੈਨੂੰ ਵੀ ਕਿਸੇ ਦੀ ਰਿੰਗ ਆਈ ਤਾਂ ਮੈਂ ਉਹਨੂੰ ਕਿਹਾ ਮੈਂ ਯਾਰ ਕੋਈ ਨੀ ਛੱਡ ਕੋਈ ਨੀ ਜੇ ਦੇਖਾਂਗੇ ਜਦੋਂ ਜਾਰੀ ਹੋਊ ਐਡੀ ਮੈਨੂੰ ਕਾਲ ਨੀ ਹੈਗੀ ਜਾਣਨ ਦੀ ਵੀ ਕੌਣ ਖੜਾ ਹੋ ਰਿਹਾ ਕੌਣ ਨਹੀਂ ਪਰ ਅੱਜ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਜੀ ਕੱਲ ਤੋਂ ਜਿਹੜੇ ਟੀਵੀ ਚੈਨਲਾਂ ਦੇ ਉੱਤੇ ਵੀ ਕਾਫੀ ਰੌਲਾ ਪੈਂਦਾ ਰਿਹਾ ਇਸ ਖਬਰ ਦਾ ਸੋ ਕਲੀਅਰ ਹੋ ਗਿਆ ਜੀ ਤਕਰੀਬਨ 19 ਵਿਧਾਇਕਾਂ ਦੀ ਜਿਹੜੀ ਪਹਿਲੀ ਸੂਚੀ ਜਿਹੜੀ ਜਾਰੀ ਕਰ ਦਿੱਤੀ ਗਈ ਆ ਤੇ ਉਹਦੇ ਚ ਕਈ ਨਾਂ ਜਿਹੜੇ ਮੈਨੂੰ 1-2 ਨਾਵਾਂ ਨੂੰ ਛੱਡ ਕੇ ਹੋਰ ਕਿਸੇ ਨਾਂ ਦੇ ਉੱਤੇ ਮੈਨੂੰ ਤਾਂ ਨੀ ਲੱਗਦਾ ਜਿਹੜੇ ਨੇੜੇ ਤੋਂ ਆਪਣਾ ਜੁੜੇ ਉਹਨਾਂ ਨੂੰ ਪਤਾ ਹੀ ਆ ਤੇ 1-2 ਨਾਵਾਂ ਦੀ ਜ਼ਰੂਰ ਹੋ ਸਕਦੀ ਹੈ ਵੀ ਉਹਦੇ ਤੇ ਕੰਟਰੋਵਰਸੀ ਹੋਵੇ ਬਾਕੀ ਕਿਸੇ ਨਾਂ ਦੇ ਉੱਤੇ ਮੈਨੂੰ ਲੱਗਿਆ ਨੀ ਤਕਰੀਬਨ ਉਹਨਾਂ ਲੋਕਾਂ ਨੂੰ ਦਿੱਤੀ ਹੈ ਜਿਹੜੇ ਕਿ ਹੁਣ ਤੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਤੋਂ ਨਾ ਕਿਤੋਂ ਕੰਮ ਕਰਦੇ ਜਾਂ ਐਜ਼ ਏ ਵਰਕਰ ਦਿਖਾਈ ਦਿੱਤੇ ਆ ਆਪ ਲਈ ਸੋ ਇਹ ਹੋਣਾ ਹੀ ਸੀ ਜੀ ਪਾਰਟੀ ਨੇ ਜਿਹੜੀ ਹੁਣੇ ਤੋਂ ਜੇ ਜ਼ਿੰਮੇਵਾਰੀਆਂ ਸੌਂਪਣਗੇ ਕੁਝ ਕੁ ਚਿਹਰੇ ਆਉਣਗੇ ਤਾਂ ਉਹਨਾਂ ਦੇ ਮੋਢਿਆਂ ਦੇ ਭਾਰ ਵਧੂਆ ਤਾਂ ਉਹ ਫਿਰ ਇੱਕ ਤਾਂ ਇਹਦੇ ਨਾਲ ਧਾਗੇ ਚ ਪਰੋਏ ਜਾਣਗੇ ਇੱਕ ਲੀਡਿੰਗ ਦਾ ਸਿਸਟਮ ਹੋਜੂਗਾ ਹੁਣ ਤੱਕ ਕੀ ਆ ਵੀ ਸਾਰੇ ਹਲਕਿਆਂ ਦੇ ਵਿੱਚ ਆਪੋ ਧਾਪੀ ਹੋਈ ਸੀ ਪਤਾ ਨੀ ਲੱਗ ਰਿਹਾ ਸੀ ਵੀ ਕੌਣ ਕੀ ਕਰੂਗਾ ਕੌਣ ਕਿਹਨੂੰ ਬਣਾਇਆ ਜਾਊ ਕਿਹਨੂੰ ਨਹੀਂ ਬਣਾਇਆ ਜਾਊਗਾ ਹੁਣ ਆਪੋ ਧਾਪੀ ਦਾ ਥੋੜਾ ਜਿਹਾ ਮਾਹੌਲ ਕਿਤੇ ਨਾ ਕਿਤੇ ਟਿਕੂਗਾ ਤੇ ਹੁਣ ਇਹ ਪੋਜੀਸ਼ਨ ਹੋਊਗੀ ਵੀ ਬਈ ਜਿਹੜਾ ਹੁਣ ਇੱਕ ਬੰਦਾ ਲੀਡਰ ਮਿਲ ਗਿਆ ਹਰੇਕ ਹਲਕੇ ਨੂੰ ਤੇ ਉਹਨੂੰ ਉਹਦੀ ਸੁਣਨੀ ਪਊਗੀ ਤੇ ਉਹਦੇ ਮੁਤਾਬਕ ਚੱਲਣਾ ਪਊਗਾ ਤੇ ਜੇ ਵਿਰੋਧਤਾ ਵੀ ਹੋਊ ਤਾਂ ਹੁਣ ਉਸੇ ਦੀ ਹੋਊਗੀ ਹੁਣ ਪਰ ਜਿਹੜੀ ਵਿਰੋਧਤਾ ਕਰਨ ਦੀ ਗੱਲ ਆਉਂਦੀ ਆ ਜਾਂ ਜਿਹੜੀ ਅਸਲ ਗੱਲ ਰੌਲਾ ਪਿਆ ਜਿਹੜੀ ਗੱਲ ਦਾ ਉਹ ਇਹ ਆ ਜੀ ਵੀ ਛੋਟੇਪੁਰ ਗੈਰ ਹਾਜ਼ਰ ਸੀ। ਹੁੰਦਾ ਇਹ ਆ ਵੀ ਜਦੋਂ ਪਾਰਟੀ ਦਾ ਪ੍ਰਧਾਨ ਹਮੇਸ਼ਾ ਟਿਕਟਾਂ ਅਨਾਊਂਸ ਕਰਦੇ ਹੁੰਦੇ ਆ ਪਰ ਪਾਰਟੀ ਦੇ ਪ੍ਰਧਾਨ ਨੇ ਕਿਤੇ ਟਿਕਟਾਂ ਅਨਾਊਂਸ ਕਰਨ ਵੇਲੇ ਜਿਹੜੀ ਉਹਨਾਂ ਦੀ ਗੈਰ ਹਾਜ਼ਰੀ ਸੀ ਭਾਵੇਂ ਉਹਨਾਂ ਨੇ ਆਪਦੀ ਫੇਸਬੁੱਕ ਜ਼ਰੀਏ ਉਹਦਾ ਖੰਡਨ ਵੀ ਕੀਤਾ ਉਹਦੇ ਵੀ ਮੇਰੀ ਗੈਰ ਹਾਜ਼ਰੀ ਇਹ ਨਹੀਂ ਹੈ ਵੀ ਮੈਂ ਚਲਾ ਗਿਆ ਪਰ ਬਹੁਤ ਸਾਰੇ ਲੋਕਾਂ ਨੇ ਜਿਹੜੇ ਅਸਤੀਫੇ ਦੀ ਵੀ ਚਰਚਾ ਚੱਲ ਰਹੀ ਹੈ ਵੀ ਛੋਟੇਪੁਰ ਨੇ ਅਸਤੀਫਾ ਦੇਤਾ ਜੀ ਕੁਝ ਕੁ ਗੱਲਾਂ ਉਹਦੀਆਂ ਮੰਨੀਆਂ ਨਹੀਂ ਗਈਆਂ ਕੁਝ ਕੁ ਕਾਰਨਾਂ ਕਰਕੇ ਜਾਂ ਦੁਰਗੇਸ਼ ਪਾਠਕ ਨਾਲ ਕੁਝ ਕਹਾ ਸੁਣੀ ਹੋਈ ਆ ਇਹ ਜਿਹੀਆਂ ਗੱਲਾਂ ਆਪ ਦੇ ਨਾਲ ਗ੍ਰਹਿਣ ਵਾਂਗੂ ਲੱਗੀਆਂ ਹੋਈਆਂ ਜੀ ਤੇ ਉਹ ਲੱਗੀਆਂ ਰਹਿਣਗੀਆਂ। ਪਰ ਮੈਂ ਇੱਥੇ ਜੇ ਸੂਚੀ ਦੀ ਗੱਲ ਕਰਾਂ ਤਾਂ ਸੂਚੀ ਜਾਰੀ ਕਰਨ ਵਾਲਿਆਂ 'ਚ ਭਗਵੰਤ ਮਾਨ ਤੇ ਬਲਜਿੰਦਰ ਕੌਰ ਜਿਹੜੀ ਕਿ ਲੇਡੀਜ਼ ਵਿੰਗ ਦੀ ਮੈਂਬਰ ਆ ਉਹ ਜ਼ਰੂਰ ਕੱਲ੍ਹ 36 ਸੈਕਟਰ ਦੇ ਵਿੱਚ ਹਾਜ਼ਰ ਸਨ ਜਦੋਂ ਇਹ ਜਾਰੀ ਕੀਤੀ ਗਈ ਆ। ਪਰ ਸਾਰਿਆਂ ਨੂੰ ਇਹ ਗੱਲ ਬਿਲਕੁਲ ਰੜਕਦੀ ਆ ਵੀ ਇਹ ਕੀ ਗੱਲ ਹੋਈ ਉਹ ਕਿਉਂ ਨਹੀਂ ਛੋਟੇਪੁਰ ਉੱਥੇ ਸਨ। ਚਲੋ ਇਹ ਆਉਣ ਵਾਲੇ ਦਿਨਾਂ 'ਚ ਇਸ ਦਾ ਸਵਾਲ ਦਾ ਜਵਾਬ ਮਿਲ ਜੂਗਾ ਪਰ ਸ਼ੁਰੂਆਤ ਦੀ ਲਿਸਟ ਦੇ ਵਿੱਚ ਤਕਰੀਬਨ ਸਾਰੇ ਸਾਡੇ ਸਰੋਤਿਆਂ ਨੇ ਪੜ੍ਹ ਹੀ ਲਿਆ ਹੋਣਾ ਤੇ ਉਹਨਾਂ 'ਚ ਤਕਰੀਬਨ ਫੂਲਕਾ ਤੇ ਜੇ ਵੱਡੇ ਨਾਵਾਂ ਦੀ ਗੱਲ ਕਰੀਏ ਤਾਂ ਹਿੰਮਤ ਸਿੰਘ ਸ਼ੇਰਗਿੱਲ ਅਹਿਵਾਲ ਸੱਜਣ ਸਿੰਘ ਇੰਦਰਵੀਰ ਸਿੰਘ ਮੋਹਨ ਸਿੰਘ ਸਮਰਵੀਰ ਅਸਲ 'ਚ ਸਮਰ ਪ੍ਰਤਾਪ ਵੀਰ ਸਿੰਘ ਸੀਗਾ ਇਹਨਾਂ ਦਾ ਨਾਂ ਇਹ ਫਾਜ਼ਿਲਕਾ ਤੋਂ ਆ ਜੀ ਤੇ ਰਾਜਪ੍ਰੀਤ ਸਿੰਘ ਜਗਦੀਪ ਸਿੰਘ ਗੁਰਦਿੱਤ ਸਿੰਘ ਰਾਜਕੁਮਾਰ ਗੁਰਵਿੰਦਰ ਗੁਰਪ੍ਰੀਤ ਗੁਰਪਿੰਦਰ ਜਸਵੀਰ ਅਮਰਜੀਤ ਸੰਤੋਖ ਸਿੰਘ ਤੇ ਕੁਲਤਾਰ ਸਿੰਘ ਤੇ ਹਰਜੋਤ ਸਿੰਘ ਬੈਂਸ ਇਨ੍ਹਾਂ ਨਾਵਾਂ ਦੀ ਜਿਹੜੀ ਚਰਚਾ ਹੋ ਰਹੀ ਹੈ ਕੱਲ ਹਰਜੋਤ ਸਿੰਘ ਬੈਂਸ ਦੇ ਨਾਂ ਦੇ ਉੱਤੇ ਕਾਫੀ ਉਂਗਲਾਂ ਉੱਠ ਰਹੀਆਂ ਸਨ ਵੀ ਉੱਥੇ ਕਿਸੇ ਨੂੰ ਇਗਨੋਰ ਕੀਤਾ ਗਿਆ ਪਰ ਕੁੱਲ ਮਿਲਾ ਕੇ ਦੇਖੋ ਜੀ ਯੂਥ ਟੀਮ ਬਣਾਉਣ ਦੀ ਕੀਤੀ ਆ 50 ਤੋਂ ਉੱਤੇ 2-3 ਕੁ ਬੰਦੇ ਆ ਬਾਕੀ ਤਕਰੀਬਨ 48 ਤੋਂ ਵੀ ਥੱਲੇ ਆ ਤੇ 2-25 ਸਾਲ ਦੇ ਨੌਜਵਾਨ ਵੀ ਆ ਜਿਨ੍ਹਾਂ ਚ ਸਮਰ ਪ੍ਰਤਾਪ ਸਿੰਘ ਦੀ ਜੇ ਗੱਲ ਕਰੀਏ ਤਾਂ ਉਹ ਤਕਰੀਬਨ 25 ਸਾਲ ਤੋਂ ਥੱਲੇ ਆ ਮੁੰਡਾ ਜੀ ਤੇ ਕਾਫੀ ਉੱਦਮੀ ਮੁੰਡਾ ਇਹਨਾਂ ਦਾ ਮੈਂ ਬਹੁਤ ਨੇੜੇ ਤੋਂ ਜਾਣਦਾ ਮੇਰੇ ਰੈਲੇਟਿਵ ਨੇ ਤੇ ਕਾਫੀ ਚਿਰਾਂ ਤੋਂ ਇਹ ਆਪ ਦੇ ਲਈ ਕਾਫੀ ਵੱਡੇ ਪੱਧਰ ਤੇ ਕੋਸ਼ਿਸ਼ ਕਰ ਰਿਹਾ ਸੀ ਨੌਜਵਾਨ ਤੇ ਉਹਨੂੰ ਵੀ ਫਾਜ਼ਿਲਕਾ ਤੋਂ ਟਿਕਟ ਮਿਲੀ ਆ। ਸੋ ਕੁੱਲ ਮਿਲਾ ਕੇ ਯੂਥ ਤੇ ਨਸ਼ਿਆਂ ਤੋਂ ਰਹਿਤ ਜਿਹੜੀ ਇੱਕ ਵਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਔਰਤਾਂ ਦੇ ਮਾਮਲੇ 'ਚ ਕੱਲੀ ਰੁਪਿੰਦਰ ਕੌਰ ਨੂੰ ਜਿਹੜੀ ਮੌਕਾ ਮਿਲਿਆ ਜੀ ਜਿਹੜੀ ਨੂੰ ਬਠਿੰਡੇ ਦੇਹਾਤੀ ਤੋਂ ਟਿਕਟ ਦਿੱਤੀ ਆ। ਹੁਣ ਜਿਹੜੀ ਰੌਲੇ ਦੀ ਗੱਲ ਆਉਂਦੀ ਹੈ ਜੀ ਰੌਲਾ ਇਹ ਹੈ ਵੀ ਟਿਕਟ ਤਾਂ ਦੇਖੋ ਇੱਕੋ ਹੀ ਆ MLA ਤਾਂ ਇੱਕੋ ਹੀ ਬਣਨਾ ਇੱਕ ਹਲਕੇ ਦੇ ਵਿੱਚ ਦਾਅਵੇਦਾਰ 100-150 ਖੜੇ ਹੋ ਜਾਂਦੇ ਆ ਜਦੋਂ ਸ਼ੁਰੂਆਤ ਆ ਇਸ ਕਰਕੇ ਜਿਹੜੀ ਇਹ ਤਾਂ ਵਰਕੇ ਪਾੜ ਦੇ ਵੀ ਵਿਰੋਧ ਤਾਂ ਨਾ ਹੋਵੇ ਜਾਂ ਵਿਰੋਧ ਤਾਂ ਨਹੀਂ ਹੋਣੀ ਸੀ ਇਹ ਤਾਂ ਹੋਣੀ ਸੀ ਪਰ ਮੈਨੂੰ ਉਮੀਦ ਆ ਵੀ ਇੰਨਾ ਚਿਰ ਪਹਿਲਾਂ ਟਿਕਟ ਦਾ ਐਲਾਨ ਹੋਣ ਦਾ ਇੱਕ ਫਾਇਦਾ ਜ਼ਰੂਰ ਮਿਲੂਗਾ ਵੀ ਜਿਹੜੇ ਸੌਣ ਦਾ ਜਿਹੜਾ ਦੌਰ ਚੱਲੂਗਾ ਇਸੇ ਮਹੀਨੇ 'ਚ ਖਤਮ ਹੋ ਕੇ ਤੇ ਸਾਰੇ ਜਣਿਆਂ ਨੂੰ ਰਾਹ ਪਾ ਲੈਣਗੇ ਜੇ ਸਮਝਦਾਰ ਉਮੀਦਵਾਰ ਹੋਇਆ ਤਾਂ ਰੁੱਸਿਆਂ ਨੂੰ ਮਨਾ ਲੂਗਾ ਉਹਦੇ ਕੋਲ ਬਹੁਤ ਟਾਈਮ ਆ ਇਲੈਕਸ਼ਨਾਂ ਤੱਕ ਤੇ ਉਹ ਫੇਰ ਇਕਜੁੱਟ ਹੋ ਕੇ ਤੇ ਇਹੀ ਲੀਡਰਸ਼ਿਪ ਹੁੰਦੀ ਹੈ ਵੀ ਲੀਡਰਸ਼ਿਪ ਦਾ ਆਪਦਾ ਸਕਿੱਲ ਦਿਖਾਊਗਾ ਇਹ ਬਹੁਤ ਵਧੀਆ ਕੀਤਾ ਛੇਤੀ ਚੁਣ ਕੇ। ਪਰ ਦੂਜੇ ਪਾਸੇ 1 ਕਰੋੜ ਦੀ ਟਿਕਟ ਵੇਚਣ ਦਾ ਜਿਹੜਾ ਦਾਅਵਾ ਸੁਖਵੀਰ ਬਾਦਲ ਕਰ ਰਹੇ ਆ ਤੇ ਉਹਨਾਂ ਨੇ ਕਿਹਾ ਜੀ ਕਹਿੰਦੇ ਆਪ ਨੇ ਜਿਹੜੀਆਂ ਟਿਕਟਾਂ 1-1 ਕਰੋੜ ਰੁਪਏ ਦੀਆਂ ਵੇਚੀਆਂ ਕਿਤੇ ਨਾ ਕਿਤੇ ਅੰਦਰ ਖਾਤੇ ਕੁਝ ਕੁ ਗੱਲਾਂ ਮੇਰੀ ਵੀ ਕੱਲ 2-3 ਸੀਟਾਂ ਦੇ ਉੱਤੇ ਗੱਲ ਹੋਈ ਤਾਂ ਉੱਥੇ ਇਹ ਗੱਲ ਆਈ ਸਾਹਮਣੇ ਵੀ ਭਾਈ ਟਿਕਟ ਫਲਾਨੇ ਨੂੰ ਕਿਉਂ ਦਿੱਤੀ ਹੈ। ਜੇ ਮੈਂ ਪਰਸਨਲ ਪੱਧਰ ਤੇ ਗੱਲ ਕਰਾਂ ਤਾਂ ਉਹ ਸਾਰੇ ਇਹੀ ਗੱਲ ਕਹਿੰਦੇ ਆ ਵੀ ਉਹ ਪੈਸੇ ਲਾ ਸਕਦਾ ਸੀ ਉਹਦੇ ਕੋਲ ਪੈਸਾ ਸੀ ਪਰ ਜਦੋਂ ਮੈਂ ਲਿਸਟ ਦੇਖਦਾ ਤਾਂ ਲਿਸਟ 'ਚ ਮੈਨੂੰ ਨਹੀਂ ਲੱਗਦਾ ਵੀ ਸਾਰੇ ਬੰਦੇ ਜਿਹੜੇ ਉਹ ਪੈਸਿਆਂ ਵਾਲੇ ਹੀ ਚੁਣੇ ਆ ਕੁਝ ਕੁ ਨਾਂ ਵਾਕਈ ਕੰਮ ਕਰਨ ਵਾਲੇ ਨਾਂ ਵੀ ਆ। ਚਲੋ ਦੇਖਦੇ ਆ ਜੀ ਪਹਿਲੀ ਲਿਸਟ ਦੇ ਉੱਤੇ ਤਾਂ ਇੰਨਾ ਕੁ ਬਾਬੋਵਾਲ ਖੜਾ ਹੋਇਆ ਹੁਣ ਲਿਸਟਾਂ ਤਾਂ ਇਹ ਕਈ ਆਉਣਗੀਆਂ ਕਿਉਂਕਿ 117 ਵਿਧਾਇਕ ਚੁਣਨੇ ਆ 117 ਜਿਹੜੀਆਂ ਟਿਕਟਾਂ ਵੰਡਣੀਆਂ ਤੇ ਦੇਖਦੇ ਆ ਜੀ ਕਿੱਧਰ ਨੂੰ ਜਾਂਦਾ ਇਹਦਾ ਨਤੀਜੇ
ਜੀ। ਸੋ ਅਗਲੀ ਖਬਰ ਦੇ ਵਿੱਚ ਸੁਖਵੀਰ ਬਾਦਲ ਨੇ ਵੀ ਜੀ ਦੋਸ਼ ਲਾਇਆ ਕਿ ਜਿਹੜੀ ਆਪ ਨੇ ਜਿਹੜੀ ਟਿਕਟ ਆ ਇਹ 1 ਕਰੋੜ ਦੀ ਵੇਚੀ ਆ।
ਸੱਚਾਈ ਤਾਂ ਦੇਖੋ ਜੇ ਹੁਣ ਵਿਰੋਧੀ ਧਿਰ ਦੇ ਨਾਤੇ ਕੋਈ ਵੀ ਹੋਊਗਾ ਉਹ ਉਂਗਲ ਤਾਂ ਉਠਾਊਗਾ ਹੀ ਤੇ ਇਹਦੇ ਚ ਕਿਤੇ ਨਾ ਕਿਤੇ ਮੈਂ ਤੁਹਾਨੂੰ ਪਹਿਲੇ ਦੱਸ ਕੇ ਹਟਿਆ ਵੀ ਥੋੜੀ ਜਿਹੀ ਹਵਾ ਮੈਨੂੰ ਵੀ ਪਰਸਨਲ ਪੱਧਰ ਤੇ ਮਿਲੀ ਸੀ ਵੀ ਫਲਾਨਾ ਬੰਦਾ ਤਾਂ ਚੁਣਿਆ ਗਿਆ ਜੀ ਉਹ ਪੈਸੇ ਲਾਉਣ ਦਾ ਹੱਕ ਦਾ ਪੈਸੇ ਲਾਉਣ ਦੇ ਕਾਬਲ ਸੀ ਤੇ ਫਲਾਨੇ ਕੋਲੋਂ ਪੈਸੇ ਲੱਗਦੇ ਨਹੀਂ ਸੀ। ਇਹ ਜਿਹੀਆਂ ਗੱਲਾਂ ਤਾਂ ਮੈਨੂੰ ਆਪ ਦੇ ਅੰਦਰੂਨੀ ਮਾਮਲਿਆਂ 'ਚ ਵੀ ਦਿਖੀਆਂ। ਇਹ ਚੀਜ਼ ਤਾਂ ਮੰਨੀ ਵੀ ਜਾ ਸਕਦੀ ਆ ਵੀ ਜੇ ਇੱਕ ਕੈਂਡੀਡੇਟ ਆ ਉਹਦੇ ਕੋਲੇ ਹੱਥ ਸਰਦਾ ਤੇ ਉਹ ਆਪਦੇ ਇਲੈਕਸ਼ਨਾਂ ਦਾ ਖਰਚਾ ਕਰ ਸਕਦਾ ਹੋ ਸਕਦਾ ਉਹਨੂੰ ਪ੍ਰਾਇਓਰਿਟੀ ਦੇ ਦਿੱਤੀ ਹੋਵੇ ਪਰ ਜਿਹੜੀ 1 ਕਰੋੜ ਜੇ ਅਕਸਰ ਕਾਂਗਰਸ ਦੇ ਦੋਸ਼ ਲੱਗਦੇ ਹੁੰਦੇ ਆ ਵੀ ਟਿਕਟਾਂ ਦਾ 3-3-4-4 ਕਰੋੜ ਲੈ ਕੇ ਉਹ ਟਿਕਟ ਦਿੰਦੇ ਹੁੰਦੇ ਆ ਪਰ ਇਹ ਜਿਹੜਾ ਆਪ ਦੇ ਮਾਮਲੇ ਚ ਹਜੇ ਤੱਕ ਕੋਈ ਗੱਲ ਸਾਹਮਣੇ ਤਾਂ ਨਹੀਂ ਆਈ। ਇਹ ਹੋ ਸਕਦਾ ਕੋਰਾ ਦੋਸ਼ ਹੋਵੇ, ਤੇ ਜੇ ਸਾਹਮਣੇ ਕੋਈ ਕਿਸੇ ਨੇ ਦਿੱਤਾ ਵੀ ਹੋਇਆ ਜਾਂ ਹੋਇਆ ਵੀ ਇਹੋ ਜੀ ਗੱਲ ਤਾਂ ਉਹ ਸਾਹਮਣੇ ਆ ਜੂਗੀ ਵਕਤ ਨਾਲ। ਇਹੋ ਜੀ ਗੱਲ ਨੀ, ਅੱਜ ਕੱਲ ਲੁਕੀ ਨੀ ਰਹਿੰਦੀ ਗੱਲ, ਕਿਸੇ ਕੋਲ ਇੰਨਾ ਸਬਰ ਸੰਤੋਖ ਨੀ ਹੈਗਾ ਵੀ ਉਹਨੇ ਆਫਰ ਕੀਤੀ ਹੋਵੇ ਟਿਕਟ ਦਾ ਦਾਅਵੇਦਾਰ ਹੋਵੇ ਜਾਂ 50 ਲੱਖ ਦੀ ਆਫਰ ਕੀਤੀ ਹੋਵੇ ਤੇ ਉਹਨੂੰ ਕਿਹਾ ਹੋਵੇ 1 ਕਰੋੜ ਲਿਆ ਤੇ ਉਹ ਪਬਲਿਕ ਨਾ ਕਰੇ ਇਹ ਗੱਲ। ਇਹ ਮਹੀਨਾ ਵੀ ਤੇ ਨੀ ਲੱਗੂਗਾ ਜੇ ਕੋਈ ਇਹੋ ਜਿਹਾ ਹੋਇਆ ਕੇਸ ਤਾਂ ਉਹ ਵੀ ਸਾਹਮਣੇ ਆਜੂਗਾ, ਪਰ ਝੂਠੇ ਕੇਸ ਤਾਂ ਦੇਖੋ ਆਉਣੇ ਸ਼ੁਰੂ ਹੋ ਗਏ ਆ।
ਜੀ ਤੋ ਅਗਲੀ ਖਬਰ ਦੇ ਵਿਚ ਅਸੀਂ ਕੇਂਦਰ ਅਤੇ ਦਿੱਲੀ ਸਰਕਾਰ ਵੱਲੋਂ ਦਿੱਲੀ ਦੀ ਹਕੂਮਤ ਨੂੰ ਲੈ ਕੇ ਜਿਹੜੀ ਜੰਗ ਚੱਲ ਰਹੀ ਸੀ ਉਸ ਦੇ ਵਿਚ ਕਹਿੰਦੇ ਕਿ ਕੇਜਰੀਵਾਲ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤੇ ਕੋਰਟ ਨੇ ਕਿਹਾ ਕਿ ਇੰਜੀ ਹੀ ਦਿੱਲੀ ਦੇ ਬੌਸ ਰਹਿਣਗੇ।
ਬਿਲਕੁਲ ਜੀ, ਦੇਖੋ ਜਿਹੜੇ ਅਸਲ ਚ ਲੈਫਟੀਨੈਂਟ ਗਵਰਨਰ ਕਹਿੰਦੇ ਆ ਇਹਨਾਂ ਨੂੰ, ਤੇ ਉਹ ਨਸੀਬ ਜੰਗ ਹੋਰਾਂ ਨਾਲ ਪਿਛਲੇ ਕਾਫੀ ਚਿਰ ਤੋਂ ਜਿਹੜਾ ਰੇੜਕਾ ਚੱਲ ਰਿਹਾ ਸੀਗਾ ਕੇਜਰੀਵਾਲ ਦਾ ਤੇ ਇੱਕ ਰਾਜਪਾਲ ਦਾ। ਹੁਣ ਜਦੋਂ ਕੋਈ ਚੁਣੀ ਹੋਈ ਸਰਕਾਰ ਬਣਦੀ ਆ ਤੇ ਚੁਣੀ ਹੋਈ ਸਰਕਾਰ ਦੀ ਪਹਿਲੀ ਪ੍ਰਾਇਓਰਿਟੀ ਹੁੰਦੀ ਆ ਕੰਮ ਕਰਨੇ, ਤੇ ਕੰਮ ਜਿਹੜੇ ਤਾਂ ਨਾਰਮਲ ਆ ਉਹ ਤਾਂ ਹੁੰਦੇ ਰਹਿੰਦੇ ਆ, ਪਰ ਜਿਹੜੇ ਨਵੇਂ ਕੋਈ ਲਾਅ ਬਣਾਉਣੇ, ਲਾਅ ਦੇ ਵਿੱਚ ਚੇਂਜ ਕਰਨਾ ਜਾਂ ਵੱਡੇ ਡਿਸੀਜਨ ਲੈਣੇ, ਤਾਂ ਉਹ ਹਮੇਸ਼ਾ ਵਿਧਾਨ ਸਭਾ ਦੇ ਵਿੱਚ ਮੁੱਦੇ ਉਠਾਏ ਜਾਂਦੇ ਆ, ਫਿਰ ਉਹ ਮੁੱਦਿਆਂ ਤੇ ਬਹਿਸ ਹੁੰਦੀ ਹੈ, ਤੇ ਉਹ ਬਹਿਸ ਦੇ ਵਿੱਚੋਂ ਫਿਰ ਉਹਨੂੰ ਵੋਟਿੰਗ ਹੁੰਦੀ ਹੈ, ਜੇ ਲੋੜ ਪਵੇ ਤਾਂ ਉਹ ਪਾਸ ਹੁੰਦਾ। ਹੁਣ ਜਿੱਥੇ 70 ਵਿਧਾਇਕਾਂ ਚੋਂ 67 ਵਿਧਾਇਕ ਇੱਕ ਪਾਰਟੀ ਦੇ ਆ, ਉੱਥੇ ਇਹ ਚੀਜ਼ਾਂ ਤਾਂ ਨਿਬੜ ਗਈਆਂ, ਉੱਥੇ ਤਾਂ ਹੈ ਹੀ ਨਹੀਂ ਸੀ ਵੀ ਵਿਰੋਧ ਤਾਂ ਹੋਊਗੀ ਕੁਛ ਹੋਊਗੀ, ਉਹ ਤਾਂ ਜਿਹੜਾ ਮਤਾ ਲਿਆਉਣਾ ਉਹ ਤਾਂ ਮਤਾ ਪਾਸ ਹੋ ਜਾਣਾ, ਜੋ ਪਾਰਟੀ ਲੈ ਕੇ ਆਊਗੀ ਤਾਂ ਪਾਰਟੀ ਉਹਨੂੰ ਰੋਕਣੀ ਆ, ਕੋਈ ਹੈ ਹੀ ਨਹੀਂ, 3 ਬੰਦੇ ਕੀ ਰੋਕ ਲੈਣਗੇ। ਤਾਂ ਉਦੋਂ ਬਾਅਦ ਜਿਹੜਾ ਕਾਰਵਾਈ ਹੁੰਦੀ ਹੈ ਉਹ ਰਾਜਪਾਲ ਦੇ ਜਾਣਾ ਹੁੰਦਾ, ਤਾਂ ਰਾਜਪਾਲ ਨੇ ਉਹਦੇ ਉੱਤੇ ਸਹੀ ਦੀ ਮੋਹਰ ਲਾਉਣੀ ਹੁੰਦੀ ਆ। ਪਰ ਦਿੱਲੀ ਇੱਕ ਜਿਹੜਾ ਅਧੂਰਾ ਰਾਜ ਹੋਣ ਕਾਰਨ ਉੱਥੇ ਇੱਕ ਇਹ ਵੱਡੀ ਗੱਲ ਆਉਂਦੀ ਆ ਵੀ ਜਿਹੜਾ ਰਾਜਪਾਲ ਆ ਉਹ ਕਿਸੇ ਵੀ ਫੈਸਲੇ ਨੂੰ ਜੇ ਖੰਡਨ ਕਰ ਦਿੰਦਾ, ਉਸ ਫੈਸਲੇ ਨੂੰ ਰੋਕ ਦਿੰਦਾ, ਤਾਂ ਉਹ ਫਿਰ ਉਦੋਂ ਬਾਅਦ ਉਹਨੂੰ ਸੈਂਟਰ ਦੇ ਵਿੱਚ ਭੇਜਣਾ ਪੈਂਦਾ, ਤੇ ਸੈਂਟਰ ਜਿਵੇਂ ਵੀ ਦੇਸ਼ ਦੀ ਜਿਹੜੀ ਲੋਕ ਸਭਾ ਜਿਹੜਾ ਫੈਸਲਾ ਕਰਦੀ ਆ ਜਾਂ ਸੈਂਟਰ ਸਰਕਾਰ ਫੈਸਲਾ ਕਰਦੀ ਆ ਜਿਹੜੇ ਉਹ ਲਾਗੂ ਹੁੰਦਾ। ਹੁਣ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਜਿੰਨੀ ਵਿਰੋਧ ਆ ਜਾਂ ਜਿੰਨਾ ਉਹਨਾਂ ਦਾ 36 ਦਾ ਅੰਕੜਾ ਸੈਂਟਰ ਦੀ ਸਰਕਾਰ ਨਾਲ ਆ, ਤਾਂ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਉਹ ਜਿੱਤ ਕੇ ਵੀ ਹਾਰੇ ਹੋਏ ਆ, ਉਹਨਾਂ ਕੋਲੇ 67 ਸੀਟਾਂ ਹੁੰਦੇ ਹੋਏ ਵੀ ਉਹ ਕੁਝ ਨਹੀਂ ਕਰ ਸਕਦੇ ਜੇ ਅਸਲ ਮਾਇਨੇ ਚ ਦੇਖਿਆ ਜਾਵੇ, ਕਿਉਂਕਿ ਜੇ ਉਹ ਕੋਈ ਮਤਾ ਪਾਸ ਕਰਦੇ ਆ ਤੇ ਮਤੇ ਨੂੰ ਫਾਈਨਲ ਮੋਹਰ ਲੈਣ ਲਈ ਤਾਂ ਉਹਨਾਂ ਨੂੰ ਜਿਹੜੀ ਰਾਜਪਾਲ ਕੋਲੇ ਭੇਜਣਾ ਪੈਣਾ, ਤਾਂ ਰਾਜਪਾਲ ਜਿਹੜਾ ਉਪ ਰਾਜਪਾਲ ਜਿਹਨੂੰ ਕਹਿੰਦੇ ਆ ਦਿੱਲੀ ਦੇ ਵਿੱਚ, ਤਾਂ ਉਹ ਉਪ ਰਾਜਪਾਲ ਉਹਨੂੰ ਪਾਸ ਨਹੀਂ ਕਰਦਾ ਤੇ ਉਹਨੂੰ ਸੈਂਟਰ ਸਰਕਾਰ ਕੋਲੇ ਭੇਜ ਦਿੰਦਾ, ਤਾਂ ਅਖੀਰ ਤਾਂ ਫਿਰ ਮੋਦੀ ਦੀ ਚੱਲੀ ਨਾ, ਜਿੱਥੇ ਵੀ ਚੱਲੀ ਉਹ ਤਾਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਫਿਰ ਕੋਈ ਅਹਿਮ ਫੈਸਲਾ ਤਾਂ ਤੁਸੀਂ ਲੈ ਹੀ ਨਹੀਂ ਪਾਓਗੇ। ਇਹ ਚੀਜ਼ ਦੀ ਜਿਹੜੀ ਜੰਗ ਪਿਛਲੇ ਕਾਫੀ ਚਿਰਾਂ ਤੋਂ ਚੱਲ ਰਹੀ ਸੀ ਵੀ ਜੇ ਅਧੂਰਾ ਰਾਜ ਆ ਤਾਂ ਵੱਖਰੀ ਗੱਲ ਆ, ਪਰ ਕੁਝ ਤਾਂ ਉਹਨਾਂ ਕੋਲੇ ਆਪਦੀ ਪਾਵਰ ਹੋਵੇ, ਇੱਕ ਲੋਕਾਂ ਦੇ ਚੁਣੇ ਹੋਏ ਨਵੇਂ ਕਹਿੰਦੇ ਨੇ ਪਾਵਰ ਪੁਆਇੰਟ ਜਿਹਨੂੰ ਕਹਿ ਦਿੰਦੇ ਆ, ਤਾਂ ਉਹ ਪਾਵਰ ਪੁਆਇੰਟ ਅਖੀਰ ਫਿਰ ਮੋਦੀ ਹੀ ਸ਼ੋਅ ਹੋ ਰਹੇ ਆ ਦਿੱਲੀ ਚ, ਭਾਵੇਂ ਲੱਖ ਆਪ ਦੀ ਸਰਕਾਰ ਆ, ਪਰ ਕੱਲ ਕੋਰਟ ਦਾ ਜਿਹੜਾ ਫੈਸਲਾ ਆ ਗਿਆ ਜੀ ਵੀ ਅਸੀਂ ਸੰਵਿਧਾਨ ਦੇ ਵਿੱਚ ਇੱਦਾਂ ਨਹੀਂ ਤਬਦੀਲੀ ਲਿਆ ਸਕਦੇ, ਜੋ ਚੀਜ਼ ਹੈ ਉਹ ਹੀ ਰਹੂਗੀ। ਇਹ ਤਾਂ ਇੱਕ ਸੀ ਵੀ ਜਿਹੜੀ ਬਦਲਣ ਦੀ ਕੋਸ਼ਿਸ਼ ਸੀ ਜਾਂ ਜਿਹੜਾ ਕੇਸ ਕੀਤਾ ਸੀ ਉਹ ਐਕਚੁਅਲ ਸਹੀ ਰਾਸਤਾ ਨਹੀਂ ਸੀ ਕਿਸੇ ਕੰਮ ਕਰਨ ਦਾ। ਜੇ ਹੁਣ ਕੋਈ ਕੰਮ ਕਰਨਾ ਤੁਸੀਂ ਛੱਤ ਮੰਨ ਲਓ ਕੋਈ ਛੱਤ ਤੇ ਚੜ੍ਹਨਾ, ਤਾਂ ਛੱਤ ਦੇ ਉੱਤੇ ਛਾਲ ਮਾਰ ਕੇ ਨਹੀਂ ਚੜਿਆ ਜਾਂਦਾ, ਪੌੜੀ ਲਾ ਕੇ ਹੀ ਚੜਿਆ ਜਾਊਗਾ, ਤਾਂ ਪੌੜੀ ਦਾ ਇੰਤਜ਼ਾਮ ਵੀ ਕਰਨਾ, ਉਹਦੇ ਤੇ ਚੜ੍ਹਨਾ, ਉਹਨੂੰ ਸਾਰਾ ਕੁਛ ਉਹਦਾ ਤਰੀਕਾ ਸਿੱਖਣਾ ਵੀ ਚਾਹੀਦਾ ਬੰਦੇ ਨੂੰ। ਤੇ ਜੇ ਹੁਣ ਇਹ ਕਾਨੂੰਨ ਚੇਂਜ ਕਰਨਾ ਸੀ ਤਾਂ ਕਾਨੂੰਨ ਤਾਂ ਇੰਡੀਆ ਦੇ ਸੰਵਿਧਾਨ ਦੇ ਵਿੱਚ ਚੇਂਜ ਕਰਨਾ, ਸੰਵਿਧਾਨ ਨੂੰ ਤਾਂ ਫਿਰ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਲੈ ਕੇ ਆਉਣਾ ਪਊਗਾ ਤੇ ਉੱਥੇ ਪਾਸ ਹੋਊਗਾ ਮਤਾ, ਫੇਰ ਜਾ ਕੇ ਆਊਗੀ। ਸੋ ਇਹ ਪਹਿਲਾਂ ਹੀ ਕਲੀਅਰ ਸੀ ਵੀ ਇਹ ਦਿੱਲੀ ਸਰਕਾਰ ਦੇ ਹੱਕ ਚ ਨਹੀਂ ਆਊਗਾ ਫੈਸਲਾ, ਤੇ ਉਹ ਆਇਆ ਵੀ ਨਹੀਂ। ਤੇ ਹੁਣ ਤੁਸੀਂ ਦੇਖ ਲਓ ਵੀ ਇੱਕ ਚੁਣੇ ਹੋਏ ਨੁਮਾਇੰਦੇ ਕਿੰਨੇ ਕੁ ਲਾਚਾਰ ਆ ਇੱਕ ਬੰਦੇ ਮੂਹਰੇ।
ਜੀ ਤੋ ਅਗਲੀ ਖਬਰ ਦੇ ਵਿਚ ਆ ਜੀ, ਸਾਰਕ ਸੰਮੇਲਨ ਵਿਚ ਰਾਜਨਾਥ ਨੇ ਸੁਣਾਈਆਂ ਖਰੀਆਂ ਖਰੀਆਂ, ਤੇ ਇਹਨਾਂ ਖਰੀਆਂ ਖਰੀਆਂ ਸੁਣਾਉਣ ਕਾਰਨ ਭਾਰਤ ਤੇ ਪਾਕਿਸਤਾਨ ਦੇ ਵਿਚ ਜਿਹੜੀ ਦੂਰੀ ਆ ਉਹ ਵਧੀ ਆ। ਤੋ ਇਹ ਖਰੀਆਂ ਖਰੀਆਂ ਕਾਤੋਂ ਸੁਣਾਈਆਂ ਵਾ, ਇਸ ਦੇ ਬਾਰੇ ਸਾਨੂੰ ਤੁਸੀਂ ਦੱਸੋ ਜੀ ਪਲੀਜ਼।
ਕੱਲ ਸਾਰਕ ਸੰਮੇਲਨ ਜਿਹੜਾ ਪਾਕਿਸਤਾਨ ਵਿਚ ਹੋ ਰਿਹਾ ਸੀ ਤੇ ਉਹਦੇ ਲਈ ਰਾਜਨਾਥ ਸਿੰਘ ਨੇ ਜਾਣਾ ਸੀ, ਪਹਿਲਾਂ ਤਾਂ ਇਹ ਕਾਫੀ ਚਰਚਾ ਸੀ, ਇਹ ਦੌਰਾ ਤੇਜ਼ ਤਰਾਰ ਦੌਰਾ ਸੀ ਤੇ ਸਭ ਨੂੰ ਖਤਰਾ ਤੇ ਡਰ ਵੀ ਮਹਿਸੂਸ ਹੁੰਦਾ ਸੀ, ਪਰ ਉਹ ਇਹ ਲੋਕ ਜਿਹੜੇ ਅਣਜਾਣ ਲੋਕ ਇਹ ਕਹਿ ਸਕਦੇ ਆ ਵੀ ਕੋਈ ਰਾਜਨਾਥ ਸਿੰਘ ਨੂੰ ਉੱਥੇ ਗਿਆ ਨੂੰ ਖਤਰਾ ਹੋ ਸਕਦਾ ਸੀ। ਏਦਾਂ ਨਹੀਂ ਖਤਰਾ ਹੁੰਦਾ ਹੁੰਦਾ ਕਿਉਂਕਿ ਜਦੋਂ ਡਿਪਲੋਮੈਟਿਕ ਪੱਧਰ ਤੇ ਕੰਮ ਹੁੰਦਾ ਤਾਂ ਉਦੋਂ ਜਿਹੜੀ ਜ਼ਿੰਮੇਵਾਰੀ ਉਹ ਸਰਕਾਰ ਦੀ ਵੱਧ ਜਾਂਦੀ ਹੈ ਤੇ ਉਹ ਜ਼ਿੰਮੇਵਾਰੀ ਦੇ ਤਹਿਤ ਉਹਦੀ ਵੱਧ ਤੋਂ ਵੱਧ ਸੁਰੱਖਿਆ ਦਿੰਦੀ ਆ। ਪਰ ਉੱਥੇ ਜਿਹੜੀ ਬਹਿਸਬਾਜ਼ੀ ਹੋਈ ਆ ਜਾਂ ਜਿੱਥੇ ਜਿਹੜੀਆਂ ਗੱਲਾਂ ਹੋਈਆਂ ਤਾਂ ਉੱਥੇ ਰਾਜਨਾਥ ਸਿੰਘ ਕੱਲ ਕਾਫੀ ਖੁੱਲ ਕੇ ਬੋਲਿਆ ਜੀ ਕਾਫੀ ਵਿਸ਼ਿਆਂ ਦੇ ਉੱਤੇ, ਪਰ ਓਨਾ ਹੀ ਖੁੱਲ ਕੇ ਪਾਕਿਸਤਾਨ ਨੇ ਵੀ ਮੂਹਰੋਂ ਬੋਲਿਆ। ਸੋ ਜਿੰਨੀ ਕੁ ਨੇੜੇ ਆਏ ਸਨ ਪਿਛਲੇ ਦਿਨਾਂ ਦੇ ਵਿੱਚ ਕਹਿ ਸਕਦੇ ਹਾਂ ਨਰਿੰਦਰ ਮੋਦੀ ਨੇ ਜਿੰਨਾ ਕੁ ਨੂੰ ਪਰਸਨਲ ਟੱਚ ਦੇ ਕੇ ਨੇੜੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਕੱਲ ਦੇ ਜਿਹੜੇ ਸਾਰਕ ਸੰਮੇਲਨ ਤੋਂ ਬਾਅਦ ਜਿਹੜੀਆਂ ਦੂਰੀਆਂ ਵੱਧਦੀਆਂ ਦਿਖਾਈ ਦਿੱਤੀਆਂ, ਖਾਸ ਤੌਰ ਤੇ ਉਹੀ ਜਿਹੜੇ ਮੁਲਕ ਕਾਤਲ ਕਹਿ ਰਹੇ ਆ, ਇੱਕ ਦੂਜਾ ਮੁਲਕ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਰਿਹਾ, ਇਹ ਸਭ ਤੋਂ ਵੱਡੀ ਆੜੇ ਆ ਰਹੀ ਹੈ ਗੱਲ। ਹੁਣ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਵੀ ਅਸੀਂ ਹੈਲਪ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਦੇ, ਪਾਕਿਸਤਾਨ ਇਹ ਕਹਿੰਦਾ ਵੀ ਅਸੀਂ ਭਾਰਤ ਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਨਹੀਂ ਕਰਦੇ ਜਿਹੜੀ ਲੋਕ ਜਾਂ UNO ਦੇ ਵਿੱਚ ਉਠਾਈਆਂ ਜਾਂਦੀਆਂ, ਪਾਕਿਸਤਾਨ ਦਾ ਕੋਈ ਹੱਥ ਨਹੀਂ। ਫਿਰ ਪਾਕਿਸਤਾਨ ਉਹਨਾਂ ਲੋਕਾਂ ਨੂੰ ਸ਼ਹੀਦ ਕਿਉਂ ਲਿਖਦਾ ਜਿਹੜੇ ਲੋਕ ਭਾਰਤ 'ਚ ਮਾਰੇ ਜਾਂਦੇ ਆ? ਸੋ ਇਹ ਇੱਕ ਸੋਚਣ ਦੀ ਗੱਲ ਆ, ਕਲੀਅਰ ਤਾਂ ਇੱਥੇ ਹੋ ਜਾਂਦਾ। ਤਾਂ ਉਹ ਪਿੱਛੇ ਜੇ ਜਦੋਂ ਪ੍ਰਵੇਸ਼ ਮੁਸ਼ਰਫ ਆਏ ਸੀ ਨਾ ਜਦੋਂ ਰਾਸ਼ਟਰਪਤੀ ਸੀ, ਉਦੋਂ ਵੀ ਉਹਨਾਂ ਨੇ ਆਗਰੇ ਦੇ ਵਿੱਚ ਇੱਕ ਸੰਮੇਲਨ ਰੱਖਿਆ ਸੀਗਾ ਤੇ ਭਾਵੇਂ ਅੱਧ ਵਿਚਾਲੇ ਦੌਰਾ ਛੱਡ ਕੇ ਭੱਜ ਗਏ ਸੀ। ਉੱਥੇ ਇੱਕ ਪੱਤਰਕਾਰ ਨੇ ਸਵਾਲ ਕੀਤਾ ਸੀ, ਕਹਿੰਦਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਭਾਰਤ ਪਾਕਿਸਤਾਨ ਦੇ ਰੌਲੇ ਦੇ ਮਾਮਲੇ 'ਚ? ਤਾਂ ਉਹਨਾਂ ਨੇ ਉੱਥੇ ਇੱਕ ਜਵਾਬ ਦੇ ਵਿੱਚ ਕਿਹਾ, ਕਹਿੰਦੇ ਜੀ ਜਦੋਂ ਇੱਧਰੋਂ ਹੁੰਦਾ ਫਿਰ ਉੱਧਰੋਂ ਵੀ ਹੁੰਦਾ, ਤੇ ਇਸ ਕਰਕੇ ਦੋਨਾਂ ਪਾਸਿਓਂ। ਫਿਰ ਉਹ ਕਹਿੰਦੇ ਜੀ ਪੱਤਰਕਾਰ ਨੇ ਉਹਦੀ ਹਾਜ਼ਰ ਜਵਾਬੀ 'ਚ ਕਿਹਾ ਸੀ, ਕਹਿੰਦੇ ਫਿਰ ਇਹਦਾ ਮਤਲਬ ਤੁਸੀਂ ਇਹ ਤਾਂ ਮੰਨਦੇ ਹੋ ਵੀ ਇੱਧਰੋਂ ਹੁੰਦਾ, ਕਿਉਂਕਿ ਉਹ ਖੁਦ ਹੀ ਕਹਿ ਰਹੇ ਸੀਗੇ ਵੀ ਉੱਧਰੋਂ ਹੁੰਦਾ, ਤਾਂ ਇਹਦਾ ਮਤਲਬ ਉਹ ਪੱਤਰਕਾਰ ਨੇ ਕਿਹਾ ਵੀ ਸਾਡੇ ਕੰਨਿਓ ਤਾਂ ਕੁਝ ਨਹੀਂ ਹੁੰਦਾ, ਫਿਰ ਇਹਦਾ ਮਤਲਬ ਤੁਹਾਡੇ ਕੰਨਿਓ ਹੁੰਦਾ। ਸੋ ਕਿਤੇ ਨਾ ਕਿਤੇ ਕਈ ਵਾਰੀ ਇਹ ਗਲਤੀਆਂ ਕਰਦਾ ਪਾਕਿਸਤਾਨ, ਤੇ ਹੁਣ ਵੀ ਪਾਕਿਸਤਾਨ ਜੋ ਉਹਨਾਂ ਨੂੰ ਸ਼ਹੀਦ ਲਿਖਦਾ ਤਾਂ ਫਿਰ ਉਹ ਕਲੀਅਰ ਕੱਟ ਆ ਉਹਨਾਂ ਦੀ ਮਾਨਸਿਕਤਾ ਦਾ ਪਤਾ ਲੱਗਦਾ ਵੀ ਉਹ ਜਿਹੜੇ ਅੱਤਵਾਦ ਫੈਲਾਉਣ ਵਾਲੇ ਬੰਦਿਆਂ ਨੂੰ, ਕਤਲੇ ਗੌਰਤ ਕਰਨ ਵਾਲੇ ਬੰਦਿਆਂ ਨੂੰ, ਜਿੱਥੇ ਇਸਲਾਮ ਦੇ ਵਿੱਚ ਧਰਮ ਦੇ ਵਿੱਚ ਨਿਹੱਥੇ ਨੂੰ ਮਾਰਨਾ ਸਭ ਤੋਂ ਵੱਡਾ ਪਾਪ ਆ, ਤੇ ਉੱਥੇ ਉਹ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਮਾਰ ਰਹੇ ਨੂੰ ਸ਼ਹੀਦ ਕਹਿੰਦੇ ਆ, ਤਾਂ ਕਿਤੇ ਨਾ ਕਿਤੇ ਤਾਂ ਫਿਰ ਦਾਲ 'ਚ ਕਾਲਾ ਹੈ। ਪਰ ਕੱਲ ਦੇ ਸੰਮੇਲਨ ਤੋਂ ਬਾਅਦ ਇੱਕ ਵਾਰੀ ਫੇਰ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਕੋਈ ਨਾ ਕੋਈ ਖਿੱਚਤਾਣ ਹੋਰ ਵਧੂਗੀ
ਜੀ। ਤੋ ਅੱਗੇ ਬਰਾੜ ਸਾਹਿਬ ਸਾਡੇ ਨਾਲ ਜਗਤਾਰ ਢੁੱਡੀ ਕੇ ਹਾਂਗਕਾਂਗ ਤੋਂ ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜੇ ਆ ਜੀ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿ ਰਹੇ ਆ ਕਿ ਤਲਵਿੰਦਰ ਸਿੰਘ ਤੇ ਸੰਗੀਨ ਧਰਾਵਾਂ ਕੇਸ ਦਰਜ ਹੋਇਆ ਹੈ, ਕੀ ਉਹ ਪਿਛਲੇ ਕੇਸ ਨਾਲ ਸੰਬੰਧਿਤ ਹੈ ਜਾਂ ਕੁਝ ਹੋਰ ਹੈ?
ਦੇਖੋ ਇਹ ਸਲਵਿੰਦਰ ਸਿੰਘ ਦੀ ਗੱਲ ਕਰਦੇ ਆ ਜਿਹੜੇ ਕਿ ਉਦੋਂ ਜਿਹੜਾ ਪਠਾਨਕੋਟ ਹਮਲੇ ਦੇ ਵਿੱਚ ਇੱਕ SSP ਦੀ ਜਿਹੜੀ ਆਈ ਸੀ ਵੀ ਉਹਨਾਂ ਨੂੰ ਗਵਾਹ ਕਰ ਲਿਆ ਗਿਆ ਸੀ, ਤਾਂ ਉਸ ਜਿਹੜੇ SSP ਨੂੰ ਫਿਰ ਕਲੀਨ ਚਿੱਟ ਵੀ ਨਹੀਂ ਦਿੱਤੀ ਸੀ, ਪਰ ਉਹ ਜੌਬ ਤੇ ਦੁਬਾਰਾ ਬਹਾਲ ਕਰਤਾ ਸੀ ਤੇ ਮਾਮਲਾ ਹਜੇ ਸੁਲਝਿਆ ਨਹੀਂ ਸੀ। ਪਰ ਕੱਲ ਫੇਰ ਉਹਦੇ ਜਬਰਜਨਾਹ ਦਾ ਕੇਸ ਦਰਜ ਹੋਇਆ ਤੇ ਉਹਨਾਂ ਨੂੰ ਜਿਹੜੇ ਉਹ ਕੱਲ ਫੇਰ ਰੂਪੋਸ਼ ਹੋ ਗਏ ਆ। ਤਾਂ ਇਹ ਤਾਰਾਂ ਜ਼ਰੂਰ ਉਸੇ ਨਾਲ ਹੀ ਮਿਲਦੀਆਂ ਜੀ, ਤਾਰਾਂ ਇਹਨੂੰ ਦੂਰ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂਕਿ ਜਦੋਂ ਕਿਸੇ ਚੀਜ਼ ਦੀ ਪੁੱਛ ਪੜਤਾਲ ਹੁੰਦੀ ਹੈ ਨਾ ਉਦੋਂ ਜਾ ਕੇ ਉਹਦੀਆਂ ਬਰੀਕੀਆਂ ਨਿਕਲਦੀਆਂ। ਜੇ ਹੁਣ ਮੰਨ ਲਓ ਅਸੀਂ ਆਪਣੇ ਆਪ ਤੇ ਵੀ ਢਾਲੀਏ, ਅਸੀਂ ਦਿਨ ਚ ਜੋ ਵੀ ਕੰਮ ਕਰਦੇ ਹਾਂ ਜ਼ਰੂਰੀ ਨਹੀਂ ਵੀ ਸਾਰੇ ਆਪਾਂ ਪੂਰਨ ਰੂਪ ਚ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕਰਦੇ ਹਾਂ, ਚਾਹੇ ਉਹ ਨਿੱਕੇ ਨਿੱਕੇ ਟੈਕਸ ਦੇ ਕੰਮ ਹੋਣ ਜਾਂ ਕੋਈ ਸਰਕਾਰੇ ਦੁਆਰੇ ਕੋਈ ਕਿਤੇ ਨਾ ਕਿਤੇ ਅਸੀਂ ਨਿੱਕੀਆਂ ਮੋਟੀਆਂ ਇਹ ਜਿਹੀਆਂ ਗੱਲਾਂ ਕਰਦੇ ਹਾਂ, ਪਰ ਜਿੱਦਾਂ ਤੱਕ ਤਾਂ ਉਹ ਲੰਘੀ ਜਾਣ ਉਹਨਾਂ ਚ ਕੋਈ ਪਤਾ ਨਹੀਂ ਲੱਗਦਾ, ਤੇ ਜਿੱਦਣ ਉਹਦੀ ਇਨਕੁਆਇਰੀ ਹੁੰਦੀ ਆ ਤੇ ਉਦੋਂ ਜਾ ਕੇ ਪਤਾ ਲੱਗਦਾ। ਮਸਲਨ ਅਸੀਂ ਕੰਪਨੀ ਬਣਾਈ ਹੋਈ ਆ, ਕੰਪਨੀ ਦੇ ਵਿੱਚ ਅਸੀਂ ਖਰਚੇ ਪਾਉਣੇ ਆ ਤੇ ਖਰਚਿਆਂ ਦੇ ਵਿੱਚ ਅਸੀਂ ਰਸੀਦਾਂ ਨਹੀਂ ਸਾਂਭਦੇ, ਆਮ ਹੀ ਰੱਖੀ ਜਾਂਦੇ ਆ ਵੀ ਕੀ 20-50 ਤੇਲ ਪਵਾਇਆ, ਹੋਰ ਰਸੀਦਾਂ ਸਾਂਭਣੀ ਆ, ਉਹਨਾਂ ਦੀ ਲੋੜ ਵੀ ਨਹੀਂ ਪੈਂਦੀ। ਤਕਰੀਬਨ ਮੰਨ ਲਓ ਮੈਨੂੰ 10 ਹੋ ਗਏ ਇਸ ਕੰਮ 'ਚ ਤੇ ਮੈਨੂੰ ਅੱਜ ਤੱਕ ਕਿਸੇ ਨੇ ਮੇਰੀਆਂ ਰਸੀਦਾਂ ਨਹੀਂ ਦੇਖੀਆਂ ਮੇਰੀ ਕੰਪਨੀ ਨੇ। ਪਰ ਜਿੱਦੇ ਦੇਖਣ ਤੇ ਆ ਗਈ, ਜਿੱਦੇ ਸ਼ਿਕਾਇਤ ਹੁੰਦੀ ਆ, ਜਿੱਦੇ ਜਾਂ ਸ਼ੰਕਾ ਦੇ ਘੇਰੇ 'ਚ ਆਉਂਦਾ, ਉਦੇ ਉਹਦੀ ਕੱਲੀ ਕੱਲੀ ਚੀਜ਼ ਦੇਖੀ ਜਾਂਦੀ ਆ। ਸੋ ਇਹੀ ਸਲਵਿੰਦਰ ਸਿੰਘ ਨਾਲ ਹੋਈ ਆ ਜੀ, ਜਦੋਂ ਸਲਵਿੰਦਰ ਸਿੰਘ ਸ਼ੰਕਾ ਦੇ ਘੇਰੇ 'ਚ ਆ ਗਿਆ ਤੇ ਉਹਦੀਆਂ ਸਾਰੀਆਂ ਗਤੀਵਿਧੀਆਂ ਨੋਟ ਕੀਤੀਆਂ ਗਈਆਂ ਤੇ ਉਹਨਾਂ ਗਤੀਵਿਧੀਆਂ 'ਚੋਂ ਹੀ ਨਕਲ ਕੇ ਗੱਲ ਇਹ ਆਈ ਆ ਜਬਰ ਜਨਾਹ ਦਾ ਮਾਮਲੇ ਦੀ। ਤੇ ਹੋਰ ਜਿਹੜੇ ਫਿਰ ਲੋਕ, ਇੱਕ ਇਹ ਵੀ ਹੁੰਦਾ ਜੀ ਵੀ ਜਦੋਂ ਇਹੋ ਜਿਹਾ ਮਾਹੌਲ ਆਉਂਦਾ ਫਿਰ ਹਰੇਕ ਹੀ ਵਗਦੀ ਦੇ ਵਿੱਚ ਹੱਥ ਧੋਣ ਦੀ ਕੋਸ਼ਿਸ਼ ਕਰਦਾ, ਆਪਣੀਆਂ ਜਿਹੜੀਆਂ ਅਗਲੀਆਂ ਪਿਛਲੀਆਂ ਦੁਸ਼ਮਣੀਆਂ ਵੀ ਕੱਢਣ ਦੀ ਕੋਸ਼ਿਸ਼ ਕਰਦਾ। ਸੋ ਉਹ ਬਿਲਕੁਲ ਇਹਦੇ ਨਾਲ ਹੀ ਰਿਲੇਟਡ ਹੀ ਹੈ ਜੀ ਉਹ ਗੱਲ
ਜੀ। ਤੋ ਬਰਾੜ ਸਾਹਿਬ ਹੁਣ ਅਗਲੀ ਖਬਰ ਦੇ ਵਿੱਚ ਗੱਲ ਕਰਦੇ ਹਾਂ ਜੀ, ਰਿਓ ਦੇ ਵਿੱਚ ਜਿਹੜੀਆਂ ਕਿ ਓਲੰਪਿਕ ਗੇਮਸ ਹੋ ਰਹੀਆਂ ਨੇ ਜਿਸ ਦੇ ਵਿੱਚ ਕਿ 206 ਦੇਸ਼ ਸ਼ਾਮਲ ਹੋ ਰਹੇ ਆ, ਸੋ 31ਵੀਆਂ ਓਲੰਪਿਕ ਖੇਡਾਂ, ਇਸ ਦੇ ਬਾਰੇ ਵੀ ਸਾਡੇ ਲਿਸਨਰ ਨੂੰ ਥੋੜੀ ਜਾਣਕਾਰੀ ਦਿਓ।
ਬਿਲਕੁਲ ਜੀ, ਰਿਓ ਓਲੰਪਿਕ ਦੀ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਹੋ ਗਈਆਂ ਕਿ ਸ਼ੁਰੂ ਹੋ ਰਹੀਆਂ ਜੀ ਅੱਜ ਤੇ ਉਹਨਾਂ ਦੇ ਵਿੱਚ ਜਿਹੜੀ ਜਿਹੜੀ ਕੰਟਰੋਵਰਸੀ ਜੀ ਗੱਲ ਚੱਲ ਰਹੀ ਇਹ ਸੀ ਜੀ ਕੱਲ ਦੀ ਆਪਣੀ ਹਾਕੀ ਟੀਮ ਦਾ ਬੁਰਾ ਹਾਲ ਦਿਖਾਇਆ ਜਾ ਰਿਹਾ ਸੀ ਤੇ ਹਰ ਚੈਨਲ ਦੇ ਉੱਤੇ ਇਹੀ ਖਬਰ ਚੱਲ ਰਹੀ ਸੀ ਵੀ ਹਾਕੀ ਦੀ ਟੀਮ ਕੋਲੇ ਇੱਕ ਟੀ ਸ਼ਰਟ ਆ ਜਿਹੜੀ ਨੂੰ ਧੋ ਕੇ ਤੇ ਫਿਰ ਉਹੀ ਪਾ ਰਹੇ ਆ ਤੇ ਦੂਜੀ ਉਹਨਾਂ ਦੀ ਕੱਲ ਹਾਲਤ ਦਿਖਾਈ ਸੀ ਵੀ ਜਿੱਥੇ ਉਹਨਾਂ ਨੂੰ ਓਲੰਪਿਕ ਦੇ ਵਿੱਚ ਨਾ ਇਸ ਅਸਲ ਚ ਜਦੋਂ ਓਲੰਪਿਕ ਖੇਡਾਂ ਹੁੰਦੀਆਂ ਕਿਸੇ ਵੀ ਮੁਲਕ ਦੇ ਵਿੱਚ ਤਾਂ ਉਹਦੇ ਚ ਨਾ ਇੱਕ ਓਲੰਪਿਕ ਪਿੰਡ ਵਸਾਇਆ ਜਾਂਦਾ ਇੱਕ ਓਲੰਪਿਕ ਵਿਲੇਜ ਕਹਿੰਦੇ ਆ ਉਹਨੂੰ ਉਹਦੇ ਵਿੱਚ ਵੱਖਰੇ ਵੱਖਰੇ ਰਿਹਾਇਸ਼ੀ ਘਰ ਬਣਾਏ ਜਾਂਦੇ ਆ ਸਿਕਿਉਰਿਟੀ ਦੇ ਆਧਾਰ ਦੇ ਉੱਤੇ ਤੇ ਫਿਰ ਉੱਥੇ ਹੀ ਟੀਮਾਂ ਨੂੰ ਹਰ ਚੀਜ਼ ਉਹਨਾਂ ਨੂੰ ਸਹੂਲਤ ਉਪਲਬਧ ਹੁੰਦੀ ਹੈ ਤੇ ਉੱਥੇ ਰੱਖੀਆਂ ਜਾਂਦੀਆਂ ਨਾ ਕਿ ਹੋਟਲਾਂ ਦੇ ਵਿੱਚ ਪ੍ਰਾਈਵੇਟ ਜਿਹੜਾ ਖਰਚਾ ਉਹ ਪਿਛਲੀਆਂ ਓਲੰਪਿਕ ਦੇ ਨਾਲੋਂ 10% ਆ ਸਿਰਫ ਹੁਣ ਮੰਨ ਲਓ ਕਿਤੇ 100 ਰੁਪਿਆ ਲੱਗਦਾ ਸੀ ਤੇ ਉੱਥੇ 10 ਪੈਸੇ ਲਾਏ ਆ ਤਾਂ ਬ੍ਰਾਜ਼ੀਲ ਦੇ ਵਿੱਚ ਪਹਿਲਾਂ ਮੁਲਕ ਆਪਾਂ ਕਹਿ ਸਕਦੇ ਹਾਂ ਵੀ ਫਾਈਨੈਂਸ਼ੀਅਲ ਪੱਧਰ ਤੇ ਉਨਾ ਕਮਜ਼ੋਰ ਵੀ ਨਹੀਂ ਹੈ ਤਾਕਤਵਰ ਵੀ ਨਹੀਂ ਹੈ ਸੋ ਜਦੋਂ ਉੱਥੇ ਉਹਨਾਂ ਨੇ ਓਲੰਪਿਕ ਪਿੰਡ ਵਸਾਇਆ ਤੇ ਉਹ ਅਧੂਰਾ ਪਿੰਡ ਵਸਿਆ ਦਿਖਾਈ ਦੇ ਰਿਹਾ ਤੇ ਕੱਲ ਸਾਡੇ ਪਲੇਅਰ ਉੱਥੇ ਮੇਜ਼ ਕੁਰਸੀਆਂ ਆਪ ਅਸੈਂਬਲ ਕਰਦੇ ਦਿਖਾਏ ਗਏ ਤੇ ਉਹਨਾਂ ਨੇ ਦੇਖਿਆ ਵੀ ਕਮਰਿਆਂ ਦੇ ਵਿੱਚ ਸਿਰਫ ਤਿੰਨ ਤਿੰਨ ਚਾਰ ਚਾਰ ਬੀਨ ਬੈਗ ਰੱਖ ਰੱਖੇ ਉਹਨਾਂ ਦੇ ਬੈਠਣ ਲਈ ਤੇ ਉਹਨਾਂ ਨੂੰ ਅਗਲਾ ਜਿਹੜਾ 15-20 ਦਿਨ ਉੱਥੇ ਰਹਿਣਾ ਤੇ ਇੱਕ ਜਿਹੜਾ ਪਲੇਅਰ ਆ ਉਹ ਇੰਨੀ ਮਿਹਨਤ ਕਰਦਾ ਖਾਸ ਕਰਕੇ ਇਹੋ ਜਿਹੇ ਕੰਪੀਟੀਸ਼ਨ ਦੇ ਮੁਕਾਬਲੇ ਚ ਤਾਂ ਬਹੁਤ ਵੱਡਾ ਉਹਨੂੰ ਮਿਹਨਤ ਕਰਨੀ ਪੈਂਦੀ ਆ ਤਾਂ ਉਦੋਂ ਬਾਅਦ ਉਹਨੇ ਰਹਿਣ ਸਹਿਣ ਦਾ ਜਿਹੜਾ ਤਰੀਕਾ ਜਾਂ ਉਹ ਵਧੀਆ ਨਾ ਹੋਵੇ ਤਾਂ ਬਹੁਤ ਔਖਾ ਤਾਂ ਕੱਲ ਇਹੋ ਜਿਹੇ ਕਈ ਬਿਆਨ ਬਾਜ਼ੀਆਂ ਆਉਂਦੀਆਂ ਦਿਖਾਈ ਦਿੱਤੀਆਂ ਵੀ ਜਿਹੜਾ ਇੰਤਜ਼ਾਮ ਆ ਉਹ ਇੰਨੇ ਵਧੀਆ ਨਹੀਂ ਹਨ ਪਿੱਛੇ ਜੇ ਜਦੋਂ ਭਾਰਤ ਦੇ ਵਿੱਚ ਵੀ ਕਾਮਨਵੈਲਥ ਗੇਮਾਂ ਹੋਈਆਂ ਸੀ ਤਾਂ ਉੱਥੇ ਟੋਇਲਟਾਂ ਦੀਆਂ ਫੋਟੋਆਂ ਖਿੱਚ ਖਿੱਚ ਕੇ ਗੋਰਿਆਂ ਨੇ ਪਾਈਆਂ ਸਨ ਤੇ ਦੱਸਿਆ ਸੀ ਵੀ ਕਿ ਕਿੰਨਾ ਮਾੜਾ ਜਿਹੜਾ ਉੱਥੋਂ ਦਾ ਮਾਹੌਲ ਆ ਉੱਤੇ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਨਾ ਦੇ ਕੇ ਸਾਡੇ ਪਲੇਅਰਾਂ ਨੂੰ ਉਹਨਾਂ ਦੀ ਜਿਹੜੀ ਨਿਗਾਹ ਉਹ ਅਰਜਨ ਵਾਂਗੂ ਮੱਛੀ ਦੀ ਅੱਖ ਤੇ ਹੋਣੀ ਚਾਹੀਦੀ ਆ ਹੁਣ ਮੈਡਲ ਤੇ ਹੋਣੀ ਚਾਹੀਦੀ ਆ ਜਿੱਥੇ ਮਰਜ਼ੀ ਰੱਖੋ ਜੋ ਮਰਜ਼ੀ ਜਿਹੜਾ ਕਹਿੰਦੇ ਨੇ ਕਮਲ ਆ ਜਿਹੜਾ ਉਹ ਹਮੇਸ਼ਾ ਗੰਦ ਚੋਂ ਵੀ ਖੇਡਿਆ ਆਉਂਦਾ ਜਾਂ ਜਿਹੜੇ ਜਿਹਨੇ ਸੀਨਾ ਪਾੜਨਾ ਉਹ ਪੱਥਰ ਦਾ ਵੀ ਪਾੜ ਕੇ ਬਾਹਰ ਨਿਕਲੇ ਹੁੰਦੇ ਆ ਸੋ ਇਹ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ ਵੀ ਉਹ ਬੀਨ ਬੈਗ ਤੇ ਪਏ ਜਾਂ ਭੁੰਜੇ ਪਏ ਜਾਂ ਕੁਛ ਵੀ ਪਏ ਉਹਨਾਂ ਨੂੰ ਚਾਹੀਦਾ ਹੁਣ ਉਹਨਾਂ ਦੀ ਜਿਹੜੀ ਨਿਗਾਹ ਉਧਰ ਹੋਣੀ ਚਾਹੀਦੀ ਹੈ ਨਾ ਕਿ ਨਿੱਕੀਆਂ ਨਿੱਕੀਆਂ ਗੱਲਾਂ ਵਾਲੇ ਪਾਸੇ ਲਿਜਾਣ ਦੀ
ਜੀ ਸੋ ਬਰਾਤ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ ਇਸ ਤੋਂ ਇਲਾਵਾ ਤੁਸੀਂ ਕੁਛ ਹੋਰ ਖਬਰ ਕੋਈ ਹੋਰ ਇਨਫੋਰਮੇਸ਼ਨ ਜੋ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੋ
ਬਸ ਜੀ ਹੋਰ ਤਾਂ ਜਾਂਦੇ ਜਾਂਦੇ ਮੈਂ ਅੱਜ ਕਿਸ਼ੋਰ ਕੁਮਾਰ ਨੂੰ ਜ਼ਰੂਰ ਯਾਦ ਕਰਨਾ ਚਾਹੂੰਗਾ ਜੀ ਕਿਸ਼ੋਰ ਕੁਮਾਰ ਦਾ ਅੱਜ ਜਨਮ ਦਿਨ ਆ ਜੀ ਅੱਜ ਦੇ ਦਿਨ ਹੀ 1929 ਚ ਉਹਨਾਂ ਦਾ ਜਿਹੜਾ ਜਨਮ ਹੋਇਆ ਸੀ ਤੇ ਅਭਿਆਸ ਕੁਮਾਰ ਗਾਂਗੁਲੀ ਨਾ ਉਹਨਾਂ ਦਾ ਨਾਂ ਸੀਗਾ ਜਿਹੜਾ ਜਿਹੜਾ ਕਿਤੇ ਸੋਚਿਆ ਵੀ ਨਹੀਂ ਸੀ ਇਹ ਅਭਿਆਸ ਕੁਮਾਰ ਇੰਨਾ ਕੁ ਅਭਿਆਸ ਕਰੂਗਾ ਵੀ ਦੁਨੀਆਂ ਦੇ ਵਿੱਚ ਇੰਨਾ ਕੁ ਸ਼ਾਜੂ ਆ ਤੇ ਕਿਸ਼ੋਰ ਕੁਮਾਰ ਦੇ ਮਾਮਲੇ ਚ ਮੈਂ ਹੁਣੇ ਦੇਖ ਸੁਣ ਰਹੀ ਤਾਂ ਉਹਦੇ ਪਰਿਵਾਰ ਦਾ ਕਿਸ਼ੋਰ ਕੁਮਾਰ ਦੇ ਪਰਿਵਾਰ ਦੀ ਕਾਫੀ ਵੱਡੀ ਦੇਣ ਆ ਫਿਲਮ ਇੰਡਸਟਰੀ ਨੂੰ ਜੀ ਚੋ ਅਸ਼ੋਕ ਕੁਮਾਰ ਆ ਜਿਹੜੇ ਇਹਨਾਂ ਦੇ ਵੱਡੇ ਬ੍ਰਦਰ ਸਨ ਉਹ ਬਹੁਤ ਵੱਡੇ ਸਟਾਰ ਹੋਏ ਆ ਜੀ ਫਿਲਮ ਦੁਨੀਆਂ ਦੇ ਵਿੱਚ ਤੇ ਉਹਨਾਂ ਨੇ ਕਹਿੰਦੇ ਇੱਕ ਵਾਰੀ ਖੁਲਾਸਾ ਕੀਤਾ ਵੀ ਜਿਹੜੇ ਕਿਸ਼ੋਰ ਕੁਮਾਰ ਸੀ ਉਹਨਾਂ ਦੀ ਆਵਾਜ਼ ਇੰਨੀ ਕੁ ਬੇਸੁਰੀ ਸੀ ਤੇ ਇੰਨੀ ਕੁ ਫਟੇ ਬਾਂਸ ਵਰਗੀ ਉਹਨਾਂ ਨੇ ਆਵਾਜ਼ ਕਿਹਾ ਸੀ ਤੇ ਕਹਿੰਦੇ ਉਹ ਜਦੋਂ ਵੀ ਕਹਿੰਦੇ ਮੈਂ ਉਹਨੂੰ ਈਵਨ ਹਾਰਮੋਨੀਅਮ ਵੀ ਲਿਆ ਕੇ ਦਿੱਤਾ ਤੇ ਪਰ ਜਦੋਂ ਗਾਉਂਦਾ ਤਾਂ ਆਂਢ ਗੁਆਂਢ ਹੱਸਦਾ ਤੇ ਲੋਕ ਉਹਦਾ ਮਜ਼ਾਕ ਦਾ ਪਾਤਰ ਉਹ ਬਣ ਗਿਆ ਸੀ ਕਹਿੰਦੇ ਅਚਾਨਕ ਇੱਕ ਇਹੋ ਜਿਹਾ ਹਾਦਸਾ ਵਾਪਰਿਆ ਕਹਿੰਦੇ ਘਰੇ ਇੱਕ ਚਾਕੂ ਦੇ ਉੱਤੇ ਉਹਦਾ ਪੈਰ ਟਿਕ ਗਿਆ ਛੁਰੀ ਉਹਦੇ ਪੈਰ ਚ ਵੱਜ ਗਈ ਆਪੇ ਆਪਦੇ ਜ਼ੋਰ ਨਾਲ ਕਹਿੰਦੇ ਉਸ ਦੇ ਨਾਲ ਉਹ ਇੱਕ ਮਹੀਨਾ ਲਗਾਤਾਰ 24 ਘੰਟੇ ਰੋਈ ਗਿਆ ਕਹਿੰਦੇ ਇੰਨਾ ਜ਼ਿਆਦਾ ਰੋਇਆ ਇੰਨੀ ਜ਼ਿਆਦਾ ਤਕਲੀਫ਼ ਸੀ ਉਸ ਟਾਈਮ ਦੇ ਵਿੱਚ ਉਹ ਪੇਨ ਕਿਲਰ ਵੀ ਨਹੀਂ ਸੀਗੇ ਜਿਹੜੇ ਅੱਜ ਕੱਲ ਤਾਂ ਕਹਿੰਦੇ ਉਹ ਇੱਕ ਮਹੀਨਾ ਲਗਾਤਾਰ ਰੋਂਦਾ ਰਿਹਾ ਤੇ ਕਹਿੰਦੇ ਉਹਦੇ ਰੋਣ ਨਾਲ ਨਾ ਉਹਦਾ ਗਲਾ ਜਿਹੜਾ ਇੰਨਾ ਕੁ ਸੁਰੀਲਾ ਹੋ ਗਿਆ ਤੇ ਉਹ ਬਾਅਦ ਚ ਅੱਜ ਦਾ ਕਿਸ਼ੋਰ ਕੁਮਾਰ ਬਣ ਕੇ ਸਾਹਮਣੇ ਆਇਆ ਤੇ ਦੇਖੋ ਇਹ ਵੀ ਇੱਕ ਹਾਦਸਾ ਜਿਹੜਾ ਉਹਦੇ ਸਕਾ ਭਰਾ ਨੇ ਇਹ ਸਾਂਝਾ ਕੀਤਾ ਤੇ ਟਾਈਮ ਉਹਨੇ ਗੱਲ ਕਰੀਏ ਜੀ ਤਾਂ ਹਰ ਦੂਜਾ ਗਾਣਾ ਜਿਹੜਾ ਵੀ ਹਿੱਟ ਹੋਇਆ ਉਹ ਕਿਸ਼ੋਰ ਕੁਮਾਰ ਦਾ ਹਿੰਦੀ ਫਿਲਮਾਂ ਦੇ ਵਿੱਚ ਤੇ ਵੱਡੇ ਵੱਡੇ ਜਿਹੜੇ ਸੁਪਰ ਸਟਾਰ ਜਿਨ੍ਹਾਂ ਨੂੰ ਉਹਦੀ ਆਵਾਜ਼ ਪਾਈ ਤੇ ਜਿਨ੍ਹਾਂ ਦੇ ਲਈ ਕਿਸ਼ੋਰ ਕੁਮਾਰ ਖਾਸ ਕਰਕੇ ਅਮਿਤਾਭ ਬੱਚਨ ਹੋਇਆ ਰਾਜੇਸ਼ ਖੰਨਾ ਹੋਇਆ ਉਹਨਾਂ ਦੀ ਉਹਨਾਂ ਲਈ ਤਾਂ ਉਹ ਹੋਰ ਨੇ ਕਿਸੇ ਨੇ ਗੀਤ ਹੀ ਨਹੀਂ ਉਹਨਾਂ ਦਾ ਕੋਈ ਗਾਉਂਦਾ ਸੀ ਉਹਨਾਂ ਲਈ ਗਾਉਂਦੇ ਸਨ ਤੇ ਦੂਜਾ ਉਹ ਇੱਕ ਚੰਗੇ ਐਕਟਰ ਵੀ ਸਨ ਬਹੁਤ ਵਧੀਆ ਕਮੇਡੀਅਨ ਸਨ ਤੇ ਬਹੁਤ ਵਧੀਆ ਵਧੀਆ ਉਹਨਾਂ ਨੇ ਫਿਲਮਾਂ ਵੀ ਡਾਇਰੈਕਟ ਕੀਤੀਆਂ ਬਹੁਤ ਬਹੁਪੱਖੀ ਪ੍ਰਤਿਭਾ ਸੀ ਜੀ ਮੈਂ ਤਾਂ ਅੱਜ ਬੇਨਤੀ ਕਰੂੰਗਾ ਆਪਣੇ ਸਰਬਜੀਤ ਹੋਰਾਂ ਨੂੰ ਵੀ ਕਿਸ਼ੋਰ ਕੁਮਾਰ ਹੋਰਾਂ ਦਾ ਕੋਈ ਵੀ ਗੀਤ ਜਿਹੜਾ ਕਿ ਵਧੀਆ ਹੋਵੇ ਉਹ ਜ਼ਰੂਰ ਸੁਣਾਉਣ ਖਾਸ ਕਰਕੇ ਅੱਜ ਲੋਕ ਬੜਾ ਇੱਕ ਸ਼ੇਅਰ ਕਰ ਰਹੇ ਆ ਜੀ, ਕਹਿੰਦੇ ਜੋ ਜ਼ਿੰਦਗੀ ਚ ਮੁਕਾਮ ਗੁਜ਼ਰ ਜਾਂਦੇ ਆ ਵੋ ਫਿਰ ਨਹੀਂ ਆਤੇ ਵਾਲਾ ਗਾਣਾ ਸੀ, ਬੜਾ ਪਾਪੂਲਰ ਗੀਤ ਹੋਇਆ ਸੀ। ਸੋ ਦੋਸਤਾਂ ਨੂੰ ਬੇਨਤੀ ਹੈ ਜੀ, ਜ਼ਿੰਦਗੀ ਚ ਜਿਹੜਾ ਵਕਤ ਲੰਘੜ ਜਾਂਦਾ ਉਹ ਦੁਬਾਰਾ ਨਹੀਂ ਆਉਂਦਾ, ਸੋ ਜਿੰਨਾ ਵੀ ਵਕਤ ਆ ਜ਼ਿੰਦਗੀ ਦਾ ਉਹਨੂੰ ਕੁਆਲਿਟੀ ਟਾਈਮ ਬਣਾ ਕੇ ਜਿਉਂ, ਵਧੀਆ ਮੌਜਾਂ ਚ ਜਿਉਂ, ਜਿੰਨਾ ਵੀ ਆਨੰਦ ਜਿੱਥੋਂ ਵੀ ਲੈ ਸਕਦੇ ਹੋ ਲੈ ਲਓ, ਨਹੀਂ ਤਾਂ ਐਵੇਂ ਬਿਨਾਂ ਮਤਲਬ ਟੈਨਸ਼ਨਾਂ ਚ ਬਿਨਾਂ ਮਤਲਬ ਕਿਉਂਕਿ ਇਹ ਵਕਤ ਦੁਬਾਰਾ ਨਹੀਂ ਆਉਂਦਾ। ਇੱਕੋ ਇੱਕ ਚੀਜ਼ ਹੀ ਆ ਵਕਤ ਜਿਹੜਾ ਮੁੜ ਕੇ ਨਹੀਂ ਆਉਂਦਾ, ਹੋਰ ਚੀਜ਼ਾਂ ਦਾ ਤੁਸੀਂ ਪੈਸੇ ਦੇ ਜ਼ੋਰ ਦੇ ਉੱਤੇ ਵੀ ਲੈ ਲਓਗੇ, ਪਰ ਜਦੋਂ ਮੌਕਾ ਆਇਆ ਨਾ ਉਦੋਂ ਪੈਸਾ ਪਿਆ ਰਹਿ ਜੂ ਤੇ ਵਕਤ ਨਹੀਂ ਮਿਲਣਾ। ਸੋ ਇਹ ਮੈਨੂੰ ਕਿਸ਼ੋਰ ਕੁਮਾਰ ਦਾ ਆਪਾਂ ਗੀਤ ਵੀ ਜ਼ਰੂਰ ਕੋਈ ਸੁਣਦੇ ਆ, ਤੇ ਹੁਣ ਮੈਨੂੰ ਵੀ ਇਜਾਜ਼ਤ ਦਿਓ ਜੀ, ਤੇ ਮੈਂ ਵੀ ਆਪਦੇ ਵਕਤ ਨੂੰ ਕਹਿੰਦੇ ਨੇ ਸੱਜੇ ਰੂਪ ਚ ਵਰਤਾਂ।
ਇਜਾਜ਼ਤ ਦੇਣ ਤੋਂ ਪਹਿਲਾਂ ਡਾਕਟਰ ਸਾਹਿਬ ਇੱਕ ਹੋਰ ਖਬਰ ਹੈ ਜੀ, ਅੱਜ ਭਗਤ ਪੂਰਨ ਸਿੰਘ ਜੀ ਉਹਨਾਂ ਦਾ ਉਹ ਅੱਜ ਦੇ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਗਏ ਸੀ, ਸੋ ਉਹਨਾਂ ਦੇ ਬਾਰੇ ਵੀ ਉਹਨਾਂ
ਜੀ ਮੈਂ ਮਾਫੀ ਚਾਹੁੰਦਾ, ਮੇਰੇ ਦਿਮਾਗ ਚ ਨਹੀਂ ਆਈ ਸੀ ਤੇ, ਪਰ ਦੇਖੋ ਭਗਤ ਪੂਰਨ ਸਿੰਘ ਦਾ ਤਾਂ ਦੇਣ ਕੋਈ ਵੀ ਨਹੀਂ ਦੇ ਸਕਦਾ, ਉਹਨਾਂ ਨੇ ਜੋ ਜਿੱਥੋਂ ਲਾਈਫ ਉਹਨਾਂ ਨੇ ਸ਼ੁਰੂ ਕੀਤੀ ਤੇ ਜਿੱਥੇ ਜਾ ਕੇ ਉਹਨਾਂ ਨੇ ਉਹ ਇੱਕ ਮਿਸਾਲ ਬਣ ਕੇ ਗਏ। ਜੇ ਭਗਤ ਪੂਰਨ ਸਿੰਘ ਚਾਹੁੰਦੇ ਤਾਂ ਆਪਦੇ ਅੰਤਲੇ ਦਿਨਾਂ ਦੇ ਵਿੱਚੋਂ ਕਿਤੇ MLA MP ਜਾਂ ਰਾਜ ਸਭਾ ਦੇ ਮੈਂਬਰ ਜਾਂ ਉਹ ਵੀ ਬਣ ਸਕਦੇ ਸੀ, ਤੇ ਜੇ ਚਾਹੁੰਦੇ ਤਾਂ ਉਹ ਮਹਿਲਾ ਮਨਾਰਿਆਂ ਚ ਵੀ ਰਹਿ ਸਕਦੇ ਸਨ, ਪਰ ਉਹਨਾਂ ਨੇ ਆਪਣਾ ਜੀਵਨ ਇੱਕ ਬੰਦੇ ਨੂੰ ਗਧਾੜੇ ਚੱਕ ਕੇ ਸ਼ੁਰੂ ਕੀਤਾ ਤੇ ਅੱਜ ਉਹ ਦੁਨੀਆਂ ਲਈ ਮਿਸਾਲ ਬਣ ਗਏ, ਤੇ ਉਹ ਮਿਸਾਲ ਦੇ ਉੱਤੇ ਅੱਜ ਵੀ ਜਿਹੜਾ ਪਿੰਗਲਵਾੜਾ ਜਿਹੜਾ ਇੱਕ ਮੋਹਰ ਦੇ ਰੂਪ ਚ ਚੱਲ ਰਿਹਾ ਜੀ, ਪਰ ਨਾਲ ਨਾਲ ਜਿਹੜੇ ਮਾੜੇ ਲੋਕ ਆ ਉਹ ਵੀ ਦੇਖੋ ਆਪਣਾ ਰੰਗ ਦਿਖਾ ਰਹੇ ਆ। ਪਿਛਲੇ ਦਿਨੀ ਬ੍ਰਿਸਬਨ ਦੇ ਵਿੱਚੋਂ ਖਬਰ ਆਈ ਸੀ ਵੀ ਭਾਈ ਉਹਨਾਂ ਦੇ ਨਾਂ ਦੇ ਉੱਤੇ ਮੰਗਦੇ ਦੇਖੇ ਗਏ ਲੋਕ ਸ਼ੋਪਿੰਗ ਸੈਂਟਰਾਂ ਦੇ ਵਿੱਚ, ਤੇ ਪਰ ਜਦੋਂ ਅਸੀਂ ਕੋਸ਼ਿਸ਼ ਕੀਤੀ ਪਿੰਗਲਵਾੜੇ ਨਾਲ ਕੀਤੀ ਤਾਂ ਮੈਡਮ ਇੰਦਰਜੀਤ ਕੌਰ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਜੀ, ਕਹਿੰਦੇ ਕੋਈ ਵੀ ਬੰਦਾ ਹੈ ਜਾਂ ਮੰਗਦਾ ਤਾਂ ਉਹਨੂੰ ਨਾਲ ਦੀ ਨਾਲ ਉਹਦੀ ਫੋਟੋ ਖਿੱਚੋ ਤੇ ਨਾਲ ਦੀ ਨਾਲ ਉਹਦੀ ਰਿਪੋਰਟ ਕਰੋ, ਪੁਲਿਸ ਨੂੰ ਫੜਾਓ ਉਹਨਾਂ ਨੂੰ। ਸੋ ਦੇਖੋ ਇੱਕ ਬੰਦੇ ਦਾ ਨਾਂ ਲੈ ਕੇ ਦੁਨੀਆਂ ਚ ਦੁਨੀਆਂ ਪੈਸੇ ਮੰਗ ਰਹੀ ਹੈ, ਵੀ ਉਸਦਾ ਨਾਂ ਹੀ ਇਹੋ ਜਿਹਾ ਵੀ ਜੇ ਹੁਣ ਕੋਈ ਵੀ ਬੰਦਾ ਅਣਜਾਣ ਤੋਂ ਅਣਜਾਣ ਬੰਦਾ ਆ ਕੇ ਐਂ ਕਹਿ ਦੇ ਤੁਹਾਨੂੰ ਵੀ ਮੈਨੂੰ ਭਗਤ ਪੂਰਨ ਸਿੰਘ ਦੇ ਚਲਾਏ ਕਾਰਜ ਨੂੰ ਅੱਗੇ ਤੋਰਨ ਲਈ ਮੈਨੂੰ ਕੁਛ ਚਾਹੀਦਾ, ਤਾਂ ਬੰਦਾ ਕੋਈ ਵੀ ਮੂਹਰੋਂ ਜਵਾਬ ਨਹੀਂ ਦੇ ਸਕਦਾ। ਦੇਖੋ ਹੁਣ ਇਹ ਕਮਾਈ ਹੁੰਦੀ ਆ, ਇਹ ਕਮਾਈ ਸੀ ਜੀ ਭਗਤ ਪੂਰਨ ਸਿੰਘ ਦੀ। ਸੋ ਇਹ ਜਨਮ ਤੁਹਾਰੇ ਲੇਖੇ ਪਿੱਛੇ ਜੇ ਇੱਕ ਮੂਵੀ ਵੀ ਆਈ ਸੀ, ਜ਼ਰੂਰ ਦੇਖਿਓ ਜੇ ਕਿਸੇ ਨੇ ਨਹੀਂ ਦੇਖੀ ਤਾਂ, ਬਹੁਤ ਕੁਛ ਜਾਣੋਗੇ ਤੇ। ਪਰ ਤੁਸੀਂ ਤਾਂ ਕੋਸ਼ਿਸ਼ ਕਰਿਆ ਕਰੋ ਵੀ ਇਹ ਇੱਕ ਤਾਂ ਜਲ੍ਹਿਆਂਵਾਲਾ ਬਾਗ ਤੇ ਇੱਕ ਭਗਤ ਪੂਰਨ ਸਿੰਘ ਦੇ ਜਿਹੜਾ ਪਿੰਗਲਵਾੜਾ ਉੱਥੇ ਜ਼ਰੂਰ ਜਾ ਕੇ ਆਇਆ ਕਰੋ ਤੇ ਆਪਦਾ ਬਣਦਾ ਸਹਿਯੋਗ ਦੇ ਕੇ ਆਇਆ ਕਰੋ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ ਜੀ।
ਜੀ ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਆਪਣੇ ਟਾਈਮ ਦੇ ਵਿੱਚੋਂ ਸਾਡੇ ਲਈ ਕੁਝ ਪਲ ਕੱਢਣ ਦੇ ਲਈ।
ਸੋ ਬਹੁਤ ਮਿਹਰਬਾਨੀ ਜੀ, ਬਾਬੂ
ਜੀ। ਸੋ ਇਹ ਸਨ ਮਿੰਟੂ ਬਰਾੜ ਜੀ ਜੋ ਹਮੇਸ਼ਾ ਦੀ ਤਰ੍ਹਾਂ ਐਡੀਲੇਡ ਸਟੂਡੀਓ ਤੋਂ ਸਾਡੇ ਨਾਲ ਰਾਬਤਾ ਕਾਇਮ ਕਰਦੇ ਆ ਤੇ ਖਬਰਾਂ ਬਾਰੇ ਆਪਣੇ ਕਮੈਂਟਸ ਵੀ ਦਿੰਦੇ ਆ ਤੇ ਤੁਹਾਡੀਆਂ ਗੱਲਾਂ ਦਾ ਜਵਾਬ ਵੀ ਦਿੰਦੇ ਆ। ਸੋ ਜਿੱਦਾਂ ਕਿ ਉਹਨਾਂ ਨੇ ਦੱਸਿਆ ਕਿ ਅੱਜ ਭਗਤ ਪੂਰਨ ਸਿੰਘ ਜੀ ਦੀ ਬਰਸੀ ਆ, ਸੋ ਸਾਡੇ ਸਾਰਿਆਂ ਵੱਲੋਂ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ, ਕਿਉਂਕਿ ਅਸੀਂ ਉਹਨਾਂ ਤੋਂ ਵਰਗੇ ਬਣ ਤਾਂ ਨਹੀਂ ਸਕਦੇ ਪਰ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਉਹਨਾਂ ਦੇ ਦਿਖਾਏ ਹੋਏ ਰਾਸਤੇ ਤੇ ਚੱਲ ਸਕੀਏ। ਤੇ ਲਓ ਦੋਸਤੋ, ਹੁਣ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ ਤੇ ਮੈਂ ਤੁਹਾਡੇ ਕੁਝ ਮੈਸੇਜ ਵੀ ਜ਼ਰੂਰ ਪੜ੍ਹ ਲਾਂ। ਅੱਜ ਇੱਕ ਗੜਬੜ ਮੈਂ ਫੇਰ ਕਰਤੀ, ਹੁਣ ਤੁਸੀਂ ਕਹੋਗੇ ਉਹ ਗੜਬੜ ਕੀ ਕਰਤੀ, ਨਾਮ ਫੇਰ ਗਲਤ ਪੜ੍ਹ ਦਿੱਤਾ। ਜਿਹੜਾ ਕਿ ਸਾਨੂੰ ਵਿਚਾਰ ਆਇਆ ਸੀਗਾ ਕਿ ਇਹ ਸਫਲਤਾ ਸਮੇਂ ਹੰਝੂ ਪੂੰਜਣ ਵਾਲੀ ਇੱਕ ਉਂਗਲੀ ਸਫਲਤਾ ਸਮੇਂ ਤਾੜੀ ਵਜਾਉਣ ਵਾਲੀਆਂ 10 ਉਂਗਲਾਂ ਨਾਲੋਂ ਬਿਹਤਰ ਹੁੰਦੀ ਹੈ, ਤੇ ਇਹ ਸਾਨੂੰ ਜੀ ਇੰਨਾ ਵਧੀਆ ਵਿਚਾਰ ਭੇਜਿਆ ਸੀਗਾ ਰਜਨਦੀਪ ਸਿੰਘ ਨੇ, ਤੇ ਬਹੁਤ ਬਹੁਤ ਥੈਂਕ ਯੂ ਜੀ ਸਾਡੇ ਨਾਲ ਇਹ ਵਿਚਾਰ ਸਾਂਝਾ ਕਰ ਲਈ, ਤੇ ਨਾਲ ਹੀ ਜੀ ਉਹਨਾਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਅੱਗੇ ਜੀ ਜਗਰੂਪ ਸਮਰਾ ਮੈਲਬੋਰਨ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਆ, ਕਹਿੰਦੇ ਲਾਸਟ 2 ਫਰਾਈਡੇ ਤੋਂ ਮੈਂ ਰਿਕੁਐਸਟ ਕਰ ਰਿਹਾ ਸੀਗਾ ਪਰ ਤੁਸੀਂ ਕਹਿੰਦੇ ਸਾਡਾ ਸੌਂਗ ਨੀ ਪਲੇ ਕੀਤਾ, ਪਰ ਅੱਜ ਤਾਂ ਮਸਟ ਆ, ਕਹਿੰਦੇ ਤੁਹਾਨੂੰ ਸੌਂਗ ਪਲੇ ਕਰਨਾ ਹੀ ਪੈਣਾ ਵਾ। ਠੀਕ ਆ ਸਮਰਾ ਸਾਹਿਬ, ਆਪਾਂ ਮੰਨ ਗਏ ਤੁਹਾਡਾ, ਆਪਾਂ ਹੁਣ ਤੁਹਾਡਾ ਸੌਂਗ ਜ਼ਰੂਰ ਪਲੇ ਕਰਨਾ ਵਾ। ਅੱਜ ਨੇ ਕਿਸੇ ਨੂੰ ਨਿਰਾਸ਼ ਨਹੀਂ ਕਰਕੇ ਜਾਣਾ, ਗੁੱਸੇ ਨਹੀਂ ਕਰਨਾ, ਕਿਉਂਕਿ ਲਾਸਟ ਟਾਈਮ ਸਾਡੇ ਬਹੁਤ ਸਾਰੇ ਦੋਸਤ ਗੁੱਸੇ ਹੋ ਗਏ ਸੀ ਕਿ ਉਹਨਾਂ ਦੇ ਜਿਹੜੇ ਗਾਣੇ ਆ ਨਾ ਉਹ ਪਲੇ ਨਹੀਂ ਕੀਤੇ। ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਮੈਨੂੰ ਬਾਹਲਾ ਬੁਰਾ ਭਲਾ ਕਿਹਾ, ਤਾਂਹੀਓ ਮੈਂ ਬਿਮਾਰ ਹੋ ਗਈ, ਹੁਣ ਇੰਨੀ ਖੰਘ ਹੋਈ ਹੋਈ ਹੈ ਨਾ ਉਹ ਬਸ ਇੱਦਾਂ ਹੀ ਆ ਕਿ ਹੁਣ ਫਿਰ ਅੱਜ ਮੇਰੀਆਂ ਥੋੜੀਆਂ ਜਿਹੀਆਂ ਗੱਲਾਂ ਘੱਟ ਹੋਣਗੀਆਂ ਤੇ ਮੈਂ ਸਾਰਿਆਂ ਦੇ ਤੁਹਾਡੇ ਗਾਣੇ ਪਲੇ ਜ਼ਰੂਰ ਕਰਕੇ ਜਾਊਂਗੀ। ਤੋਂ ਗਾਣਾ ਮੈਨਾਂ ਨੇ ਜੀ ਸੁਣਨਾ ਜੋ ਚਾਹਿਆ ਵਾ ਰਾਹਤ ਫਤਿਹ ਅਲੀ ਖਾਨ ਦਾ ਤੇ ਦਿਲ ਲਗੀ, ਸੋ ਜ਼ਰੂਰ ਆਪਾਂ ਇਹਨਾਂ ਨੂੰ ਗਾਣਾ ਉਹ ਜ਼ਰੂਰ ਸੁਣਾਵਾਂਗੇ। ਕਹਿੰਦੇ ਹੋਪ ਸੋ ਅੱਜ ਤੁਸੀਂ ਪਲੇ ਕਰੋਗੇ ਜੀ? ਹਾਂਜੀ ਸਮਰਾ ਸਾਹਿਬ, ਆਪਾਂ ਨੈਕਸਟ ਗਾਣਾ ਵਾ ਜੀ ਜਿਹੜਾ ਉਹ ਤੁਹਾਡਾ ਹੀ ਪਲੇ ਕਰਾਂਗੇ, ਰਾਹਤ ਫਤਿਹ ਅਲੀ ਖਾਨ ਦਾ ਸੌਂਗ ਆ ਜੀ, ਇਹਨਾਂ ਨੇ ਸੁਣਨਾ ਚਾਹਿਆ ਦਿਲ ਲਗੀ, ਸੋ ਜ਼ਰੂਰ ਸੁਣਾਂਗੇ ਜੀ ਇਹ ਗਾਣਾ। ਮਨੀ ਸਲੇਮਪੁਰਾ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਇਆ, ਕਹਿੰਦੇ ਜੀ ਸਤਿ ਸ੍ਰੀ ਅਕਾਲ ਸਾਰੇ ਟੱਬਰ ਨੂੰ, ਹੋਰ ਸੁਣਾਓ ਕੀ ਹਾਲ ਚਾਲ ਆ ਸਾਰਿਆਂ ਦਾ। ਕਹਿੰਦੇ ਇੱਕ ਗਾਣਾ ਲਾ ਦੋ, ਇਹ ਵੀ ਜੈਦੀਪ ਹੈਗੇ, ਇਹਨਾਂ ਨੇ ਲਾਸਟ ਟਾਈਮ ਵੀ ਇਹੀ ਗਾਣਾ ਸੁਣਨਾ ਚਾਹਿਆ ਸੀ, ਮੁੰਦਰੀ ਹਰਜੀਤ ਹਰਮਨ ਦਾ। ਇਹ ਵੀ ਕਹਿੰਦੇ ਹੋਣਗੇ ਵੀ ਗਾਣਾ ਸੁਣਨਾ ਹੀ ਸੁਣਨਾ, ਚਾਹੇ ਇੱਕ ਮਹੀਨਾ ਲਾ ਦੋ, ਤੇ ਗਾਣਾ ਤੁਹਾਡਾ ਵੀ ਮਨੀ ਸਾਹਿਬ ਅੱਜ ਆਪਾਂ ਜ਼ਰੂਰ ਸੁਣਾਵਾਂਗੇ, ਤੇ ਇਹਨਾਂ ਨੇ ਮੇਰੀ ਬੁਝਾਰਤ ਦਾ ਜਵਾਬ ਆ ਜਿਹੜਾ ਉਹ ਬੁੱਝ ਲਿਆ ਵਾ। ਦੇਖਿਆ ਸਾਡੇ ਏਰੀਏ ਵਾਲੀਆਂ ਮਿੰਟ ਲਾਉਂਦੇ ਆ ਬੁਝਾਰਤਾ ਬੁੱਝਣ ਨੂੰ। ਸਾਡੇ ਵੱਲ ਨਾ ਦਾਦੀ ਹੁਣੀ ਬਹੁਤ ਜ਼ਿਆਦਾ ਬਾਤਾਂ ਸੁਣਾਉਂਦੇ ਹੁੰਦੇ ਸੀਗੇ, ਦਾਦਾ ਦਾਦੀ ਸਾਰੇ ਸ਼ਾਮ ਨੂੰ ਇਕੱਠੇ ਹੋ ਕੇ ਬੈਠ ਜਾਂਦੇ ਸੀ, ਤੇ ਬੁਝਾਰਤਾਂ ਜਿਹੜੀਆਂ ਇਹ ਨੋਰਮਲ ਜਿਹੀਆਂ ਚੱਲਦੀਆਂ ਹੁੰਦੀਆਂ ਸੀ, ਤੇ ਸਾਡੇ ਘਰ ਚ ਤਾਂ ਜੀ ਏਦਾਂ ਦੀ ਗੱਲ ਸੀ, ਅਸੀਂ ਸਾਰੇ ਭੈਣ ਭਰਾ ਬੈਠ ਕੇ ਨਾ ਕਈ ਵਾਰੀ ਤਾਂ ਮੁਹਾਵਰਿਆਂ ਵਿੱਚ ਤਾਂ ਕਹਾਵਤਾਂ ਦੇ ਵਿੱਚ ਗੱਲ ਦਾ ਜਵਾਬ ਗੱਲ ਨਾ ਦਿੰਦੇ ਹੁੰਦੇ ਸੀ। ਕਿਸੇ ਨੇ ਮੁਹਾਵਰਾ ਪਾਉਣਾ ਵਾ, ਉਹਨੇ ਮੁਹਾਵਰੇ ਚ ਹੀ ਸਵਾਲ ਪੁੱਛਣਾ, ਤੇ ਮੁਹਾਵਰੇ ਵਿੱਚ ਹੀ ਫਿਰ ਉਸਦਾ ਨੈਕਸਟ ਸਾਹਮਣੇ ਵਾਲੇ ਨੇ ਜਵਾਬ ਦੇਣਾ। ਸੋ ਸਾਡੇ ਘਰ ਦੇ ਵਿੱਚ ਏਦਾਂ ਦੀ ਗੇਮ ਵੀ ਚੱਲਦੀ ਹੁੰਦੀ ਸੀ, ਤੇ ਜਵਾਬ ਮਨੀ ਸਲੇਮਪੁਰੀਆ ਜੀ ਤੁਹਾਡਾ ਬਿਲਕੁਲ ਸੀ ਠੀਕ ਆ ਜੀ। ਅੱਗੇ ਦਲਪਿੰਦਰ ਸੰਧੂ ਕਹਿੰਦੇ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ? ਆਪਾਂ ਤਾਂ ਕਹਿੰਦੇ ਵਧੀਆ, ਗੁੱਡ ਮਾਰਨਿੰਗ ਐਵਰੀ ਵਨ, ਹੈਵ ਏ ਗੁੱਡ ਡੇ ਸੌਂਗ ਲਾ ਦੂ ਕਹਿੰਦੇ ਖੁਸ਼। ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਗੁੱਡ ਮਾਰਨਿੰਗ ਕਿਹਾ ਦਲਪਿੰਦਰ ਸੰਧੂ ਬ੍ਰਿਸਬਨ ਤੋਂ। ਤੇ ਕਹਿੰਦੇ ਇਹਨਾਂ ਨੇ ਇੱਕ ਜੋਕ ਭੇਜਿਆ, ਕਹਿੰਦੇ ਰਾਤੀ ਨਾ ਨੈਟ ਪੈਕ ਖਤਮ ਹੋ ਗਿਆ, ਤੇ ਫੇਰ ਕੀ ਸੀ ਕਹਿੰਦੇ ਹਾਰ ਕੇ ਘਰਦਿਆਂ ਕੋਲ ਬਹਿ ਗਿਆ, ਕਾਫੀ ਗੱਲਾਂ ਤੇ ਹੱਸੀ ਮਜ਼ਾਕ ਕੀਤਾ, ਤੇ ਮੈਨੂੰ ਤਾਂ ਰਾਤ ਪਤਾ ਲੱਗਾ ਵੀ ਯਾਰ ਬੰਦੇ ਤਾਂ ਇਹ ਵੀ ਮਾੜੇ ਨੀ ਹੈਗੇ। ਵਾਕਈ ਜੀ ਵਾਕਈ, ਚਲੋ ਪਤਾ ਤਾਂ ਲੱਗ ਗਿਆ ਕਿ ਬੰਦੇ ਤਾਂ ਯਾਰ ਇਹ ਵੀ ਮਾੜੇ ਨੀ ਹੈਗੇ, ਹੈਨਾ। ਤੇ ਚਲੋ ਇਹਨਾਂ ਨੇ ਇੱਕ ਗਾਣਾ ਸੁਣਨਾ ਵੀ ਚਾਹਿਆ ਵਾ, ਗਾਣਾ ਵੀ ਆਪਾਂ ਜ਼ਰੂਰ ਇਹਨਾਂ ਨੂੰ ਸੁਣਾਵਾਂਗੇ। ਵਾਕਈ ਵੀ ਘਰਦਿਆਂ ਦੇ ਨਾਲ ਵੀ ਨੈੱਟ ਪੈਕ, ਜਾਣੀ ਕਿ ਆ ਵਟਸਐਪ ਸੋਸ਼ਲ ਮੀਡੀਆ ਤੋਂ ਕਿਤੇ ਨਾ ਕਿਤੇ ਨਜ਼ਰਾਂ ਹਟਾ ਕੇ ਜੇ ਆਪਾਂ ਥੋੜਾ ਟਾਈਮ ਫੈਮਿਲੀ ਦੇ ਵਿੱਚ ਬੈਠਾਂਗੇ, ਫੈਮਿਲੀ ਨੂੰ ਟਾਈਮ ਦੇਵਾਂਗੇ, ਤਾਂ ਬਹੁਤ ਕੁਝ ਸਿੱਖਣ ਨੂੰ ਵੀ ਮਿਲੂਗਾ, ਤੇ ਕਈ ਗੱਲਾਂ ਦਾ ਵੈਸੇ ਸੋਲਿਊਸ਼ਨ ਵੀ ਨਿਕਲ ਆਉਂਦਾ ਅਗਰ ਤੁਸੀਂ ਘਰਦਿਆਂ ਦੇ ਨਾਲ ਕੋਈ ਗੱਲਬਾਤ ਕਰੋਗੇ, ਕਿਉਂਕਿ ਆਪਣਿਆਂ ਤੋਂ ਬਿਨਾਂ ਵਧੀਆ ਸਲਾਹ ਤੁਹਾਨੂੰ ਕੋਈ ਨਹੀਂ ਦੇ ਸਕਦਾ ਹੈਗਾ। ਜੇ ਤੁਸੀਂ ਆਪਣੇ ਆਪ ਦੇ ਵਿੱਚ ਸੋਚ ਕੇ ਹੀ ਸਾਰਾ ਕਰਨਾ ਚਾਹੋਗੇ, ਕੁਛ ਵੀ ਕਰਨਾ ਚਾਹੋਗੇ, ਤਾਂ ਕਿਤੇ ਨਾ ਕਿਤੇ ਖਤਾ ਜ਼ਰੂਰ ਖਾਓਗੇ। ਸੋ ਫੈਮਿਲੀ ਟਾਈਮ ਕੱਢ ਲੈਣਾ ਚਾਹੀਦਾ ਵਾ। ਅੱਗੇ ਜੀ ਦੀਪ ਪਲਾਹੀ ਕਹਿੰਦੇ ਕਿ ਹਰਮਨ ਰੇਡੀਓ ਦੀ ਟੀਮ ਨੂੰ ਤੇ ਸੁਣਨ ਵਾਲਿਆਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਪਲੀਜ਼ ਪਈ ਸੌਂਗ ਸੁਣਨਾ ਚਾਹਿਆ ਸੀ ਇਹਨਾਂ ਨੇ, ਦੁਰਗਾ ਰੰਗੀਲਾ ਦਾ ਯਾਰ ਯਾਰੀਆਂ ਨਿਭਾਉਣ ਵਾਲੇ ਨਹੀਂ ਲੱਭਦੇ। ਤੇ ਕਹਿੰਦੇ ਜੇ ਇਹ ਸੌਂਗ ਮਿਲਿਆ ਤਾਂ ਇਹੀ ਸੁਣਾਇਓ, ਵੀ ਹੋਰ ਗਾਣਾ ਨਾ ਸੁਣਾਇਓ ਪਲੀਜ਼। ਧੰਨਵਾਦ, ਬਿਲਕੁਲ ਜੀ ਪਲਾਹੀ ਸਾਹਿਬ, ਤੁਹਾਡਾ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਯਾਰੀਆਂ ਨਿਭਾਉਣ ਵਾਲੇ ਨਹੀਂ ਲੱਭਦੇ, ਵਾਕਈ ਜੀ ਯਾਰ ਆ ਜਿਹੜੇ ਉਹ ਯਾਰੀਆਂ ਨਿਭਾਉਣ ਵਾਲੇ ਨਹੀਂ ਲੱਭਦੇ। ਵੈਸੇ ਤਾਂ ਯਾਰਾਨੇ ਲਾਉਣੇ ਕਿਸੇ ਨਾਲ ਵੀ ਲਾ ਲਓ, ਪਰ ਜਿਹੜੇ ਨਿਭਾਉਣ ਵਾਲੇ ਆ ਉਹ ਬਹੁਤ ਹੀ ਘੱਟ ਮਿਲਦੇ ਆ। ਤੇ ਬਲਰਾਜ ਸਿੰਘ ਸੰਧੂ ਅੱਗੇ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋ ਚੁੱਕਿਆ ਸੀ, ਤੇ ਹਰਪ੍ਰੀਤ ਸਿੰਘ ਕੋਹਲੀ ਜਗਤਾਰ ਝੁੱਡੀ ਕੇ ਹਾਂਗਕਾਂਗ ਤੋਂ, ਤੇ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਸਾਡੇ ਕਈ ਦੋਸਤ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ, ਦਵਿੰਦਰ ਸਿੰਘ, ਇੰਦਰ ਤੇ ਮਨਦੀਪ ਸਿੰਘ। ਮੈਂ ਇਹਨਾਂ ਦੇ ਮੈਸੇਜ ਵੀ ਜ਼ਰੂਰ ਪ੍ਰੋਗਰਾਮ ਵਿੱਚ ਸ਼ਾਮਲ ਕਰੂੰਗੀ, ਕਿਉਂਕਿ ਹੁਣ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ, ਤੇ ਬ੍ਰੇਕ ਤੋਂ ਬਾਅਦ ਆਪਾਂ ਜਗਰੂਪ ਸਮਰਾ ਜੀ ਦੀ ਫਰਮਾਇਸ਼ ਤੇ ਦਿਲ ਲੱਗੀ ਗਾਣਾ ਸੁਣਾਂਗੇ, ਤੇ ਨਾਲ ਹੀ ਸੁਣਾਂਗੇ ਜੀ ਮਨੀ ਸਲੇਮਪੁਰਾ ਦੀ ਫਰਮਾਇਸ਼ ਤੇ ਮੁੰਦਰੀ ਗਾਣਾ। ਤੇ ਇਹਨਾਂ ਦੋ ਗਾਣਿਆਂ ਤੋਂ ਬਾਅਦ ਮੈਂ ਤੁਹਾਡੇ ਰੂਬਰੂ ਫਿਰ ਹੋਵਾਂਗੀ, ਤਦ ਤੱਕ ਦੇ ਲਈ ਤੁਸੀਂ ਸੁਣੋ ਜੀ ਇਹ ਗੀਤ, ਤੇ ਪਾਓ ਭੰਗੜੇ ਸ਼ੰਗੜੇ, ਤੇ ਫਿਰ ਮੈਂ ਆਉਂਦੀ ਹਾਂ ਤੁਹਾਡੇ ਨਾਲ, ਨਾਲੇ ਥੋੜਾ ਜਿਹਾ ਮੈਨੂੰ ਸਾਹ ਵੀ ਮਿਲ ਜੂਗਾ, ਹਨਾ। ਤੇ ਮਿਲਦੇ ਹਾਂ ਜੀ ਫਿਰ ਇਹਨਾਂ ਗੀਤਾਂ ਤੋਂ ਬਾਅਦ।
ਕਰ ਤੋ ਦੇਖੋ ਤੁਮੇ ਦਿਲ ਲਗੀ ਜਾਨੀ ਪੜੇਗੀ ਕਭੀ ਦਿਲ ਕਿਸੀ ਸੇ ਲਗਾ ਕਰ ਤੋ ਦੇਖੋ ਤੁਮੇ ਦਿਲ ਲਗੀ ਭੂਲ ਜਾਨੀ ਪੜੇਗੀ ਤੁਮੇ ਦਿਲ ਦਿਲ ਕਿਸੀ ਸੇ ਲਗਾ ਕਰ ਤੋ ਦੇਖੋ ਤੁਮਾਰੇ ਖਿਆਲ
मेरी बाह हो मैं आकर तो तुरे देख के मुझे क्यों तुम देखते नहीं यारा ऐसी बेरुखी सही तू नहीं रात दिन जिसे मांगा था दुआओं में देखो और से कहीं मैं वही तो नहीं साथ शाम बिता कर तो देखो तो देखो तुम्हारे ख्यालों की दुनिया यही है जरा मेरी बाहों में कर तो दे
दिल कहंदा दिल सुनदा जिंदगी दे करोशिए मन ही मन बुनदा खूबसूरत आवाज दी परवाज हरमन रेडियो ऑस्ट्रेलिया दे संग तुसी सुन रहे हो प्रोग्राम लहरा दिल पंजाबी जज्बा पंजाबी
गाना तुसी सुन रहे सी दिल लगी ते हुण असी सानू गाना सुना रहे हैं सी अगला मनी क्लेमपुरा दी फरमाइश ते मुंदरी ते गाया सी इसनू हरजीत हरमन ने
कोई तां किसे दा ना पीणी ते लखाई फिरे कोई तां किसे दा ना दी मुंदरी बनाई फिरे कोई तां किसे दा ना ਦਿਖਾਈ ਫਿਰੇ ਅਸੀਂ ਲੋਕਾਂ ਨਾਲੋਂ ਵੱਖਰਾ ਸੁਭਾਅ ਰੱਖਿਆ ਲੋਕਾਂ ਨਾਲੋਂ ਵੱਖਰਾ ਸੁਭਾਅ ਰੱਖਿਆ ਨੀ ਪਰ ਦੱਸਿਆ ਕਦੇ ਨੀ ਤੇਰਾ ਦਿਲ ਤਿਲ ਲਗਾ ਕੇ ਅਸੀਂ ਨਾ ਰੱਖਿਆ ਨੀ ਪਰ ਦੱਸਿਆ ਕਦੇ ਨੀ
ਦੋਸਤੋ ਮਿਲਦੇ ਆ ਇਸ ਗੀਤ ਤੋਂ ਬਾਅਦ ਬ੍ਰੇਕ ਆ ਤੇ ਬ੍ਰੇਕ ਤੋਂ ਬਾਅਦ ਫੇਰ ਤੁਹਾਡੇ ਰੂਬਰੂ ਹੁੰਨੇ ਆ। ਤਦ ਤੱਕ ਤੁਸੀਂ ਮਾਣੋ ਜੀ ਇਸ ਗੀਤ ਦਾ ਆਨੰਦ ਤੇ ਫਿਰ ਮਿਲਦੇ ਆ ਬ੍ਰੇਕ ਤੋਂ ਬਾਅਦ।
CD batteries now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327।
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412292308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412292308।
ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ। 6 ਅਗਸਤ ਨੂੰ ਮੈਂ ਆ ਰਿਹਾ ਜੀ ਸਿਡਨੀ ਵਿਟਲਮ ਸੈਂਟਰ ਲਿਵਰਪੂਲ ਦੇ ਵਿੱਚ। ਸੋ ਮਿਲਦੇ ਹਾਂ ਜੀ 6 ਅਗਸਤ ਨੂੰ ਸਿਡਨੀ ਵਾਲਿਓ। ਦੇਸੀ ਰੌਕ ਸਟਾਰ ਸ਼ੋ ਯਾਦ ਰੱਖਿਓ।
ਆਸਟ੍ਰੇਲੀਆ ਪਰਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470430650, ਆਫਿਸ ਨੰਬਰ 1300886518, ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au। ਊਰਜਾ ਫਾਊਂਡੇਸ਼ਨ ਪ੍ਰਾਊਡਲੀ ਪ੍ਰੈਜ਼ੈਂਟ ਕਾਵਰੰਗ ਇਨ ਮੈਲਬਰਨ, ਸੁਰਜੀਤ ਪਾਤਰ ਜੀ ਦੇ ਸੰਗ। ਸ਼ਨਿਚਰਵਾਰ 20 ਅਗਸਤ 2016 ਪੈਲੇਂਟੀ ਰੇਂਜਰਸ ਆਰਟਸ ਐਂਡ ਕਨਵੈਨਸ਼ਨ ਸੈਂਟਰ ਵਿਖੇ, ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ, ਟਿਕਟ ਸਿਰਫ $20। ਇਹ ਕਾਵਰੰਗ ਮੈਲਬਰਨ ਤੋਂ ਇਲਾਵਾ ਪਰਥ, ਬ੍ਰਿਸਬੇਨ, ਸਿਡਨੀ, ਐਡੀਲੇਡ ਤੇ ਆਕਲੈਂਡ ਸ਼ਹਿਰਾਂ ਚ ਵੀ ਬਣਿਆ ਜਾਵੇਗਾ। ਫਾਰ ਮੋਰ ਇਨਫਾਰਮੇਸ਼ਨ ਕਾਲ 0433246778, 0430904003। ਯੂ ਕੈਨ ਈਮੇਲ ਔਨ kavrang@urjafoundation.org.au। Accountant smart, Glen Huntley, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ, ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ। ਅਕਾਊਂਟੈਂਟ, ਰਜਿਸਟਰਡ ਟੈਕਸ ਏਜੰਟ, ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸੰਤ ਸਿੰਘ ਕੰਦੋਲਾ, ਡਾਇਰੈਕਟਰ ਅਕਾਊਂਟੈਂਟ ਸਮਾਰਟ, ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 0395-94-9436। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ, ਜੀ ਹਾਂ, ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ ਤੋਂ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਸਾਡੇ ਰੂਬਰੂ ਮੈਂ ਬੌਬੀ ਸਿੱਧੂ ਬ੍ਰਿਸਬੇਨ ਤੋਂ ਸਵਾਗਤ ਕਰਦੀ ਹਾਂ ਤੇ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ, ਤੇ ਟਾਈਮ ਹੋ ਚੁੱਕਾ ਵਾ ਜੀ 9:19 ਸਵੇਰ ਦੇ, ਤੇ ਲਓ ਫਿਰ ਤੁਹਾਡੀਆਂ ਫਰਮਾਇਸ਼ਾਂ ਦੇ ਗੀਤ ਅੱਜ ਪੂਰੇ ਹੋ ਰਹੇ। ਮੈਨੂੰ ਲੱਗਦਾ ਤੁਸੀਂ ਥੋੜੇ ਗੁੱਸੇ ਹੋ ਗਏ ਹਨਾ, ਕਈਆਂ ਨੇ ਮੈਸੇਜ ਵੀ ਭੇਜੇ, ਕਹਿੰਦੇ ਹੋਣਗੇ ਬੌਬੀ ਗਾਣਾ ਤਾਂ ਸੁਣਾਉਂਦੀ ਨੀ ਹੈਗੀ ਤੇ ਐਵੇਂ ਲਿਖਣ ਦੇ ਵਿੱਚ ਵੀ ਹਨਾ ਟਾਈਮ ਹੀ ਵੇਸਟ ਹੁੰਦਾ। ਚਲੋ ਕੋਈ ਗੱਲ ਨੀ ਜੀ, ਗਾਣੇ ਦੀ ਫਰਮਾਇਸ਼ਾਂ ਤੁਹਾਡੀਆਂ ਪੂਰੀਆਂ ਹੋਣਗੀਆਂ, ਜਾਂ ਫਿਰ ਤੁਸੀਂ ਇਮੈਜੀਨੇਸ਼ਨ ਦੇ ਵਿੱਚ ਯਕੀਨ ਨੀ ਕਰਦੇ ਹੈਨਾ, ਤਾਂ ਫਿਰ ਅੱਜ ਇਮੈਜੀਨੇਸ਼ਨ ਤੇ ਜਾਂ ਫਿਰ ਕੋਈ ਗਾਣਾ ਯਾਦ ਨਹੀਂ ਆਉਂਦਾ ਹੋਣਾ। ਪਰ ਦੇਖ ਲਓ, ਸਮਰਾ ਸਾਹਿਬ ਦੀ ਫਰਮਾਇਸ਼ ਤਾਂ ਪੂਰੀ ਹੋ ਗਈ ਆ ਜੀ, ਤੇ ਉਧਰੋਂ ਮਨੀ ਫਲੇਮਪੁਰਾ ਨੂੰ ਵੀ ਗਾਣਾ ਜਿਹੜਾ ਸੀਗਾ ਉਹਨਾਂ ਨੇ ਫਰਮਾਇਸ਼ ਕੀਤਾ, ਆਪਾਂ ਸੁਣਾ ਦਿੱਤਾ। ਤੇ ਬੁਝਾਰਤ ਮੈਂ ਪਾਈ ਸੀ ਕਿ ਨਿੱਕਾ ਜਿਹਾ ਡੱਬਾ ਚੱਕਿਆ ਨਾ ਜਾਵੇ, ਤਕਾਈ ਹੋਏ ਰੱਬਾ, ਤੇ ਇਸਦਾ ਜੋ ਸਹੀ ਜਵਾਬ ਆ ਸਾਨੂੰ ਉਹ ਮਨੀ ਫਲੇਮਪੁਰਾ ਨੇ ਦੇ ਦਿੱਤਾ ਜੀ। ਜਵਾਬ ਇਸਦਾ ਬਿਲਕੁਲ ਸਹੀ ਆ, ਖੂਹ, ਕਿਉਂਕਿ ਖੂਹ ਆ ਜਿਹੜਾ ਹੁੰਦਾ ਤਾਂ ਛੋਟਾ ਜਿਹਾ ਹੀ ਆ, ਡੂੰਘਾਈ ਦੇ ਵਿੱਚ ਜ਼ਿਆਦਾ ਹੁੰਦਾ ਵੈਸੇ, ਉਦਾਂ ਵੱਡਾ ਨਹੀਂ ਹੁੰਦਾ ਗਾ, ਤੇ ਉਹ ਜਿੱਥੇ ਇੱਕ ਵਾਰੀ ਪਿਆ ਵਾ ਤਾਂ ਪਿਆ ਵਾ, ਤੇ ਫਿਰ ਉਹਨੂੰ ਕੋਈ ਚੱਕ ਨਹੀਂ ਸਕਦਾ। ਬਸ ਇੱਕੋ ਗੱਲ ਹੀ ਆ ਜੀ, ਮਿੱਟੀ ਪਾ ਕੇ ਪੂਰਿਆ ਜ਼ਰੂਰ ਜਾ ਸਕਦਾ ਅਗਰ ਤੁਸੀਂ ਨਹੀਂ ਚਾਹੁੰਦੇ ਤਾਂ। ਤੇ ਲਓ ਫਿਰ ਜਵਾਬ ਸਿਰਫ ਉਹਨਾਂ ਨੇ ਹੀ ਸਾਨੂੰ ਭੇਜਿਆ। ਮੈਨੂੰ ਲੱਗਦਾ ਤੁਸੀਂ ਸਾਰੇ ਬੁਝਾਰਤਾਂ ਨਹੀਂ ਸੁਣਦੇ, ਸੁਣ ਲਿਆ ਕਰੋ ਵੀ, ਫਿਰ ਗਾਂਵ ਦੇ ਬੱਚਿਆਂ ਨੂੰ ਵੀ ਸੁਣਾਉਣੀਆਂ ਹੁੰਦੀਆਂ ਨੇ ਨਾ, ਈਜ਼ੀ ਰਹਿੰਦਾ ਥੋੜਾ ਜਿਹਾ। ਤੇ ਹੁਣ ਮੈਂ ਗੱਲ ਕੀਤੀ ਸੀ ਜੀ ਕਹਾਵਤ ਦੀ, ਕਹਾਵਤ ਆਪਣੀ ਹੈਗੀ ਆ ਜੀ, ਕਹਾਵਤ ਪਾਉਂਦੇ ਹੁੰਦੇ ਆ ਕਿ ਭਰ ਪਰਾਗਾ ਛਾਣਦੀ ਫੱਗਣ ਨੀ ਜਾਣਦੀ। ਸੋ ਇਹ ਕਹਾਵਤ ਆ ਜਿਹੜੀ ਕਿ ਭਰ ਪਰਾਗਾ ਛਾਣਦੀ ਫੱਗਣ ਨੀ ਜਾਣਦੀ, ਇਹ ਕਿਉਂ ਪਾਈ ਜਾਂਦੀ ਆ, ਕਿਉਂਕਿ ਇਹ ਥੋੜੀ ਜੀ ਮੌਸਮ ਦੇ ਅਕੋਰਡਿੰਗ ਵੀ ਆ ਤੇ ਸਾਡੇ ਫਸਲ ਨਾਲ ਵੀ ਰਿਲੇਟਡ ਆ। ਤੇ ਦੱਸ ਦੋ ਜੀ ਫਿਰ ਇਹ ਕਿੱਦਾਂ ਕਿੱਦਾਂ ਤੇ ਕਾਹਤੋਂ ਇਹ ਸਿਆਣੇ ਜਿਹੜੇ ਸਾਡੇ ਬਜ਼ੁਰਗ ਆ ਕਾਹਤੋਂ ਕਹਿੰਦੇ ਹੁੰਦੇ ਸੀ? ਅਗਰ ਤੁਹਾਨੂੰ ਨਾ ਪਤਾ ਹੋਇਆ ਫਿਰ ਜਾਣ ਵੇਲੇ ਮੈਂ ਤਾਂ ਤੁਹਾਨੂੰ ਦੱਸ ਹੀ ਜਾਣਾ ਵਾ, ਪਰ ਜਸਟ ਟਰਾਈ ਕਰੋ ਤੇ ਅਗਰ ਤੁਸੀਂ ਦੱਸ ਸਕੋ। ਅਗਰ ਲਿਖਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਮੈਨੂੰ ਵੋਇਸ ਮੈਸੇਜ ਰਾਹੀਂ ਵੀ ਭੇਜ ਸਕਦੇ ਹੋ ਤੇ ਤੁਹਾਡੇ ਮੈਸੇਜ ਆਪਾਂ ਪ੍ਰੋਗਰਾਮ ਚ ਜ਼ਰੂਰ ਸ਼ਾਮਿਲ ਕਰਾਂਗੇ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਲਰਾਜ ਸਿੰਘ ਸੰਧੂ, ਉਹਨਾਂ ਨੇ ਜੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ, ਤੇ ਕਹਿੰਦੇ ਉਹਨਾਂ ਨੇ ਲਿਖ ਕੇ ਭੇਜਿਆ ਜੀ, ਕਹਿੰਦੇ ਗੱਡੀਆਂ ਚ ਬਹਿ ਕੇ ਕਦੇ ਸਾਈਕਲਾਂ ਤੇ ਜਾਂਦਿਆਂ ਦਾ, ਸੱਜਣਾ ਮਜ਼ਾਕ ਨਹੀਂ ਉਡਾਈਦਾ, ਦੇਣ ਵਾਲਾ ਇੱਕ ਪਲ ਵਿੱਚ ਖੋ ਵੀ ਸਕਦਾ ਏ, ਮਾੜੇ ਟਾਈਮ ਨੂੰ ਨੀ ਭੁੱਲ ਜਾਈਦਾ, ਮਨ ਰੱਖੋ ਨੀਵਾਂ ਤੇ ਮੱਤ ਰੱਖੋ ਉੱਚੀ, ਨਿਤ ਸਾਨੂੰ ਨਿਤ ਗੁਰਬਾਣੀ ਇਹ ਸਿਖਾਉਂਦੀ ਰਹਿੰਦੀ ਆ, ਬਣੋ ਇਨਸਾਨ ਤੇ ਨਾ ਭੁੱਲੋ ਇਹਸਾਨ, ਇਸ ਦੌਲਤ ਦਾ ਸੀ ਇਹ ਆਉਂਦੀ ਜਾਂਦੀ ਰਹਿੰਦੀ ਏ। ਵਾਹ ਜੀ ਵਾਹ, ਕਿਆ ਬਾਤ ਆ ਬਲਰਾਜ ਸਿੰਘ ਜੀ। ਸੰਧੂ ਸਾਹਿਬ, ਗੱਲ ਤੁਸੀਂ ਬਿਲਕੁਲ ਸਹੀ ਕਹੀ ਆ ਜੀ, ਜੋ ਇਹ ਧਨ ਦੌਲਤ ਆ, ਇਹ ਤਾਂ ਕਹਿੰਦੇ ਹੁੰਦੇ ਨਾ ਕਿ ਹੱਥਾਂ ਦੀ ਨੈਲ ਆ, ਇਹ ਆਉਂਦੀ ਜਾਂਦੀ ਰਹਿਣੀ ਆ, ਪਰ ਅਸਲੀ ਗੱਲ ਕੀ ਹੁੰਦੀ ਆ, ਕਿਸੇ ਦੇ ਦੁੱਖ ਨੂੰ ਦੇਖ ਕੇ ਉਸਦਾ ਮਜ਼ਾਕ ਨਾ ਉਡਾਓ, ਕਿਸੇ ਦਰਦ ਨੂੰ ਸਮਝੋ, ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ, ਆਪਣੇ ਮਨ ਨੂੰ ਨੀਵਾਂ ਰੱਖੋ ਤੇ ਆਪਣੀ ਮੱਤ ਨੂੰ ਉੱਚੀ ਰੱਖੋ। ਬਹੁਤ ਵਧੀਆ ਵਿਚਾਰ ਆ ਜੀ, ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਥੈਂਕ ਯੂ ਤੁਹਾਡਾ। ਤੇ ਅੱਗੇ ਜੀ ਈਮੇਲ ਦੇ ਜ਼ਰੀਏ ਦਵਿੰਦਰ ਸਿੰਘ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਸਟਰ ਜੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਆ, ਕਿੱਦਾਂ ਚੱਲ ਰਿਹਾ ਜੀ ਕੰਮ ਕਾਰ? ਖੂਬ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਦਾ, ਮੈਨੂੰ ਲੱਗਦਾ ਕੰਮ ਤੇ ਵੀ ਹੋ ਤੁਸੀਂ ਤੇ ਇੰਜੋਏ ਵੀ ਕਰ ਰਹੇ ਹੋ, ਪਰ ਪ੍ਰੋਗਰਾਮ ਦੇ ਵਿੱਚ ਆਉਣ ਲਈ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ। ਅੱਗੇ ਸਾਡੇ ਨਾਲ ਇੰਦਰਜੀਤ ਸਿੰਘ ਕੈਲੀਫੋਰਨੀਆ USA ਤੋਂ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ, ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ, ਪ੍ਰੋਗਰਾਮ ਵਧੀਆ ਚੱਲ ਰਿਹਾ ਵਾ। ਕਹਿੰਦੇ ਕਿ ਗਾਣਾ ਸੁਣਾ ਦਿਓ ਜੀ ਜੇ ਟਾਈਮ ਲੱਗੇ ਤਾਂ, ਜਬ ਹਮ ਜਵਾਂ ਹੋਗੇ ਜਾਣੇ ਕਹਾਂ ਹੋਗੇ। ਵਾਹ ਜੀ ਵਾਹ, ਕਿਆ ਬਾਤ ਆ! ਉਹ ਕਹਿੰਦੇ ਹੁੰਦੇ ਕਿ ਜਬ ਹਮ ਜਵਾਂ ਹੋਗੇ ਜਾਣੇ ਕਹਾਂ ਹੋਗੇ, ਜਹਾਂ ਹੋਗੇ ਵਹਾਂ ਫਰਿਆਦ ਕਰੇਂਗੇ ਤੁਮੇ ਯਾਦ ਕਰੇਂਗੇ। ਬਾਕੀ ਜੀ ਕੁਝ ਹੀ ਚਿਹਰੇ ਹੁੰਦੇ ਆ ਜਿਨ੍ਹਾਂ ਨੂੰ ਕਦੇ ਭੁੱਲਿਆ ਨੀ ਜਾਂਦਾ ਤੇ ਜ਼ਿੰਦਗੀ ਭਰ ਆਖਰੀ ਸਾਹਾਂ ਤੱਕ ਉਹ ਨਾਲ ਰਹਿੰਦੇ ਨੇ। ਤੇ ਮੂਵੀ ਆ ਜੀ ਇਹ ਬੇਤਾਬ ਦੇ ਵਿੱਚ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਅਮਰਤਾ ਸਿੰਘ ਦਾ, ਤੇ ਸਨੀ ਦਿਓਲ ਦੀ ਮੂਵੀ ਸੀ, ਬੜੀ ਸੋਹਣੀ, ਗਾਣਾ ਵੀ ਬਹੁਤ ਸੋਹਣਾ ਤੇ ਮੂਵੀ ਵੀ ਵਾਕਈ ਬਹੁਤ ਸੋਹਣੀ ਆ, ਤੇ ਆਪਾਂ ਇਹ ਗਾਣਾ ਜੀ ਜ਼ਰੂਰ ਸੁਣਾਂਗੇ। ਅੱਗੇ ਜੀ ਮਨਦੀਪ ਸਿੰਘ ਕੋਈ ਬਨ ਤੋਂ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੇ ਉਹਨਾਂ ਨੇ ਗੱਲ ਕੀਤੀ ਸੀ ਜੀ ਟਿਕਟ ਦੀ, ਜਿਹੜੀ ਕਿ ਆਪਦੀ ਟਿਕਟ 1 ਕਰੋੜ ਦੀ ਦਿਖ ਰਹੀ ਆ, ਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਕਹਿੰਦੇ ਕਿ ਉਹਨਾਂ ਦੀ ਇਸ ਗੱਲ ਦਾ ਜਿਹੜਾ ਜਵਾਬ ਆ ਉਹ ਬਰਾੜ ਸਾਹਿਬ ਆਲਰੇਡੀ ਦੇ ਚੁੱਕੇ ਆ, ਤੇ ਮੇਰੇ ਖਿਆਲ ਉਹਨਾਂ ਨੂੰ ਉਹਨਾਂ ਦੀ ਜਿਹੜੀ ਇਸ ਉਹਨਾਂ ਨੇ ਈਮੇਲ ਕੀਤੀ ਆ ਉਹਨਾਂ ਦੇ ਮਨ ਦੇ ਵਿੱਚ ਜੋ ਸਵਾਲ ਸੀ ਉਸਦਾ ਜਵਾਬ ਉਹਨਾਂ ਨੂੰ ਜੀ ਮਿਲ ਗਿਆ ਹੋਵੇਗਾ। ਅੱਗੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਟਨ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਜੀ ਉਹਨਾਂ ਨੇ ਆ ਸਾਨੂੰ ਯਾਦ ਵੀ ਕਰਵਾਇਆ ਸੀ ਕਿ ਅੱਜ ਭਗਤ ਪੂਰਨ ਸਿੰਘ ਜੀ ਦੀ ਬਰਸੀ ਆ। ਸੋ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ, ਤੇ ਉਹਨਾਂ ਨੇ ਹੈਪੀ ਰਾਏਕੋਟੀ ਦੇ ਗਾਣੇ ਦਾ ਪੁੱਛਿਆ ਵਾ ਜੀ, ਨਾਮ ਦੱਸ ਦੋ ਕਹਿੰਦੇ ਕਿ ਜਿਹੜਾ ਤੁਸੀਂ ਸੁਣਾਇਆ ਸੀ। ਹਾਂਜੀ ਮੈਂ ਤੁਹਾਨੂੰ ਇਹ ਮੈਸੇਜ ਕਰ ਦੂੰਗੀ ਜੀ ਉਹਨਾਂ ਦੇ ਗਾਣੇ ਦਾ, ਉਹਨਾਂ ਦਾ ਨਵਾਂ ਗਾਣਾ ਆਇਆ ਵਾ ਇਹ, ਤੇ ਅੱਗੇ ਥੈਂਕ ਯੂ ਕਹਿ ਰਹੇ ਆ। ਤੇ ਜਗਤਾਰ ਸਿੰਘ ਟੂ DK ਹਾਂਗਕਾਂਗ ਵਾਲੇ, ਉਹਨਾਂ ਨੇ ਇੱਕ ਫੋਟੋ ਬਣਾ ਕੇ ਭੇਜੀ ਆ, ਕਹਿੰਦੇ ਕਿ ਗੁੱਸਾ ਅਤੇ ਗਾਲ ਕਮਜ਼ੋਰ ਬੰਦੇ ਦੀ ਨਿਸ਼ਾਨਦੇਹੀ ਕਰਦੇ ਨੇ, ਸਬਰ ਸ਼ਾਂਤੀ ਮਨੁੱਖ ਦੀ ਮਹਾਨਤਾ ਦਰਸਾਉਂਦੇ ਨੇ। ਸ਼ੁਭ ਸਵੇਰ ਦੋਸਤੋ। ਤੇ ਨਾਲ ਹੀ ਕਹਿੰਦੇ ਜੀ ਕਹਿੰਦੇ ਕਿ ਲੱਗਦਾ ਕਹਿ ਰਿਹਾ ਦੋ ਕਬੂਤਰ ਬੈਠੇ ਆ ਤੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਆ, ਤੇ ਨਾਲ ਉਹ ਕਹਿੰਦੇ ਕਿ ਲੱਗਦਾ ਕਹਿ ਰਿਹਾ ਉਹ ਹਿੱਲੋ ਤੇਰੀ ਪੂਛ ਥੱਲੇ ਲੱਗੀ ਜਾਂਦੀ ਆ। ਬਾਈ ਉਹਨੂੰ ਕਹਿ ਰਿਹਾ ਕਿ ਬਾਈ ਤੇਰੀ ਪੂਛ ਥੱਲੇ ਲੱਗੀ ਜਾਂਦੀ ਆ। ਕਿਆ ਬਾਤ ਆ ਜੀ, ਠੀਕ ਆ ਠੀਕ ਆ। ਕਬੂਤਰ ਵੀ ਆਪਦੀ ਭਾਸ਼ਾ ਦੇ ਵਿੱਚ ਗੁੱਡਰ ਗੂੰ ਕਰਦੇ ਹੀ ਰਹਿੰਦੇ ਆ ਜੀ ਆਪਸ ਦੇ ਵਿੱਚ ਗੱਲਾਂ ਸਮਝਾਉਣੀਆਂ। ਕਹਿੰਦੇ ਨਾ ਕੁਦਰਤ ਨੇ ਹਰ ਇੱਕ ਨੂੰ ਜ਼ੁਬਾਨ ਦਿੱਤੀ ਆ, ਤੇ ਉਹ ਆਪਣੀ ਜ਼ੁਬਾਨ ਦੇ ਵਿੱਚ ਆਪਣੀ ਦਿਲ ਦੀ ਗੱਲ ਇੱਕ ਦੂਸਰੇ ਨੂੰ ਕਹਿ ਹੀ ਦਿੰਦੇ ਆ। ਤੇ ਬਾਕੀ ਜੀ ਇਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ, ਭਾਜੀ ਤੁਸੀਂ ਗਾਣਾ ਬਦਲਤਾ, ਥੈਂਕ ਯੂ, ਹੈਨਾ। ਤੇ ਅੱਜ ਤੁਹਾਨੂੰ ਮੈਂ ਤੁਹਾਡਾ ਗਾਣਾ ਜ਼ਰੂਰ ਸੁਣਾਉਂਗੀ, ਪਰ ਤੁਸੀਂ ਦੱਸਿਆ ਨੀ ਕਿ ਹਵਾਵਾਂ ਗਾਣਾ ਤੁਹਾਨੂੰ ਪਸੰਦ ਕਿਉਂ ਸੀ। ਕਹਿੰਦੇ ਬੋਬੀ ਗਾਣਾ ਸੁਣਾ ਦੋ ਗੁਰਦੀਪ ਸਵੱਦੀ ਤੇ ਸੱਤੇ ਵੈਰੋਵਾਲ ਦਾ, ਨੀਂਦਰਾਂ ਕੱਚੀਆਂ। ਤੁਹਾਨੂੰ ਇਹ ਗਾਣਾ ਜੀ ਆਪਾਂ ਜ਼ਰੂਰ ਸੁਣਾਵਾਂਗੇ। ਹਰਪ੍ਰੀਤ ਸਿੰਘ ਕੋਹਲੀ ਉਹਨਾਂ ਨੇ ਇੱਕ ਸਾਡੇ ਨਾਲ ਫੋਟੋ ਸ਼ੇਅਰ ਕੀਤੀ ਆ, ਉਸਦੇ ਬਾਰੇ ਵੀ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ, ਪਰ ਉਸ ਤੋਂ ਪਹਿਲਾਂ ਆਪਾਂ ਇੱਕ ਗਾਣਾ ਸੁਣ ਲਈਏ, ਤੇ ਗਾਣੇ ਤੋਂ ਬਾਅਦ ਫਿਰ ਮੈਂ ਤੁਹਾਨੂੰ ਮਿਲਦੀ ਆ ਆਸਟ੍ਰੇਲੀਆ ਦੀਆਂ ਖਬਰਾਂ ਦੇ ਨਾਲ, ਤੇ ਨਾਲੇ ਜੀ ਆਪਾਂ ਉਹ ਪਰਚੀ ਵੀ ਕੱਢਣੀ ਆ ਕਿ ਸਾਡੇ ਨੈਕਸਟ ਟਾਈਮ ਦੇ ਵਿਨਰ ਕਿਹੜੇ ਆ। ਤੁਹਾਡੇ ਕੋਲ ਹਾਲੇ ਵੀ ਟਾਈਮ ਆ, ਜਿਨ੍ਹਾਂ ਨੇ ਉਹ ਟੈਲੀਗ੍ਰਾਮ ਦੇ ਵਿੱਚ ਸਿਰਫ ਆਪਣੇ ਨਾਮ ਹੀ ਲਿਖੇ ਹੋਏ ਆ ਜਾਂ ਕੋਈ ਫੋਟੋ ਹੈ ਨੀ ਗੀ, ਉਹ ਬੰਦੇ ਜਿਹਦੀ ਖਾਲੀ ਫੋਟੋ ਲਾ ਦੀ ਆ ਜੀ, ਫੋਟੋ ਲਾ ਦੂੰ ਨਹੀਂ ਫਿਰ ਅਸੀਂ ਚੱਕ ਕੇ ਉਹੀ ਲਾ ਦੇਣੀ ਆ, ਜੇ ਤੁਹਾਡਾ ਨਾਮ ਨਿਕਲ ਆਇਆ ਤਾਂ ਫੋਟੋ ਚੇਂਜ ਕਰ ਲਓ, ਮਜ਼ਾਕ ਕਰਦੀ ਆ, ਫੋਟੋ ਤੁਹਾਡੇ ਤੋਂ ਅਸੀਂ ਜ਼ਰੂਰ ਲਵਾਂਗੇ, ਤੇ ਪਰ ਹੋ ਸਕੇ ਤਾਂ ਸੋਹਣੀ ਜੀ ਫੋਟੋ ਲਾ ਲਓ। ਫਿਰ ਆਪਾਂ ਗਾਣੇ ਤੋਂ ਬਾਅਦ ਕੱਢਦੇ ਹਾਂ ਜੀ ਸਾਡੇ ਜਿਹੜੇ ਅਗਲੇ ਹਫ਼ਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸਾਡੇ ਗੈਸਟ ਹੋਣਗੇ, ਤੇ ਜਦ ਤੱਕ ਤੁਸੀਂ ਇਹ ਗਾਣਾ ਸੁਣੋ, ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ।
ਤੂੰ ਪੈਰਾ ਮੈਂ ਸੌਣ ਦਾ ਮਹੀਨਾ, ਨੀ ਤੂੰ ਜੇਠ ਦਾ ਤੂੰ ਪੈਰਾ ਮੈਂ ਸੌਣ ਦਾ ਮਹੀਨਾ, ਨੀ ਤੂੰ ਜੇਠ ਦਾ ਤੂੰ ਪੈਰਾ ਮੈਂ ਸੌਣ ਦਾ ਮਹੀਨਾ, ਨੀ ਤੂੰ ਜੇਠ ਦਾ ਤੂੰ ਪੈਰਾ ਹੋ ਮੈਂ ਸੌਣ ਦਾ ਮਹੀਨਾ। ਉਹ ਨੀ ਤੂੰ ਫੈਸ਼ਨਾ ਦੀ ਪੱਟੀ ਹੋਏ ਨੀ ਅੱਖ ਤੇਰੇ ਉੱਤੇ ਰੱਖੀ, ਚਿੱਟਾ ਐ ਨੀ ਭਾਵੇਂ ਤੂੰ ਵੀ ਤੰਗ ਜੀਨਾ।
ਨਗੀਨਾ ਲਾਵਾਂ ਚਾਦਰਾ ਮੈਂ ਚਿੱਟਾ ਹੈ ਨੀ ਭਾਵੇਂ ਤੂੰ ਵੀ ਤੰਗ ਜੀਨਾ ਉਨੀ ਤੂੰ ਜੇੜਦਾ ਦੁਪਹਿਰਾ ਉਹ ਮੈਂ ਸੌਣ ਦਾ ਮਹੀਨਾ ਨੀ ਲਾਵਾਂ ਚਾਦਰਾ ਮੈਂ ਚਿੱਟਾ ਹੈ ਨੀ ਭਾਵੇਂ ਤੂੰ ਵੀ ਤੰਗ ਜੀਨਾ
ਗਾਣਾ ਸੁਣ ਰਹੇ ਸੀ ਤੁਸੀਂ ਬੱਬੂ ਮਾਨ ਦਾ ਤੇ ਇਸ ਗਾਣੇ ਦੀ ਫਰਮਾਇਸ਼ ਕੀਤੀ ਸੀ ਸਾਨੂੰ ਯੂਬੀ ਨੇ ਪੈਰਿਸ ਤੋਂ ਤੇ ਲਓ ਪੈਰਿਸ ਵਾਲੇ ਤੁਹਾਡੀ ਜੋ ਫਰਮਾਇਸ਼ ਆ ਪੂਰੀ ਹੋ ਗਈ ਆ ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਉਹ ਕਹਿੰਦੇ ਹੁੰਦੇ ਨਾ ਕਿ ਮੈਸੀ ਮੈਸੀ ਹੁਣ ਮੈਸੀ ਮੈਸੀ ਕੀ ਆ ਹੁਣ ਇਹ ਤੁਹਾਨੂੰ ਪਤਾ ਹੀ ਆ ਤੇ ਅੱਗੇ ਸਾਡੇ ਨਾਲ ਜੀ ਪ੍ਰੋਗਰਾਮ ਦੇ ਵਿੱਚ ਕਈ ਦੋਸਤ ਸ਼ਾਮਿਲ ਹੋਏ ਆ ਪਰ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਆਪਾਂ ਪਾਰਕੀ ਵੀ ਕੱਢਣੀ ਆ ਕਿ ਸਾਡੇ ਨਾਲ ਨੈਕਸਟ ਟਾਈਮ ਪ੍ਰੋਗਰਾਮ ਦੇ ਵਿੱਚ ਕੌਣ ਆ ਰਿਹਾ ਵਾ ਆਪਾਂ ਕਿਉਂ ਨਾ ਪਹਿਲਾਂ ਉਹ ਪਰਚੀ ਕੱਢ ਦਈਏ ਤੇ ਪਰਚੀ ਤੋਂ ਬਾਅਦ ਲਓ ਜੀ ਪਰਚੀਆਂ ਆਪਾਂ ਮਿਕਸ ਕਰ ਲਈਆਂ ਵਾ ਤੇ ਹੁਣ ਦੇਖਦੇ ਹਾਂ ਜੀ ਇੱਕ ਪਰਚੀ ਚੱਕ ਕੇ ਕਿ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਕੌਣ ਆ ਰਿਹਾ ਵਾ ਜੀ ਦੱਸੀਏ ਚਲੋ ਰਹਿਣ ਦਿੰਦੇ ਹਜੇ ਰੁਕ ਜਾਂਦੇ ਆ ਹਨਾ ਨਹੀਂ 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 ਆਪਾਂ ਨੂੰ ਦੱਸਣਾ ਤਾਂ ਪੈਣਾ ਹੀ ਆ ਕਿ ਸਾਡੇ ਜੀ ਅਗਲੇ ਜੋ ਸਾਡੇ ਨੈਕਸਟ ਆ ਰਹੇ ਆ ਉਹ ਹੈਗੇ ਨੇ ਅਮਰਦੀਪ ਸਿੰਘ ਮੈਲਬੋਰਨ ਤੋਂ ਲਓ ਵੀ ਮੈਲਬੋਰਨ ਵਾਲਿਓ ਤੁਸੀਂ ਨੰਬਰ ਲੈ ਜਾਂਦੇ ਹੋ ਹਰ ਵਾਰੀ ਹੈ ਕਿ ਫਿਰ ਤੁਸੀਂ ਨੰਬਰ ਲੈ ਗਏ ਹੋ ਅਮਰਦੀਪ ਸਿੰਘ ਮੈਲਬੋਰਨ ਤੋਂ ਸੋ ਬਹੁਤ ਬਹੁਤ ਮੁਬਾਰਕਾਂ ਅਮਰਦੀਪ ਜੀ ਤੇ ਤੁਸੀਂ ਹੋਵੋਗੇ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨੈਕਸਟ ਗੈਸਟ ਅਗਲੇ ਸ਼ੁੱਕਰਵਾਰ ਤੇ ਤੁਹਾਡੇ ਨਾਲ ਕਰਾਂਗੇ ਜੀ ਕੁਝ ਦਿਲ ਦੀਆਂ ਗੱਲਾਂ ਬਾਤਾਂ ਤੇ ਸੁਣਾਂਗੇ ਤੁਹਾਡੇ ਮਨ ਦੀਆਂ ਗੱਲਾਂ ਤੇ ਚਲੋ ਫਿਰ ਆਪਾਂ ਹੁਣ ਦੇਖ ਲਈਏ ਜੀ ਆਸਟ੍ਰੇਲੀਆ ਦੇ ਵਿੱਚ ਖਬਰਾਂ ਕੀ ਕਹਿੰਦੀਆਂ ਨੇ ਕੀ ਹੋ ਰਿਹਾ ਵਾ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਵਿਕਟੋਰੀਆ ਦੇ ਵਿੱਚ ਜਿੱਥੇ ਕਿ ਰੌਕ ਮੈਲਨ ਖਾਣ ਦੇ ਨਾਲ ਕੁਝ ਲੋਕ ਬਿਮਾਰ ਹੋ ਰਹੇ ਆ ਤੇ ਜਿਹੜੀ ਹੈਲਥ ਅਥਾਰਟੀ ਆ ਉਹਨਾਂ ਨੇ ਫਾਈਂਡ ਆਊਟ ਕੀਤਾ ਵਾ ਸੀ ਇਹਦੇ ਵਿੱਚ ਇੱਕ ਸੈਲਮੋਨੇਲਾ ਪੋਇਜ਼ਨ ਆ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਫੀਵਰ ਹੈਡੇਕ ਡਾਇਰੀਆ ਐਬਡੋਮਨਲ ਪੇਨ ਵੋਮਿਟਿੰਗ ਦੇ ਸਿਮਟਮਸ ਹੋ ਰਹੇ ਆ ਤੇ ਇਹ ਜਿਹੜੇ ਸਿਮਟਮਸ ਆ ਇਹ ਰੌਕ ਮੈਲਨ ਜੋ ਖਾਣ ਤੋਂ 6 ਤੋਂ 72 ਘੰਟੇ ਦੀ ਵਿਚਕਾਰ ਹੋਣਾ ਇਸ ਤਰ੍ਹਾਂ ਦੇ ਸਿਮਟਮਸ ਹੋਣ ਲੱਗਦੇ ਆ ਤੇ ਇਸੇ ਲਈ ਜਿਹੜੀ ਇਹ ਸਪਲਾਈ ਆ ਜੀ ਇਹ ਨਾਰਦਰਨ ਟੈਰੀਟਰੀ ਤੋਂ ਸਪਲਾਈ ਹੁੰਦੀ ਆ ਤੇ ਸਪਲਾਇਰ ਦਾ ਕਹਿਣਾ ਹੈ ਕਿ ਸ਼ਾਇਦ ਰੈਡ ਡਰਟ ਦੇ ਕਾਰਨ ਇਹ ਜਿਹੜੀ ਪ੍ਰੋਬਲਮਸ ਹੋ ਰਹੀਆਂ ਨੇ ਸੋ ਕੁਛ ਟਾਈਮ ਦੇ ਲਈ ਤੁਸੀਂ ਵੀ ਜੀ ਪਰਹੇਜ਼ ਕਰੋ ਰੌਕ ਮੈਲਨ ਖਾਣ ਤੋਂ ਤੇ ਜਾਂ ਫਿਰ ਜੇ ਖਾਣਾ ਚਾਹੁੰਦੇ ਹੋ ਤਾਂ ਪ੍ਰੋਪਰਲੀ ਸਾਫ ਕਰਕੇ ਇਸ ਨੂੰ ਯੂਜ ਕਰੋ ਤੇ ਅਗਲੀ ਖ਼ਬਰ ਦੇ ਵਿੱਚ ਆ ਜੀ ਇੰਡੀਆ ਤੋਂ ਜਿੱਥੇ ਕਿ ਤਰਨਤਰਨਪੁਰਮ ਤੋਂ ਇਮੀਰੇਟਸ ਦੀ ਜਿਹੜੀ ਇੱਕ ਫਲਾਈਟ ਸੀਗੀ ਉਹ ਦੁਬਈ ਵਿੱਚ ਐਮਰਜੈਂਸੀ ਉਹਦੀ ਲੈਂਡਿੰਗ ਹੋਈ ਆ ਕਿਉਂਕਿ ਇੰਜਨ ਦੇ ਵਿੱਚ ਇੱਕ ਟੈਕਨੀਕਲ ਫਾਲਟ ਹੋਣ ਕਾਰਨ ਉਸਨੂੰ ਅੱਗ ਲੱਗ ਗਈ ਸੀ ਤੇ ਜਹਾਜ਼ ਵਿੱਚ ਉਸ ਟਾਈਮ ਤੇ 300 ਲੋਕ ਸਨ ਜਿਹੜੇ ਕਿ ਬਾਲ ਬਾਲ ਬਚ ਗਏ ਤੇ ਇਸ ਦੁਰਘਟਨਾ ਤੋਂ ਵੈਸੇ ਅੱਜ ਦੇ ਪੇਪਰ ਦੇ ਵਿੱਚ ਇਸ ਦੇ ਵਿੱਚ ਖ਼ਬਰ ਵਾ ਜੋ ਵੀ ਉਹਨਾਂ ਨੇ ਫੋਟੋ ਵਗੈਰਾ ਦਿੱਤੀ ਆ ਪਰ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਜਿੰਨੇ ਵੀ ਯਾਤਰੀ ਉਸ ਦੇ ਵਿੱਚ ਸਨ ਉਹ ਸਾਰੇ ਸੁਰੱਖਿਅਤ ਠੀਕ ਠਾਕ ਹਨ ਤੇ ਅਗਲੀ ਖ਼ਬਰ ਦੇ ਵਿੱਚ ਹੈਗੀ ਆ ਜੀ ਆਈਸ ਡਰੱਗ ਸਭ ਤੋਂ ਬੁਰਾ ਡਰੱਗ ਆ ਜੀ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਇਹ ਡਰੱਗ ਲੈਣ ਤੋਂ ਬਾਅਦ ਕੋਈ ਵੀ ਇਨਸਾਨ ਆਪਣੇ ਹੋਸ਼ ਵਿੱਚ ਨਹੀਂ ਰਹਿੰਦਾ ਤੇ ਉਹਦੇ ਵਿੱਚ ਇੰਨੀ ਕੁ ਜ਼ਿਆਦਾ ਤਾਕਤ ਆ ਜਾਂਦੀ ਆ ਕਿ ਉਸਨੂੰ 5-6 ਲੋਕ ਵੀ ਫੜ ਨਹੀਂ ਸਕਦੇ ਇਹ ਗੱਲ ਮੈਂ ਆਪਣੇ ਅੱਖੀਂ ਦੇਖੀ ਹੋਈ ਆ ਕਿਉਂਕਿ ਜਿੱਥੇ ਮੈਂ ਕੰਮ ਕਰਦੀ ਹਾਂ ਉੱਥੇ ਇੱਕ ਇਨਸਾਨ ਤੇ ਇੱਕ ਦਿਨ ਉਹਨੂੰ ਲੱਗ ਗਿਆ ਸੀ ਪਤਾ ਕਿ ਉਹਨੇ ਆਈਸ ਨਾਂ ਦਾ ਡਰੱਗ ਲਿਆ ਵਾ ਜਿਹੜਾ ਕਿ ਕਿਸੇ ਨੂੰ ਮਾੜਾ ਜਿਹਾ ਬੋਲ ਵੀ ਨਹੀਂ ਸੀ ਸਕਦਾ ਉਸ ਦਿਨ ਉਹ 6-7 ਪੁਲਿਸ ਵਾਲਿਆਂ ਦੇ ਕੰਟਰੋਲ ਦੇ ਵਿੱਚ ਨਹੀਂ ਸੀ ਆ ਰਿਹਾ ਤੇ ਇਹ ਜੋ ਡਰੱਗ ਆ ਸੀ ਬਹੁਤ ਹੀ ਜ਼ਿਆਦਾ ਖਤਰਨਾਕ ਆ ਤੇ ਇਹ ਆਈਸ ਡਰੱਗ ਜਿਹਦੀ ਕਿ ਕੀਮਤ ਮੋਰ ਦੈਨ 100,000 million ਡਾਲਰ ਆ ਫੜੀ ਗਈ ਆ ਜੀ ਸਿਡਨੀ ਤੋਂ ਤੇ ਇਹ ਜਿਹੜੀ ਡਰੱਗ ਆ ਲੱਕੜਾਂ ਦੇ ਵਿੱਚ ਛੁਪਾ ਕੇ ਲਿਆਂਦੀ ਗਈ ਸੀ ਤੇ ਮਿਸਟਰ ਜੇਮਸ ਵਾਸਟਨ ਜਿਹੜੇ ਕਿ ਬਾਰਡਰ ਫੋਰਸ ਦੇ ਆਫਿਸਰ ਨੇ ਉਹਨਾਂ ਨੇ ਦੱਸਿਆ ਕਿ ਜਿਹੜਾ ਡਰੱਗ ਆ ਇਹ 16 ਜੂਨ ਨੂੰ ਅਫਰੀਕਾ ਤੋਂ ਸਿਡਨੀ ਆਉਣ ਤੇ ਉਸ ਤੋਂ ਅੱਗੇ ਇਹ ਟਰੱਕਾਂ ਰਾਹੀਂ ਟਰੱਕਾਂ ਦੇ ਵਿੱਚ ਭਰ ਕੇ ਸਨਸ਼ਾਈਨ ਕੈਲਰ ਪਾਸ ਤੇ ਮੈਲਬੋਰਨ ਵੈਸਟ ਵੱਲ ਭੇਜਿਆ ਜਾ ਰਿਹਾ ਸੀ ਜਿਸ ਸਬੰਧੀ 64 ਸਾਲਾ ਸਿਡਨੀ ਨਿਵਾਸੀ ਤੇ 20 ਸਾਲਾਂ ਦੀ ਮੋਨੀ ਪੌਂਡਸ ਨੂੰ ਅਰੈਸਟ ਕੀਤਾ ਗਿਆ ਵਾ ਤੇ ਉਮੀਦ ਕੀਤੀ ਜਾਂਦੀ ਆ ਕਿ ਇਹਨਾਂ ਨੂੰ ਲੰਬੇ ਸਮੇਂ ਦੀ ਜਿਹੜੀ ਕੈਦ ਦੀ ਸਜ਼ਾ ਸੁਣਾਈ ਜਾਵੇਗੀ ਤੇ ਇਹ ਸਭ ਤੋਂ ਵੱਡਾ ਰੈਕਟ ਸੀਗਾ ਜੀ ਜਿਹੜਾ ਡਰੱਗ ਦਾ ਜੋ ਫੜਿਆ ਗਿਆ ਵਾ ਕਿਉਂਕਿ ਇੰਨੀ ਮਾਤਰਾ ਦੇ ਵਿੱਚ ਇੰਨੀ ਜ਼ਿਆਦਾ ਡਰੱਗ ਅਗਰ ਆਸਟ੍ਰੇਲੀਆ ਦੇ ਵਿੱਚ ਆ ਜਾਂਦੀ ਤਾਂ ਫਿਰ ਇਸ ਦੇ ਜੋ ਨਤੀਜੇ ਨਿਕਲਣੇ ਸੀ ਉਹ ਤਾਂ ਸਾਰਿਆਂ ਨੂੰ ਸਾਨੂੰ ਪਤਾ ਹੀ ਹੈ ਤੇ ਆਸਟ੍ਰੇਲੀਆ ਦੀਆਂ ਜਿਹੜੀਆਂ ਖਬਰਾਂ ਦੇ ਵਿੱਚ ਅੱਗੇ ਇੱਕ ਖਬਰ ਹੈ ਜੀ ਬ੍ਰਿਸਬਨ ਦੇ ਵਿੱਚ ਇੱਕ ਸਕੂਲ ਦੇ ਵਿੱਚ ਕੈਂਡੀ ਦੇ ਭੁਲੇਖੇ ਬੱਚਿਆਂ ਨੇ ਕੋਈ ਜ਼ਹਿਰੀਲੀ ਜਿਹੜੀ ਕੈਮੀਕਲ ਆ ਉਹ ਖਾ ਲਈ ਸੀ ਜਿਸ ਦੇ ਕਾਰਨ ਬੱਚੇ ਕਾਫੀ ਬਿਮਾਰ ਹੋ ਗਏ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਬੱਚੇ 12 ਸਾਲ ਤੋਂ ਘੱਟ ਏਜ ਦੇ ਆ ਪਰ ਹਜੇ ਤੱਕ ਇਹ ਨਹੀਂ ਫਾਇੰਡ ਆਊਟ ਹੋ ਸਕਿਆ ਕਿ ਜਿਹੜੀ ਉਹ ਕੈਮੀਕਲ ਆ ਜਿਹੜੀ ਉਹ ਚੀਜ਼ ਆ ਉਹ ਸਕੂਲ ਦੇ ਅੰਦਰ ਆਈ ਕਿਵੇਂ ਤੇ ਇਸ ਦੀ ਕਾਫੀ ਜ਼ਿਆਦਾ ਛਾਣਬੀਣ ਚੱਲ ਰਹੀ ਆ ਸੋ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਜੀ ਇੰਨਾ ਹੀ ਤੇ ਗਾਣਾ ਵੀ ਆਪਾਂ ਸੁਣਦੇ ਹਾਂ ਗਾਣਿਆਂ ਦੀਆਂ ਫਰਮਾਇਸ਼ਾਂ ਆ ਰਹੀਆਂ ਨੇ ਤੇ ਤੁਸੀਂ ਵੀ ਆਪੋ ਆਪਣੇ ਸ਼ਹਿਰ ਦੇ ਵਿੱਚ ਕਿੱਦਾਂ ਦਾ ਮੌਸਮ ਆ ਤੇ ਕਿੱਦਾਂ ਦੀ ਕੋਈ ਖਬਰ ਆ ਬਾਕੀ ਤੁਸੀਂ ਫਾਇੰਡ ਆਊਟ ਕਰ ਲਓ ਜੀ ਤੇ ਬਾਕੀ ਇੱਕ ਚੁਟਕਲਾ ਮੈਂ ਤੁਹਾਨੂੰ ਸੁਣਾ ਦਿੰਦੀ ਹਾਂ ਕਹਿੰਦੇ ਕਿ ਆਪਦੀ ਘਰ ਵਾਲੀ ਨੂੰ ਨਾ ਛੁੱਟੀ ਤੇ ਲੈ ਕੇ ਜਾਣ ਲਈ ਕਹੋ ਤੇ ਜਦੋਂ ਪੈਕਿੰਗ ਵੈਕਿੰਗ ਕਰ ਲੈ ਨਾ ਪੂਰੀ ਤਿਆਰ ਹੋ ਜਾਏ ਤਾਂ ਬਸ ਇੰਨਾ ਹੀ ਕਹਿ ਦੋ ਛੱਡ ਯਾਰ ਨੈਕਸਟ ਮੰਥ ਚੱਲਦੇ ਹਾਂ ਤੇ ਅੱਗੇ ਕਹਿੰਦੇ ਫਿਰ ਚੇਤਾਵਨੀ ਇਹੀ ਆ ਵੀ ਇਹ ਜਿਹੜਾ ਸਟੰਟ ਇਹਨੂੰ ਸੋਚ ਸਮਝ ਕੇ ਆਪਦੇ ਰਿਸਕ ਤੇ ਕਰੋ ਤੇ ਵੀ ਕਿਸੇ ਵੀ ਨੁਕਸਾਨ ਦੀ ਜ਼ਿੰਮੇਵਾਰੀ ਨਹੀਂ ਹੈ ਤੇ ਹੁਣ ਇਹ ਸਟੰਟ ਤੁਸੀਂ ਕਰਨਾ ਜਾਂ ਨਹੀਂ ਇਹ ਤਾਂ ਤੁਹਾਨੂੰ ਪਤਾ ਵਾ ਤੇ ਆਪਾਂ ਗਾਣਾ ਸੁਣ ਲੈਂਦੇ ਹਾਂ ਦੀਪ ਲਾਹੀ ਨੇ ਫਰਮਾਇਸ਼ ਕੀਤੀ ਸੀ ਜੀ ਯਾਰ ਸਾਨੂੰ ਯਾਰ ਯਾਰੀਆਂ ਨਿਭਾਉਣ ਵਾਲੇ ਚਾਹੀਦੇ ਆਈ ਥਿੰਕ ਇਹ ਦੁਰਗਾ ਰੰਗੀਲਾ ਦਾ ਗਾਣਾ ਵਾ ਕਿਉਂਕਿ ਉਹਨਾਂ ਨੇ ਸਾਨੂੰ ਸਿੰਗਰ ਦਾ ਨਾਮ ਨਹੀਂ ਦੱਸਿਆ ਸੀਗਾ ਸੋ ਗਾਣਾ ਸੁਣ ਲੈਂਦੇ ਹਾਂ ਜੀ ਗਾਣੇ ਤੋਂ ਬਾਅਦ ਫਿਰ ਨਾਲ ਹੀ ਹਰਮੀਤ ਸਿੰਘ ਚਾਹਨਾ ਨੇ ਵੀ ਗਾਣੇ ਦੀ ਫਰਮਾਇਸ਼ ਕੀਤੀ ਸੀ ਕਿਉਂਕਿ ਉਹਨਾਂ ਦਾ ਸਾਨੂੰ ਮੈਸੇਜ ਵੀ ਆ ਗਿਆ ਵਾ ਕਹਿੰਦੇ ਕਿ ਤੁਸੀਂ ਮੇਰਾ ਮੈਸੇਜ ਤਾਂ ਪਹਿਲਾਂ ਪੜ੍ਹ ਦਿੱਤਾ ਸੀ ਪਰ ਮੇਰਾ ਗਾਣਾ ਹਾਲੇ ਤੱਕ ਨਹੀਂ ਲਾਇਆ ਨਹੀਂ ਚਾਹਨਾ ਜੀ ਆਪਾਂ ਗਾਣਾ ਕਿਸੇ ਦਾ ਵੀ ਨਹੀਂ ਭੁੱਲਦੇ ਸੋ ਸਾਡੇ ਕੁਝ ਕੁ ਦੋਸਤ ਜਿਹੜੇ 2-3 ਵੀਕਸ ਤੋਂ ਸਾਨੂੰ 2-3 ਹਫ਼ਤਿਆਂ ਤੋਂ ਟਰਾਈ ਕਰ ਰਹੇ ਸੀ ਤੇ ਕਿਸੇ ਨਾ ਕਿਸੇ ਰੀਜ਼ਨ ਕਾਰਨ ਜਾਂ ਟਾਈਮ ਦੀ ਸ਼ੋਰਟੇਜ ਹੋਣ ਕਰਕੇ ਫਿਰ ਉਹਨਾਂ ਦੇ ਗਾਣੇ ਰਹਿ ਜਾਂਦੇ ਸੀ ਮੈਂ ਸੋਚਿਆ ਉਹਨਾਂ ਨੂੰ ਆਪਾਂ ਗੁੱਸੇ ਕਾਹਨੂੰ ਕਰਨਾ ਹਨਾ ਉਹਨਾਂ ਨੂੰ ਵੀ ਆਪਾਂ ਆਪਣੇ ਨਾਲ ਰਲਾ ਲੈਂਦੇ ਹਾਂ ਸੋ ਪਹਿਲਾਂ ਸੁਣਾਂਗੇ ਸੀ ਦੀਪ ਲਾਹੀ ਦੀ ਫਰਮਾਇਸ਼ ਤੇ ਗਾਣਾ ਯਾਰ ਯਾਰੀਆਂ ਨਿਭਾਉਣ ਵਾਲੇ ਚਾਹੀਦੇ ਤੇ ਉਸ ਤੋਂ ਬਾਅਦ ਸੁਣਾਂਗੇ ਗਾਣਾ ਹਰਮੀਤ ਸਿੰਘ ਚਾਹਨਾ ਦੀ ਫਰਮਾਇਸ਼ ਤੇ ਸੋ ਤੁਸੀਂ ਮਾਣੋ ਜੀ ਇਹਨਾਂ ਗੀਤਾਂ ਦਾ ਆਨੰਦ ਮੈਂ ਮਿਲਦੀ ਹਾਂ ਜੀ ਇਸ ਗੀਤ ਤੋਂ ਬਾਅਦ
ਜਿਨ੍ਹਾਂ ਤੂੰ ਅੱਗ ਸੋਹਣੀਏ ਨੀ ਯਾਰ ਯਾਰੀਆਂ ਨਿਭਾਉਣ ਵਾਲੇ ਯਾਰ ਯਾਰੀਆਂ ਨਿਭਾਉਣ ਵਾਲੇ ਯਾਰ ਯਾਰੀਆਂ ਨਿਭਾਉਣ ਵਾਲੇ ਨਹੀਂ ਉਹ ਲੱਭਦੇ
ਉੱਡ ਕਰ ਮੇਰਾ ਚਿੱਤ ਹਾਣੀਆਂ ਰਹਿੰਦਾ ਖਿਆਲ ਤੇਰੇ ਵਿੱਚ ਹਾਣੀਆਂ ਉੱਡ ਕਰ ਮੇਰਾ ਚਿੱਤ ਹਾਣੀਆਂ ਰਹਿੰਦਾ ਖਿਆਲ ਤੇਰੇ ਵਿੱਚ ਹਾਣੀਆਂ ਕੁੜੀਆਂ ਚ ਬੈਠੀ ਮੈਂ ਵੀ ਸਾਰਾ ਸਾਰਾ ਦਿਨ ਨਾ ਕਰ ਗੁੱਸਾ ਮੇਰੀ ਗੱਲ ਦਾ ਮੈਂ ਤੈਨੂੰ ਤੋਤ ਸੋਹਣਿਆ ਮੈਂ ਤੈਨੂੰ ਤੋਤ ਮੇਰੇ ਮਾਂ ਮੈਂ ਤੈਨੂੰ ਤੋਤ ਸੋਹਣਿਆ ਸਤਾਉਂਦੀ ਰਹਿੰਦੀ ਮੇਰੀ ਗੱਲ ਤਾਂ ਮੈਂ ਤੈਨੂੰ ਤੋਤ ਸੋਹਣਿਆ ਮੈਂ ਤੈਨੂੰ ਤੋਤ ਮੇਰੇ ਮਾਂ ਮੈਂ ਤੈਨੂੰ ਤੋਤ ਸੋਹਣਿਆ ਸਤਾਉਂਦੀ ਰਹਿੰਦੀ ਮੇਰੀ ਗੱਲ ਦਾ ਮੈਂ ਤੈਨੂੰ ਤੋਤ ਸੋਹਣਿਆ ਮੈਂ ਤੈਨੂੰ ਤੋਤ ਮੇਰੇ ਮਾਂ ਮੈਂ ਤੈਨੂੰ ਤੋਤ ਸੋਹਣਿਆ ਸਤਾਉਂਦੀ ਰਹਿੰਦੀ
ਵੇਖੀ ਕਿਤੇ ਬਹਿ ਜੀ ਨਾ ਤੂੰ ਅੱਗ ਸੋਹਣੀਏ ਨੀ ਯਾਰ ਯਾਰੀਆਂ ਨਿਭਾਉਣ ਵਾਲੇ ਨਹੀਂ ਉਹ ਲੱਭਦੇ
ਮੈਂ ਤੈਨੂੰ ਤੋਤ ਸੋਹਣਿਆ ਸਤਾਉਂਦੀ ਰਹਿੰਦੀ
ਯਾਰ ਯਾਰੀਆਂ ਨਿਭਾਉਣ ਵਾਲੇ ਨਹੀਂ ਉਹ ਲੱਭਦੇ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਦੀਪ ਲਾਹੀ ਦੀ ਫਰਮਾਇਸ਼ ਤੇ ਯਾਰ ਯਾਰੀਆਂ ਨਿਭਾਉਣ ਵਾਲੇ ਚਾਹੀਦੇ ਤੇ ਲਓ ਫਿਰ ਅਗਲੀ ਫਰਮਾਇਸ਼ ਕਸਮ ਕੀ ਕਹਿੰਦੀ ਆ ਕਸਮ ਤੇ ਕੀ ਹੈ ਇਸ ਕਸਮ ਦੇ ਵਿੱਚ ਤੁਸੀਂ ਮਾਣੋ ਜੀ ਇਸ ਗੀਤ ਦਾ ਆਨੰਦ ਮਿਲ ਰਿਹਾ ਇਸ ਗੀਤ ਤੋਂ ਬਾਅਦ
ਸਕਦੇ ਤੂੰ ਕਸਮ ਖਵਾ ਕੇ ਕੀ ਪੁੱਛਦੇ ਤੈਨੂੰ ਜਿਹੜੀ ਝੂਠ ਨਹੀਂ ਕਹਿ ਸਕਦੇ
ਜੀ ਦੋਸਤੋ ਗਾਣਾ ਸੁਣ ਰਹੇ ਸੀ ਕਿ ਕਸਮ ਖਵਾ ਕੇ ਪੁੱਛਦਾ ਹੈ ਤੈਨੂੰ ਉਂਝ ਵੀ ਝੂਠ ਨਹੀਂ ਕਹਿ ਸਕਦੇ। ਸੋ ਗਾਣੇ ਦੀ ਫਰਮਾਇਸ਼ ਕੀਤੀ ਸੀ ਜੀ ਹਰਮੀਤ ਸਿੰਘ ਚਾਨਾ ਨੇ ਤੇ ਲਓ ਚਾਨਾ ਸਾਹਿਬ ਤੁਹਾਡੀ ਜਿਹੜੀ ਫਰਮਾਇਸ਼ ਆ ਪੂਰੀ ਹੋ ਗਈ ਆ ਤੇ ਤੁਹਾਡੇ ਨਾਲ ਹੁਣ ਕੋਈ ਵੀ ਗੁੱਸੇ ਨਹੀਂ ਹੋਊਗਾ ਤੇ ਤੁਹਾਨੂੰ ਉਹ ਰੋਣ ਵਾਲੀਆਂ ਸਮਾਈਲੀਆਂ ਜਿਹੜੀਆਂ ਹੁੰਦੀਆਂ ਨਾ ਉਹ ਵੀ ਹੁਣ ਬਣਾ ਕੇ ਭੇਜਣੀਆਂ ਨਹੀਂ ਪੈਣਗੀਆਂ। ਤੇ ਲਓ ਇੱਕ ਹੋਰ ਸਾਡੀ ਵੀ ਸਾਰੇ ਜਾਣੇ ਹੈਲਪ ਕਰ ਦਿਓ ਅਗਰ ਤੁਸੀਂ ਜਾਣਦੇ ਹੋ ਅੱਜ ਅਮਰਦੀਪ ਸਿੰਘ ਆ ਜਿਹੜੇ ਮੈਨੂੰ ਲੱਗਦਾ ਉਹ ਜੀ ਲਾਪਤਾ ਨੇ ਹਨਾ ਗੁੰਮਸ਼ੁਦਾ ਦੀ ਤਲਾਸ਼ ਆ ਤੇ ਸਾਡੇ ਕੋਲ ਉਹਨਾਂ ਦਾ ਕੰਟੈਕਟ ਨੰਬਰ ਨਹੀਂ ਹੈਗਾ। ਅਗਰ ਤੁਸੀਂ ਸੁਣ ਰਹੇ ਹੋ ਤੁਹਾਡੇ ਉਹ ਦੋਸਤ ਆ ਫਰੈਂਡ ਆ ਤਾਂ ਪਲੀਜ਼ ਉਹਨਾਂ ਨੂੰ ਇਹ ਜ਼ਰੂਰ ਕਹਿ ਦਿਓ ਕਿ ਉਹ ਸਾਡੇ ਨਾਲ ਕੰਟੈਕਟ ਲੈਣ ਕਿਉਂਕਿ ਫਿਰ ਅਸੀਂ ਸਾਨੂੰ ਉਹਨਾਂ ਦੀ ਫੋਟੋ ਵੀ ਚਾਹੀਦੀ ਆ ਕਿਉਂਕਿ ਵਾਕਈ ਜੀ ਉਹਨਾਂ ਦੀ ਫੋਟੋ ਵੀ ਹੈ ਨੀ ਗੀ ਸਾਡੇ ਕੋਲ ਤਾਂ ਦੇਖੋ ਸਾਡੇ ਕਿੱਦਾਂ ਕਿੱਦਾਂ ਦੇ ਲਿਸਨਰ ਆ ਹਨਾ ਅਸੀਂ ਯਾਦ ਕਰਦੇ ਹਾਂ ਤੇ ਜਿਹਨੂੰ ਅਸੀਂ ਯਾਦ ਕਰਦੇ ਹਾਂ ਉਸ ਦਿਨ ਪ੍ਰੋਗਰਾਮ ਵਿੱਚ ਵੀ ਨਹੀਂ ਹੁੰਦਾ ਤੇ ਪਹਿਲਾਂ ਇਸੇ ਤਰ੍ਹਾਂ ਪਿੰਦਰ ਬਰਾੜ ਉਹ ਵੀ ਸਾਡਾ ਪ੍ਰੋਗਰਾਮ ਉਸ ਦਿਨ ਨਹੀਂ ਸੀ ਸੁਣ ਰਹੇ ਤੇ ਅੱਜ ਅਮਰਦੀਪ ਸਿੰਘ ਮੈਲਬੋਰਨ ਤੋਂ ਆ ਜਿਹੜੇ ਉਹ ਵੀ ਅੱਜ ਪ੍ਰੋਗਰਾਮ ਦੇ ਵਿੱਚੋਂ ਲਾਪਤਾ ਨੇ ਪਰ ਦੇਖ ਲਓ ਅਸੀਂ ਉਹਨਾਂ ਨੂੰ ਫਿਰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਿਆ। ਸੋ ਪਲੀਜ਼ ਜੀ ਸਾਡੇ ਨਾਲ ਜ਼ਰੂਰ ਈਮੇਲ ਦੇ ਜ਼ਰੀਏ ਕਿਉਂਕਿ ਮੇਰੀ ਈਮੇਲ ਹਰਮਨ ਰੇਡੀਓ ਦੇ ਪੇਜ ਤੇ ਵੀ ਹੈਗੀ ਆ ਵੈਬਸਾਈਟ ਤੇ ਜਾ ਕੇ ਤੁਸੀਂ ਈਮੇਲ ਲੈ ਸਕਦੇ ਹੋ ਜਾਂ ਫਿਰ ਸਾਡੀ ਨਾਰਮਲ ਈਮੇਲ ਤੇ ਸਾਨੂੰ ਈਮੇਲ ਕਰਕੇ ਸਾਨੂੰ ਆਪਣਾ ਕੰਟੈਕਟ ਨੰਬਰ ਔਰ ਪਿਕਚਰ ਆ ਜਿਹੜੀ ਸਾਨੂੰ ਜ਼ਰੂਰ ਭੇਜਣਾ। ਤੇ ਅੱਗੇ ਜੀ ਸਾਡੇ ਨਾਲ ਜਗਤਾਰ ਸਿੰਘ ਬ੍ਰਿਸਬਨ ਤੋਂ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਹਰਮਨ ਪਰਿਵਾਰ ਨੂੰ ਇੰਜੋਏ ਕਰ ਰਹੇ ਆ ਕਹਿੰਦੇ ਪ੍ਰੋਗਰਾਮ ਨੂੰ ਪ੍ਰੋਗਰਾਮ ਵਧੀਆ ਚੱਲਦਾ ਵਾ ਤੇ ਗਾਣਾ ਸੁਣਨਾ ਚਾਹਿਆ ਜੀ ਇਹਨਾਂ ਨੇ ਡਾਲਰ ਬਾਏ ਸਿਮਰ ਤੇ ਨਾਲ ਹੀ ਜੀ ਉਹਨਾਂ ਨੇ ਦੇਖ ਲੋ ਕਿੰਨੇ ਚੰਗੇ ਆ ਉਹਨਾਂ ਨੂੰ ਵੀ ਪਤਾ ਲੱਗ ਗਿਆ ਹੋਊਗਾ ਕਿ ਵੀ ਬੋਬੀ ਨੂੰ ਨਾ ਅੱਜ ਖੰਘ ਹੋਈ ਆ ਬਿਮਾਰ ਆ ਬੇਚਾਰੀ ਨੂੰ ਪਤਾ ਨੀ ਹਨਾ ਤਾਈਓ ਥੋੜਾ ਬੋਲਦੀ ਅੱਜ ਘੱਟ ਗੱਲਾਂ ਸੁਣਾ ਰਹੀ ਆ ਤੇ ਉਹਨਾਂ ਨੇ ਨਾ ਚਾਹ ਬਣਾ ਕੇ ਭੇਜੀ ਆ ਨਾਲ। ਥੈਂਕ ਯੂ ਜਗਤਾਰ ਜੀ ਮੈਨੂੰ ਚਾਹ ਭੇਜਣ ਦੇ ਲਈ ਵਾਕਈ ਚਾਹ ਦੀ ਬੜੀ ਲੋੜ ਆ ਅੱਜ ਮੈਨੂੰ। ਤੇ ਹੋਰ ਵੀ ਤੁਹਾਨੂੰ ਗੱਲ ਦੱਸਾਂ ਇੱਧਰ ਨਾ ਦੇਖ ਲਓ ਜਿਹੜਾ ਵਾਇਰਸ ਆ ਕਹਿੰਦੇ ਹੁੰਦੇ ਆ ਵੀ ਇਹ ਵਾਇਰਲ ਆ ਕਿਤੇ ਵੀ ਜਾ ਸਕਦਾ ਵਾ ਇਹ ਵਾਇਰਸ ਆਸਟ੍ਰੇਲੀਆ ਤੋਂ ਇੰਡੀਆ ਵੀ ਪਹੁੰਚ ਗਿਆ ਤੇ ਸਰਬਜੀਤ ਸਿੰਘ ਮੈਨੂੰ ਕਹਿੰਦੇ ਕਿ ਮੈਂ ਤਾਂ ਠੀਕ ਸੀ ਤੁਸੀਂ ਤਾਂ ਮੈਨੂੰ ਵੀ ਖੰਘ ਕਰ ਦਿੱਤੀ ਆ ਹੈਨਾ। ਮੈਂ ਕਿਹਾ ਦੇਖੋ ਫੋਨ ਦੇ ਜ਼ਰੀਏ ਵੀ ਵਾਇਰਲ ਏਦਾਂ ਹੋ ਜਾਂਦਾ ਵਾਇਰਸ ਪਹੁੰਚ ਜਾਂਦਾ ਵਾ ਸੋ ਤਾਂ ਕਰਕੇ ਮੈਂ ਥੋੜਾ ਜਿਹਾ ਘੱਟ ਬੋਲਦੀ ਹਾਂ ਕਿਤੇ ਮੇਰੀ ਆਵਾਜ਼ ਦੇ ਜ਼ਰੀਏ ਜਿਹੜਾ ਵਾਇਰਸ ਆ ਤੁਹਾਡੇ ਸਾਰਿਆਂ ਕੋਲੇ ਵੀ ਨਾ ਪਹੁੰਚ ਜਾਵੇ ਹੈਨਾ। ਚਲੋ ਕੋਈ ਗੱਲ ਨੀ ਜੀ ਨੋ ਪ੍ਰੋਬਲਮ ਹੁਣ ਕਹਿੰਦੇ ਹੁੰਦੇ ਕਿ ਵੰਡੀ ਦਾ ਛਾਂਦਾ ਤਾਂ ਸਭ ਨੂੰ ਮਿਲਦਾ ਹੀ ਆ ਠੰਡ ਜਾ ਰਹੀ ਆ ਤੇ ਜੇ ਠੰਡ ਜਾਂਦੀ ਨੇ ਆਪਣਾ ਅਸਰ ਨਾ ਦਿਖਾਇਆ ਤਾਂ ਫਿਰ ਆਪਾਂ ਨੂੰ ਯਾਦ ਕਿੱਦਾਂ ਰਹੂਗਾ ਕਿ ਸਰਦੀਆਂ ਦਾ ਮੌਸਮ ਸੀ। ਤੇ ਅੱਗੇ ਜਗਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਜੀ ਗਾਣਾ ਸੁਣਨਾ ਚਾਹੁੰਦੇ ਆ ਉਹ ਆਰਿਫ ਲੋਹਾਰ ਦਾ ਜੁਗਨੀ ਵਾਕਈ ਗਾਣਾ ਬਹੁਤ ਸੋਹਣਾ ਵਾ ਜੀ ਤੇ ਜਗਵਿੰਦਰ ਜੀ ਤੁਹਾਨੂੰ ਗਾਣਾ ਅਸੀਂ ਜ਼ਰੂਰ ਸੁਣਾਵਾਂਗੇ। ਤੇ ਸੰਦੀਪ ਰਾਏ ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਆ ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ ਤੇ ਦੱਸ ਰਹੇ ਆ ਕਹਿੰਦੇ ਕਿ ਵੀ ਮੇਰਾ ਬੇਟਾ ਖੇਡ ਰਿਹਾ ਵਾ ਤੇ ਨਾਲੇ ਗਾ ਰਿਹਾ ਵਾ ਜੀ ਕਹਿ ਰਿਹਾ ਵਾ ਕਹਿੰਦਾ ਕਿ ਰੇਨ ਰੇਨ ਗੋ ਅਵੇ ਕਮ ਅਨਦਰ ਡੇ ਕਾਹਤੋਂ ਕਹਿ ਰਿਹਾ ਵਾ ਇਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਕਿ ਬੱਚੇ ਖੇਡਣਾ ਚਾਹੁੰਦੇ ਆ ਤੇ ਬਾਰਿਸ਼ ਆ ਜਿਹੜੀ ਖੇਡਣ ਨਹੀਂ ਦਿੰਦੀ ਤਾਂ ਕਰਕੇ ਹੁਣ ਬੱਚਾ ਇਹੀ ਕਹਿ ਸਕਦਾ ਕਿ ਵੀ ਤੂੰ ਜਾ ਪਰੇ ਚਲੀ ਜਾ ਮੈਨੂੰ ਖੇਡ ਲੈਂਦੇ। ਤੇ ਕਹਿੰਦੇ ਇਟਸ ਕੀਪ ਔਨ ਰੇਨਿੰਗ ਇਨ ਸਿਡਨੀ ਪਲੀਜ਼ ਪਲੇ ਸੌਂਗ ਚਲਤੇ ਚਲਤੇ ਮੇਰੇ ਇਹ ਗੀਤ ਯਾਦ ਰੱਖਣਾ ਕਿਸ਼ੋਰ ਕੁਮਾਰ ਦਾ ਗਾਣਾ ਸੁਣਨਾ ਚਾਹੁੰਦੇ ਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਤੇ ਲਓ ਜੀ ਜਸਵਿੰਦਰ ਸਿੰਘ ਸੀਗੇ ਜੀ ਕਹਿੰਦੇ ਮੇਰਾ ਨਾਮ ਆ ਜਿਹੜਾ ਜਸਵਿੰਦਰ ਸਿੰਘ ਆ ਮੈਂ ਮੇਰੇ ਖਿਆਲ ਦੇ ਵਿੱਚ ਜਗਵਿੰਦਰ ਸਿੰਘ ਪੜ੍ਹ ਦਿੱਤਾ। ਚਲੋ ਜੀ ਕੁਰੈਕਸ਼ਨ ਦੇ ਲਈ ਬਹੁਤ ਬਹੁਤ ਥੈਂਕ ਯੂ ਜਸਵਿੰਦਰ ਜੀ ਤੇ ਮੈਂ ਮੇਰੇ ਖਿਆਲ ਜਸਵਿੰਦਰ ਹੀ ਕਿਹਾ ਸੀਗਾ। ਚਲੋ ਪ੍ਰੋਗਰਾਮ ਦੇ ਵਿੱਚ ਤੁਸੀਂ ਆਏ ਹੋ ਜੀ ਆਇਆਂ ਨੂੰ ਮੋਸਟ ਵੈਲਕਮ ਤੇ ਬਾਕੀ ਤੁਹਾਨੂੰ ਦੱਸ ਦਿੱਤਾ ਕਿ ਅੱਜ ਮੈਂ ਬਿਮਾਰ ਹਾਂ ਬੁਖਾਰ ਵੀ ਹੋ ਗਿਆ ਵਾ ਤੇ ਹੁਣ ਥੋੜਾ ਜਿਹਾ ਪ੍ਰੋਗਰਾਮ ਦੇ ਵਿੱਚ ਮੈਂ ਸੋਚਿਆ ਕਿ ਚਲੋ ਕੋਈ ਗੱਲ ਨੀ ਥੋੜੀ ਬਹੁਤੀ ਗਲਤੀ ਮਲਤੀ ਹੋਈ ਜਾਂਦੀ ਆ। ਤੇ ਜੋਗਾ ਲੋਬਾਨਾ ਵਾ ਜਿਹੜੇ ਉਹਨਾਂ ਨੇ ਸਾਨੂੰ ਬੜੀ ਪਿਆਰੀ ਜੀ ਫੋਟੋ ਭੇਜੀ ਆ ਛੋਟੇ ਛੋਟੇ ਬੱਚੇ ਆ ਹਨਾ ਇੱਕ ਤੇ ਲਿਖਿਆ ਵਾ ਫਰਾਈਡੇ ਸੈਟਰਡੇ ਸੰਡੇ ਤੇ ਸਾਰੇ ਬੜੇ ਖੁਸ਼ ਆ ਕਹਿੰਦੇ ਹੈਵੇ ਸਮਾਈਲੀ ਵੀਕਐਂਡ ਵਾਕਈ ਆ ਜੀ ਜਦੋਂ ਫਰਾਈਡੇ ਆਉਂਦਾ ਵਾ ਉਦੋਂ ਤਾਂ ਫਿਰ ਅੰਦਰ ਵਾਲੇ ਉਹ ਜਿਹੜੇ ਕਹਿੰਦੇ ਹੁੰਦੇ ਨਾ ਕੀੜੇ ਹੁੰਦੇ ਜਿੰਦਾਬਾਦ ਮੁਰਦਾ ਵਾਲੇ ਉਹ ਕਹਿਣ ਲੱਗ ਜਾਂਦੇ ਆ ਵੀ ਜਿੰਦਾਬਾਦ ਆ ਹੁਣ ਤਾਂ ਅੱਜ ਦਾ ਦਿਨ ਹੀ ਆ ਕੱਲ੍ਹ ਜੇ ਵਰਸ ਉਹਨੂੰ ਦੋ ਦਿਨ ਛੁੱਟੀ ਆ ਤੇ ਬੜੇ ਸੋਹਣਾ ਇੱਕ ਕਬੂਤਰ ਦੀ ਜੀ ਇਹਨਾਂ ਨੇ ਫੋਟੋ ਬਣਾ ਕੇ ਭੇਜੀ ਆ ਤੇ ਕਹਿੰਦੇ ਗੁੱਡ ਮਾਰਨਿੰਗ ਬਹੁਤ ਸੋਹਣਾ ਫੁੱਲ ਫੜਿਆ ਹੋਇਆ ਜੀ ਕਬੂਤਰ ਦੇ ਮੂੰਹ ਦੇ ਵਿੱਚ ਤੁਹਾਡੀ ਗੁੱਡ ਮਾਰਨਿੰਗ ਤੇ ਤੁਹਾਡੀਆਂ ਵਿਸ਼ਿਜ਼ ਸਾਨੂੰ ਜੋਗਾ ਲੁਬਾਨਾ ਜੀ ਮਿਲ ਗਈਆਂ ਨੇ ਤੇ ਨਾਲ ਹੀ ਕਹਿ ਰਹੇ ਆ ਸਤਿ ਸ੍ਰੀ ਅਕਾਲ ਇੱਕ ਛੋਟਾ ਜਿਹਾ ਬੱਚਾ ਵਾ ਜੂੜੀ ਕੀਤੀ ਹੋਈ ਆ ਰੁਮਾਲ ਬੰਨਿਆ ਹੋਇਆ ਵਾ ਬੜਾ ਕਿਊਟ ਲੱਗਦਾ ਵਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਫਿਰ ਤੁਹਾਡੀਆਂ ਇਹਨਾਂ ਇੱਛਾਵਾਂ ਲਈ ਬਹੁਤ ਬਹੁਤ ਥੈਂਕ ਯੂ ਵਿਸ਼ਿਜ਼ ਦੇ ਲਈ ਜੋ ਸਾਨੂੰ ਤੁਸੀਂ ਭੇਜ ਰਹੇ ਹੋ ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਬਹੁਤ ਬਹੁਤ ਥੈਂਕ ਯੂ। ਤੇ ਸਾਡੇ ਨਾਲ ਜੀ ਪ੍ਰੋਗਰਾਮ ਦੇ ਵਿੱਚ ਹਲੇ ਬਾਕੀ ਸਾਥੀ ਆ ਨਹੀਂ ਰਹੇ ਕਿਉਂਕਿ ਅੱਜ ਕਿਸੇ ਨੇ ਬੁਝਾਰਤ ਦਾ ਜਵਾਬ ਨਹੀਂ ਦਿੱਤਾ ਉਹ ਘਰ ਭਰਾ ਕਾ ਛਾਣਦੀ ਫੱਗਣ ਨੀ ਜਾਣਦੀ ਬੜਾ ਹੀ ਈਜ਼ੀ ਆ ਚਲੋ ਕੋਈ ਨਾ ਫਿਰ ਮੈਂ ਦੱਸ ਦੂੰਗੀ ਤੇ ਗਾਣਿਆਂ ਦੀਆਂ ਫਰਮਾਇਸ਼ਾਂ ਕਾਫੀ ਹੋ ਚੁੱਕੀਆਂ ਨੇ ਤੇ ਮੈਂ ਵੀ ਅੱਜ ਜ਼ਿਆਦਾ ਬੋਲ ਨਹੀਂ ਸਕਦੀ ਤੇ ਆਪਾਂ ਗਾਣਾ ਸੁਣ ਲੈਂਦੇ ਆ ਤੇ ਫਿਰ ਗਾਣੇ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਆ ਜੀ ਦੇਖਦੇ ਆ ਹੁਣ ਕਿਹਦਾ ਕਿਹਦਾ ਗਾਣਾ ਰਹਿ ਗਿਆ ਵਾ ਕਿਉਂਕਿ ਗਾਣਾ ਅੱਜ ਮੈਂ ਛੱਡ ਕੇ ਨੀ ਜਾਊਂਗੀ ਕੋਈ ਵੀ ਸੋ ਮਿਲਦੇ ਆ ਇਸ ਗੀਤ ਤੋਂ ਬਾਅਦ ਕੰਠ ਦੀ ਆਵਾਜ਼ ਵਿੱਚ ਤੇ ਸੁਣਨਾ ਚਾਹਿਆ ਸੀ ਦਲਵਿੰਦਰ ਸੰਧੂ ਨੇ ਤੇ ਲਓ ਜੀ ਫਿਰ ਅਗਲਾ ਗਾਣਾ ਸੁਣਦੇ ਆ ਬੇਤਾਬ ਮੂਵੀ ਦੇ ਵਿੱਚੋਂ ਤੇ ਸੁਣਨਾ ਚਾਹਿਆ ਸੀ ਇੰਦਰਜੀਤ ਸਿੰਘ ਨੇ ਕੈਲੀਫੋਰਨੀਆ USA ਤੋਂ ਤੇ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ ਆ
जब हम जवान होंगे जाने कहां होंगे जब हम
चलती थी चांद के जैसे छुपती और निकलती थी सबसे तेरी बातें तेरे बात करेंगे तुझे याद करेंगे
जब हम जवान होंगे जाने कहां
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਬੇਟਾ ਮੂਵੀ ਚੋਂ ਤੇ ਸੁਣਨਾ ਚਾਹਿਆ ਸੀ ਇੰਦਰਜੀਤ ਸਿੰਘ ਨੇ ਤੇ ਅੱਗੇ ਸਾਡੇ ਨਾਲ ਜੀ ਜਸਪਾਲ ਸਿਡਨੀ ਤੋਂ ਪ੍ਰੋਗਰਾਮ ਦੇ ਵਿਚ ਆਇਆ ਕਹਿੰਦੇ ਕਿ ਬੋਬੀ ਜੀ ਤੇ ਬਾਕੀ ਸਭ ਸੁਣਨ ਵਾਲਿਆਂ ਨੂੰ ਪੂਣੀਆਂ ਤੱਕ ਹੱਥ ਜੋੜ ਕੇ ਠਾ ਦੇਣੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਸਪਾਲ ਜੀ ਸਾਡੇ ਵੱਲੋਂ ਵੀ ਏਦਾਂ ਹੀ ਆ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਸਤਿ ਸ੍ਰੀ ਅਕਾਲ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਬੱਦਲ ਵਾਈ ਆ ਜੀ ਸਿਡਨੀ ਦੇ ਵਿਚ ਤੇ ਥੋੜਾ ਮੀਂਹ ਵੀ ਆ ਡਰਾਈਵਿੰਗ ਚ ਬਿਜ਼ੀ ਆ ਤੇ ਨਾਲ ਨਾਲ ਸੁਣਦੇ ਆ ਕਹਿੰਦੇ ਹੁਣ ਇੱਕ ਘੰਟੇ ਦੀ ਬ੍ਰੇਕ ਤੇ ਮੈਸੇਜ ਕਰਦਾ ਮੈਂ ਹਾਜ਼ਰੀ ਲਾ ਲੋ ਤੇ ਨਾਲ ਹੀ ਕਹਿੰਦੇ ਇੱਕ ਗਾਣਾ ਸੁਣ ਲੋ ਆਪਣੇ ਆਪ ਦੇ ਕਲਾਕਾਰ ਦਾ ਪਲੇ ਕਰਨਾ ਮੈਂ ਬੈਨੀਵਾਲ ਬੁੱਟਰ ਦਾ ਮਾਫ਼ੀਨਾਮਾ ਸੜੇ ਵਾਲਾ ਧੰਨਵਾਦ ਲਓ ਜੀ ਗਾਣਾ ਆਪਾਂ ਤੁਹਾਨੂੰ ਜਸਪਾਲ ਜੀ ਜਰੂਰ ਸੁਣਾਵਾਂਗੇ ਤੇ ਤੁਹਾਡੀ ਸਤਿ ਸ੍ਰੀ ਅਕਾਲ ਆ ਜਿਹੜੀ ਜੀ ਉਹ ਜ਼ਰੂਰ ਆਪਾਂ ਨੂੰ ਮਿਲ ਗਈ ਆ ਤੇ ਅੱਗੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਜਿਹੜੀ ਕਿ ਮੈਂ ਮੁਹਾਵਰਾ ਖਾਣ ਪਾਈ ਸੀਗੀ ਕਿ ਭਰ ਪਰਾਗਾ ਛਾਣ ਦੀ ਫੱਗਣ ਨੀ ਜਾਣਦੀ ਉਸ ਦਾ ਜਵਾਬ ਦਿੱਤਾ ਵਾ ਜੀ ਠੀਕ ਆ ਇਹਨਾਂ ਨੇ ਜੋ ਵੀ ਜਵਾਬ ਦਿੱਤਾ ਵਾ ਥੋੜਾ ਠੀਕ ਆ ਪਰ ਮੈਂ 100% ਨਹੀਂ ਕਹਿ ਸਕਦੀ ਪਰ ਜਵਾਬ ਇਹਨਾਂ ਦਾ ਦਰੁਸਤ ਆ ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਸਵਾਲ ਦੀ ਜਿਹੜੀ ਨਵਜ ਆ ਉਹ ਇਹਨਾਂ ਨੇ ਫੜ ਲਈ ਆ ਇਹ ਕਹਿੰਦੇ ਕਿ ਫੱਗਣ ਦੇਸੀ ਸਾਲ ਦਾ ਅਖੀਰਲਾ ਮਹੀਨਾ ਹੈ। ਮੌਸਮ ਦੀ ਤਬਦੀਲੀ ਸ਼ੁਰੂ ਹੋ ਜਾਂਦੀ ਹੈ। ਫੱਗਣ ਮਹੀਨੇ ਵਿੱਚ ਕਈ ਘਰਾਂ ਦੇ ਵਿੱਚ ਦਾਣਿਆਂ ਦੀ ਕਮੀ ਆ ਜਾਂਦੀ ਹੈ ਤੇ ਇਸੇ ਨਾਲ ਸੰਬੰਧਿਤ ਹੈ ਇਹ ਕਹਾਵਤ। ਹਾਂਜੀ ਭਾਜੀ ਬਿਲਕੁਲ ਠੀਕ ਆ ਜੀ। ਫੱਗਣ ਆ ਜਿਹੜਾ ਉਹ ਲਾਸਟ ਮੰਥ ਹੋਣ ਕਰਕੇ ਸਾਲ ਦਾ ਦਾਣਿਆਂ ਦੀ ਕਮੀ ਕਈ ਘਰਾਂ ਦੇ ਵਿੱਚ ਆ ਜਾਂਦੀ ਹੈ। ਇਸੇ ਲਈ ਘਰ ਦੀਆਂ ਜਿਹੜੀਆਂ ਸੁਆਣੀਆਂ ਕਹਿੰਦੀਆਂ ਹੁੰਦੀਆਂ ਵਾ ਨਾ ਕਿ ਜਿਹੜੇ ਦਾਣੇ ਆ ਉਹਨਾਂ ਨੂੰ ਆਟਾ ਭਿਉਣ ਲਈ ਵਰਤਦੇ ਹੁੰਦੇ ਆ ਨੋਰਮਲੀ ਪਿੰਡਾਂ ਦੇ ਵਿੱਚ ਤਾਂ ਥੋੜੀ ਜਿਹੀ ਸੰਜਮ ਦੇ ਨਾਲ ਹੀ ਵਰਤਣਾ ਚਾਹੀਦਾ ਵਾ। ਪਹਿਲੀ ਗੱਲ ਇਹ ਆ ਤੇ ਦੂਸਰੀ ਗੱਲ ਇਹ ਵੀ ਆ ਜੀ, ਉਸ ਟਾਈਮ ਫਸਲ ਨਵੀਂ ਆਈ ਹੁੰਦੀ ਆ ਤੇ ਜਿਹੜੀ ਨਵੀਂ ਕਣਕ ਹੁੰਦੀ ਆ ਉਹਦਾ ਜੇਕਰ ਤੁਸੀਂ ਆਟਾ ਪਸਵਾਓਗੇ ਉਹਨਾਂ ਦਾਣਿਆਂ ਦਾ ਨਾਲ ਉਹ ਨਵੀਂ ਕਣਕ ਦੇ ਨਾਲ ਤਾਂ ਉਹਦੇ ਨਾਲ ਥੋੜੀ ਜਿਹੀ ਪ੍ਰੋਬਲਮ ਹੋ ਜਾਂਦੀ ਆ। ਕਈਆਂ ਨੂੰ ਲੂਜ਼ ਮੋਸ਼ਨ ਲੱਗਦੇ ਆ ਤੇ ਕਈਆਂ ਨੂੰ ਸਟਮਕ ਦੀ ਪ੍ਰੋਬਲਮ ਹੋ ਜਾਂਦੀ ਆ ਕਿ ਪੇਟ ਦਰਦ ਦੀ ਪ੍ਰੋਬਲਮ ਮੋਸਟਲੀ ਜ਼ਿਆਦਾ ਲੋਕਾਂ ਨੂੰ ਹੁੰਦੀ ਆ। ਤਾਂ ਕਰਕੇ ਕਹਿੰਦੇ ਹੁੰਦੇ ਆ ਕਿ ਅਗਰ ਪੁਰਾਣੀ ਕਣਕ ਪਈ ਆ ਪਹਿਲੇ ਵਾਲੇ ਸਾਲ ਵਾਲੀ ਤਾਂ ਉਹ ਯੂਜ਼ ਕੀਤੀ ਜਾਵੇ ਉਸ ਟਾਈਮ ਤਾਂ ਬੈਸਟ ਆ, ਕਿਉਂਕਿ ਜਿਹੜੀ ਨਵੀਂ ਕਣਕ ਆ ਉਹਨੂੰ ਥੋੜਾ ਟਾਈਮ ਰੱਖਣ ਤੋਂ ਬਾਅਦ ਹੀ ਯੂਜ਼ ਕਰੋ ਤਾਂ ਮਤਲਬ ਵਰਤੋਂ ਤਾਂ ਵਧੀਆ ਗੱਲ ਹੁੰਦੀ ਆ। ਸੋ ਤਾਂ ਕਰਕੇ ਜੀ ਕਹਿੰਦੇ ਹੁੰਦੇ ਆ ਕਿ ਭਰ ਭਰ ਅੱਗਾ ਛਾਣ ਦੀ ਫੱਗਣ ਨਾ ਜਾਣ ਦੀ, ਵੀ ਉਦੋਂ ਤਾਂ ਪਰਾਗੇ ਭਰ ਭਰ ਕੇ ਤੂੰ ਕਣਕ ਦੀ ਯੂਜ਼ ਕਰ ਰਹੀ ਸੀ, ਵੇਸਟ ਵੀ ਕੀਤੀ ਹੋਊਗੀ, ਇੰਨਾ ਆਟਾ ਕੀਤਾ ਵੀ ਥੋੜਾ ਸੰਜਮ ਨਾਲ ਚੱਲਦੀ, ਤਾਂ ਹੁਣ ਫੱਗਣ ਦੇ ਵਿੱਚ ਆ ਕੇ ਤੈਨੂੰ ਕਿਸੇ ਵੀ ਤਰ੍ਹਾਂ ਦੀ ਜੋ ਇਹ ਕਮੀ ਆ ਮਹਿਸੂਸ ਨਹੀਂ ਹੋਣੀ ਸੀਗੀ ਤੇ ਇਹ ਕਮੀ ਨਾ ਹੀ ਆਉਣੀ ਸੀ। ਵੈਸੇ ਦੇਖਿਆ ਵੀ ਹੋਊਗਾ ਪਿੰਡਾਂ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਵਿੱਚ ਇਸ ਟਾਈਮ ਦੇ ਵਿੱਚ ਕਈ ਲੋਕ ਜਿਨ੍ਹਾਂ ਦੇ ਪੁਰਾਣੀ ਕਣਕ ਖਤਮ ਹੋ ਜਾਂਦੀ ਹੈ ਕਈ ਘਰਾਂ ਚ ਪਈ ਹੁੰਦੀ ਹੈ, ਤਾਂ ਘਰ ਦੀਆਂ ਸੁਆਣੀਆਂ ਕੀ ਕਰਦੀਆਂ ਨੇ ਉਹ ਕਣਕ ਦੀ ਅਦਲਾ ਬਦਲੀ ਕਰ ਦਿੰਦੀਆਂ। ਜਿਹੜੇ ਨਵੇਂ ਦਾਣੇ ਘਰ ਚ ਆਏ ਹੁੰਦੇ ਉਹਨਾਂ ਦੇ ਬਦਲੇ ਉਹ ਪੁਰਾਣੀ ਕਣਕ ਲੈ ਲੈਂਦੇ ਆ। ਸੋ ਇਹੀ ਰੀਜ਼ਨ ਹੁੰਦਾ ਵਾ ਜੀ, ਇਹ ਕਹਾਵਤ ਆ ਜਿਹੜੀ ਇਹ ਤਾਂ ਬਣੀ ਸੀਗੀ ਤੇ ਇਸ ਦੇ ਪਿੱਛੇ ਵੀ ਇਹ ਲੌਜਿਕ ਸੀ। ਸੋ ਜਿਹੜੇ ਸਾਡੇ ਸਿਆਣੇ ਬਜ਼ੁਰਗ ਆ ਉਹ ਉਹਨਾਂ ਨੇ ਜੋ ਆਪਣੀ ਜ਼ਿੰਦਗੀ ਦੇ ਤੱਥ ਕੱਢੇ ਆ ਇਹਨਾਂ ਕਹਾਵਤਾਂ ਦੇ ਵਿੱਚ ਹੀ ਉਹ ਤੱਥ ਆ ਜਿਹੜੇ ਭਰੇ ਹੋਏ ਆ। ਸੋ ਬਿਲਕੁਲ ਜਗਤਾਰ ਸਿੰਘ ਜੀ, ਭਾਜੀ ਤੁਹਾਡਾ ਜਵਾਬ ਆ ਜਿਹੜਾ ਬਿਲਕੁਲ ਸਹੀ ਆ ਤੇ ਲਓ ਫਿਰ ਇਸੇ ਖੁਸ਼ੀ ਦੇ ਵਿੱਚ ਤੁਸੀਂ ਗਾਣਾ ਸੁਣਨਾ ਚਾਹਿਆ ਸੀਗਾ ਨਾ ਜਿਹੜਾ ਗੁਰਦੀਪ ਸਵੱਦੀ ਤੇ ਸੱਤੇ ਵੈਰੋਵਾਲ ਦਾ ਨੀਂਦਰਾਂ ਕੱਚੀਆਂ। ਲਓ ਫਿਰ ਆਪਾਂ ਤੁਹਾਨੂੰ ਇਸੇ ਖੁਸ਼ੀ ਦੇ ਵਿੱਚ ਆਪਾਂ ਤੁਹਾਨੂੰ ਗਾਣਾ ਸੁਣਾ ਦਿੰਨੇ ਆ ਤੇ ਗਾਣੇ ਤੋਂ ਬਾਅਦ ਫਿਰ ਬਾਕੀ ਦੇਖਦੇ ਹਾਂ ਜੀ। ਟਾਈਮ ਹੋ ਚੁੱਕਾ ਵਾ ਤੇ ਮੇਰੇ ਖਿਆਲ ਮੈਨੂੰ ਵੀ ਜਾਣਾ ਚਾਹੀਦਾ। ਬਾਕੀ ਜਿਹੜੇ ਸਾਡੇ ਗੈਸਟ ਸੀ ਅਮਰਦੀਪ ਸਿੰਘ ਉਹਨਾਂ ਦਾ ਵੈਸੇ ਕੰਟੈਕਟ ਨੰਬਰ ਸਾਨੂੰ ਮਿਲ ਗਿਆ ਵਾ, ਪਰ ਜੇ ਉਹ ਫਿਰ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਤਾਂ ਗੁੱਡ ਆ ਜੀ, ਬਹੁਤ ਵਧੀਆ ਗੱਲ ਆ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ ਤੇ ਫਿਰ ਦੇਖਦੇ ਹਾਂ ਜੀ ਆ ਅਗਸਤ ਦੇ ਮਹੀਨੇ ਵਿੱਚ ਪ੍ਰੋਗਰਾਮ ਜੋ ਚੱਲ ਰਹੇ ਆ ਤੇ ਨੈਕਸਟ ਮੰਥ ਦੇ ਵਿੱਚ ਸਾਡਾ ਅਗਲਾ ਗੈਸਟ ਕੌਣ ਹੋਵੇਗਾ ਤੇ ਉਹਨਾਂ ਦੇ ਨਾਲ ਕਰਾਂਗੇ ਫਿਰ ਆਪਾਂ ਕੁਛ ਕੱਲਾ ਬਾਤਾਂ। ਤੇ ਗਾਣੇ ਛੱਡ ਕੇ ਜਾ ਰਹੀ ਹਾਂ ਜੀ, ਬੁਜ਼ਾਰਤ ਦਾ ਜਵਾਬ ਮੈਂ ਤੁਹਾਨੂੰ ਦੇ ਦਿੱਤਾ ਵਾ। ਸੋ ਤੁਸੀਂ ਮਾਣੋ ਜੀ ਇਸ ਪ੍ਰੋਗਰਾਮ ਦਾ ਆਨੰਦ ਤੇ ਮੈਨੂੰ ਦਿਓ ਇਜਾਜ਼ਤ। ਅਗਲੇ ਹਫਤੇ ਮਤਲਬ ਕਿ ਨੈਕਸਟ ਫਰਾਈਡੇ ਆਪਾਂ ਮਿਲਾਂਗੇ ਜੀ ਅਮਰਦੀਪ ਸਿੰਘ ਜੀ ਦੇ ਨਾਲ ਤੇ ਤਦ ਤੱਕ ਦੇ ਲਈ ਤੁਸੀਂ ਦੇਖੋ ਜੀ ਕੀ ਹੁੰਦਾ ਵਾ ਇਸ ਵੀਕ ਦੇ ਵਿੱਚ ਤੇ ਮਾਣੋ ਵੀਕਐਂਡ ਦਾ ਆਨੰਦ ਵੀ, ਕਿਉਂਕਿ ਕੱਲ ਤੇ ਪਰਸੋਂ ਦੀ ਸਾਨੂੰ ਤਾਂ ਜੀ ਛੁੱਟੀ ਆ, ਆਸਟ੍ਰੇਲੀਆ ਦੇ ਵਾਲੇ ਤਾਂ ਮਾਣ ਲੈਣਗੇ ਤੇ ਜਿਨ੍ਹਾਂ ਦਾ ਹਜੇ ਵੀਰਵਾਰ ਜਾਂ ਸ਼ੁੱਕਰਵਾਰ ਚੱਲ ਰਿਹਾ ਕੋਈ ਗੱਲ ਨੀ, ਤੁਸੀਂ ਵੀ ਹੌਸਲਾ ਰੱਖੋ। ਉਹ ਕਹਿੰਦੇ ਹੁੰਦੇ ਨਾ ਕਿ ਹਾਥੀ ਲੰਘ ਗਿਆ ਪੂਛ ਹੀ ਬਾਕੀ ਆ, ਹਾਥੀ ਮਤਲਬ ਕਿ ਸਾਰਾ ਹਫ਼ਤਾ ਤਾਂ ਲੰਘ ਗਿਆ, ਐਂਡ ਵਾਲੇ ਦਿਨਾਂ ਦੀ ਤਾਂ ਖੁਸ਼ੀ ਚ ਹੀ ਨਿਕਲ ਜਾਂਦੇ ਆ ਕਿ ਚਲੋ ਜੀ ਹੁਣ ਵੀਕਐਂਡ ਆਉਣ ਵਾਲਾ ਵਾ ਤੇ ਦੋ ਛੁੱਟੀਆਂ ਹੋਣਗੀਆਂ ਹੀ। ਤੇ ਮਿਲਾਂਗੇ ਜੀ ਅਗਲੇ ਹਫ਼ਤੇ ਅਗਲੇ ਫਰਾਈਡੇ 8 to 10 ਸਿਡਨੀ ਸਮੇਂ ਮੁਤਾਬਕ। ਤਦ ਤੱਕ ਲਈ ਤੁਸੀਂ ਮੰਨਦੇ ਰਹੋ ਹਰਮਨ ਰੇਡੀਓ ਤੇ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਨੰਦ ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
ਪਿੰਡ ਨੂੰ ਮੁੜਿਆ ਵੇਖੀ ਕਿਤੇ ਤੈਨੂੰ ਵੇਖੇ ਵੀ ਨਹੀਂ, ਇਸ ਦੁਨੀਆ ਤੋਂ ਨਾ ਤੁਰ ਜਾਵਾਂ।
ਚੜਿਆ ਹੁੰਦਾ ਸੀ ਸਿਖਰ ਤੇ ਜਦੋਂ ਸੂਰਜ ਉਹ ਝਿੜਕ ਬਾਪੂ ਦੀ ਮੈਨੂੰ ਉਠਾਲਦੀ ਸੀ, ਰਾਤੀ ਸੁੱਤਾ ਸੀ ਲੇਟ ਨਾ ਝਿੜਕ ਐਵੇਂ ਲਾਲਾ ਪੱਜ ਤੂੰ ਬਾਪੂ ਨੂੰ ਟਾਲਦੀ ਸੀ, ਦਾਤਣ ਕੁਰਲਾ ਵੀ ਅਸੀਂ ਤਾਂ ਫੇਰ ਕਰਨਾ, ਤੂੰ ਪਹਿਲਾਂ ਚਾਹ ਦੀ ਗੜਵੀ ਪਿਆਲਦੀ ਸੀ, ਕੋਹੇ ਨੂਰ ਵੀ ਰਾਜਿਆਂ ਸਾਂਭਿਆ ਨਾ, ਜਿੱਦਾਂ ਮਾਏ ਤੂੰ ਮੈਨੂੰ ਸੰਭਾਲਦੀ ਸੀ, ਸੱਤਾ ਪਹਿਲੇ ਅਲਾਰਮ ਤੇ ਉੱਠ ਬੈਂਦਾ, ਨਿਰੁੱਤ ਹਾੜ ਦੀ ਕੀ ਤੇ ਸਿਆਲ ਦੀ ਕੀ, ਹੋ ਤੇਰੇ ਸਾਨ ਨੂੰ ਸ਼ਿਫਟਾਂ ਨੇ ਕੰਨ ਪਾਤੇ ਹਾਏ ਅਸਲ ਜ਼ਿੰਦਗੀ ਤਾਂ ਮਾਏ ਬੈਰੋ ਵਾਲਦੀ ਸੀ ਓ ਅਸਲ ਜ਼ਿੰਦਗੀ ਤਾਂ ਮਾਏ ਬੈਰੋ ਵਾਲਦੀ ਜਦ ਮੈਂ ਤੇਰੇ ਕੋਲ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ ਜਦ ਮੈਂ ਤੇਰੇ ਕੋਲ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ ਉਸ ਵੇਲੇ ਦੀਆਂ ਯਾਦਾਂ ਨੀ ਅੱਜ ਉਸ ਵੇਲੇ ਦੀਆਂ ਯਾਦਾਂ ਨੀ ਅੱਜ ਪਾਂਪੜ ਬਣ ਕੇ ਮੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਪੈਜੂ ਜਿਹਦੇ ਨਿਆਣਾ ਕੱਚੀ ਨੀਂਦੇ ਨਾਚ ਗਾਇਓ ਉੱਠ ਕੇ ਪੈਜੂ ਜਿਹਦੇ ਨਿਆਣਾ ਕੱਚੀ ਨੀਂਦੇ ਨਾਚ ਗਾਇਓ ਪਿਓ ਪਿਓ ਚੁੰਨੀਆਂ ਮੂੰਹ ਤੇ ਪਾਉਣੀਆਂ ਪਿਓ ਪਿਓ ਚੁੰਨੀਆਂ ਮੂੰਹ ਤੇ ਪਾਉਣੀਆਂ ਤੰਗ ਨਾ ਕਰਨ ਕਿਤੇ ਮੱਖੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਡਾਲਰ ਡਾਲਰ ਪਏ ਜੋੜਦੇ ਕਿੰਜ ਮਾਵਾਂ ਦੇ ਮੱਖਣੀ ਥਾਣੇ ਜਿਸ ਤਨ ਲੱਗੀਆਂ ਉਹੀ ਜਾਣਦਾ ਕੌਣ ਕਿਸੇ ਦੀ ਪਛਾਣ ਜਿਸ ਤਨ ਲੱਗਦੀ ਉਹੀ ਜਾਣਦਾ ਕੌਣ ਕਿਸੇ ਦੀ ਪੀੜ ਪਛਾਣ ਬੈਰੋ ਵਾਲ ਦਾ ਸੱਤਾ ਲਿਖਦਾ ਬੈਰੋ ਵਾਲ ਦਾ ਸੱਤਾ ਲਿਖਦਾ ਹੱਡ ਬੀਤੀਆਂ ਸੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਪੁੱਤਰਾ ਤੂੰ ਤਾਂ ਨੀ ਆਇਆ ਵਾਪਸ ਪਰ ਤੇਰੀ ਮਾਂ ਤੈਨੂੰ ਦੇਖੇ ਬਿਨਾ ਇਸ ਦੁਨੀਆਂ ਚੋਂ ਹਮੇਸ਼ਾ ਲਈ ਚਲੀ ਗਈ ਹੈ
ਆਹੀ ਬੇਟਾਨੋ ਤੇਰੀਆਂ ਨੇ
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ